ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਸਹਿਜ ਮਿਲੈ ਮਿਲਿਆ ਪ੍ਰਵਾਣਾ, ਨਾ ਤਿਸ ਮਰਨ ਨਾ ਆਵਣ ਜਾਣਾ। ਠਾਕੁਰ ਮਹਿ ਦਾਸ ਦਾਸ ਮਹਿ ਸੂਈ, ਜਹ ਦੇਖਾ ਤਹ ਅਵਰ ਨ ਕੋਈ। ਸਹਿਜ ਮਿਲੈ ਮਿਲਿਆ ਪ੍ਰਵਾਣਾ, ਨਾ ਤਿਸ ਮਰਨ ਨਾ ਆਵਣ ਜਾਣਾ। ਠਾਕੁਰ ਮਹਿ ਦਾਸ ਦਾਸ ਮਹਿ ਸੂਈ, ਜਹ ਦੇਖਾ ਤਹ ਅਵਰ ਨ ਕੋਈ। ਗੁਰਮੁਖ ਭਗਤ ਸਹਿਜ ਕਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ। ਗੁਰਮੁਖ ਭਗਤ ਸਹਿਜ ਕਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ। ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਅਸ਼ਟਪਦੀ ਹਜ਼ੂਰ ਦੀ ਹੈ। ਆਓ ਇਸ ਅੰਮ੍ਰਿਤ ਸ਼ਬਦ ਦੇ ਅੱਖਰੀ ਅਰਥ ਸਮੇਂ ਅਨੁਸਾਰ ਆਪਾਂ ਕਰ ਸਕੀਏ। ਜਿਵੇਂ ਆਪ ਸੰਗਤ ਭਲੀ ਭਾਂਤ ਜਾਣੂ ਹੋ ਕੱਲ ਵੀ ਅਰਜ਼ ਕੀਤੀ ਸੀ, ਤਵਾਰੀਖ ਅਨੁਸਾਰ ਇਤਿਹਾਸ ਅਨੁਸਾਰ ਇੱਕ ਸਦੀ ਪਹਿਲਾਂ ਵਾਪਰਿਆ ਨਨਕਾਣਾ ਸਾਹਿਬ ਜੀ ਦਾ ਸਾਕਾ। ਇਹ ਚਾਰ ਦਿਨ ਉਸ ਸਾਕੇ ਨਾਲ ਹੀ ਸੰਬੰਧਿਤ ਨੇ। ਜੇ 12 ਮਾਹ ਅਨੁਸਾਰ ਦੇਸੀ ਮਹੀਨੇ ਦੀ ਗੱਲ ਕਰਾਂ, 10 ਫੱਗਣ ਨੂੰ ਇਹ ਸਾਕਾ ਵਾਪਰਿਆ, 11 ਫੱਗਣ ਨੂੰ ਚਾਬੀਆਂ ਕਮੇਟੀ ਨੂੰ ਦਿੱਤੀਆਂ ਗਈਆਂ, 11 ਔਰ 12 ਨੂੰ ਡੀਸੀ ਔਰ ਕਮਿਸ਼ਨਰ ਆਉਂਦੇ ਨੇ, ਗਵਰਨਰ ਆਉਂਦਾ ਹੈ ਔਰ 13 ਫੱਗਣ ਨੂੰ ਉਹਨਾਂ ਸ਼ਹੀਦਾਂ ਦੇ ਅੱਧ ਸੜੀਆਂ ਲਾਸ਼ਾਂ ਟੁਕੜੇ ਮਾਸ ਦੇ ਖੱਡੀਆਂ ਕੱਟੀਆਂ ਹੋਈਆਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਸ਼ਾਮ ਨੂੰ। ਜੇ ਅੰਗਰੇਜ਼ੀ ਮਹੀਨੇ ਅਨੁਸਾਰ ਦੇਖਾਂ ਤਾਂ ਮੈਂ ਕੱਲ੍ਹ ਵੀ ਅਰਜ਼ ਕੀਤੀ ਕਿ ਉਸ ਵਕਤ 20 ਫਰਵਰੀ, ਉਸ ਦਿਨ 20 ਫਰਵਰੀ ਸੀ ਤਾਰੀਖ ਜਿਸ ਦਿਨ ਇਹ ਸਾਕਾ ਵਾਪਰਿਆ। 21 ਨੂੰ ਚਾਬੀਆਂ ਦਰਵਾਜ਼ਾ ਖੋਲਿਆ ਸੰਧਿਆ ਨੂੰ, 22 ਨੂੰ ਸੰਗਤ ਨੇ ਦਰਸ਼ਨ ਕੀਤੇ ਉਹਨਾਂ ਸ਼ਹੀਦਾਂ ਦੇ ਸਰੀਰ ਦੇ, 23 ਨੂੰ ਗਵਰਨਰ ਔਰ ਸ਼ਾਮ ਵੇਲੇ ਇੱਕੋ ਵੱਡੀ ਚਿਖਾ ਚਿਣ ਕੇ ਸੰਸਕਾਰ ਕੀਤਾ ਗਿਆ। ਮੈਂ ਆਪ ਨੂੰ ਬੇਨਤੀ ਕੀਤੀ ਸੀ ਉਸ ਵਕਤ 20 ਫਰਵਰੀ 21, 22 ਔਰ 23 ਚਾਰ ਦਿਨ ਇਸ ਸਾਕੇ ਨਾਲ ਸੰਬੰਧ ਸਨ, ਪਰ ਜੋ ਇਸ ਅਸਥਾਨ ਦੀ ਮਰਿਆਦਾ ਹੈ ਆਪਾਂ ਉਸ ਅਨੁਸਾਰ ਸ਼ਬਦ ਦੇ ਅਸ਼ਟਪਦੀ ਦੇ ਅਖਰੀ ਅਰਥ ਕਰਾਂਗੇ ਔਰ ਉਸ ਸਾਕੇ ਸੰਬੰਧੀ ਕੁਛ ਬੇਨਤੀਆਂ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਸਕੀਏ। ਬੜੇ ਸੰਖੇਪ ਜਿਹੇ ਸ਼ਬਦਾਂ ਵਿੱਚ ਮੈਂ ਅਰਜ਼ ਕਰਾਂਗਾ। ਉਂਝ ਜੇ ਇੱਕ ਇੱਕ ਸ਼ਹੀਦ ਹੋਏ ਸਿੱਖ ਦਾ ਜੀਵਨ ਔਰ ਉਸਦਾ ਅਸੀਂ ਵਿਚਾਰ ਕਰੀਏ ਤੇ ਕਾਫੀ ਜ਼ਿਆਦਾ ਸਮਾਂ ਚਾਹੀਦਾ, ਕਈ ਦਿਨਾਂ ਦਾ ਸਮਾਂ ਹੋਵੇ ਤਾਂ ਇੱਕ ਇੱਕ ਸਿੱਖ ਦੇ ਜੀਵਨ ਨੂੰ ਬਿਆਨ ਕੀਤਾ ਜਾ ਸਕਦਾ ਹੈ। ਪਰ ਆਪ ਕਿਰਪਾ ਕਰੋ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਆਪਣੀ ਰਹਿਮਤ ਕਲਾ ਵਰਤਾਓ, ਆਪ ਵਿੱਚ ਵਰਤ ਕੇ ਹਜ਼ੂਰ ਆਪ ਹੀ ਵਿਚਾਰ ਕਰਾ ਲਵੋ। ਦੇਸ਼ ਪਰਦੇਸ਼ ਘਰਾਂ ਵਿੱਚ ਬੈਠੇ ਹੋਏ ਸਰਵਣ ਕਰ ਰਹੇ ਆਪ ਸਮੂਹ ਸੰਗੀ ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਰਾਗ ਧਨਾਸਰੀ ਹੈ ਔਰ ਆਦਿ ਸਤਿਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੇ ਆਪਣੀ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ।
ਸਹਿਜ ਮਿਲਾ ਮਿਲਿਆ ਪ੍ਰਵਾਨ।
ਹਜ਼ੂਰ ਇਸ ਅਸ਼ਟਪਦੀ ਦੇ ਆਰੰਭ ਵਿੱਚ ਬਖਸ਼ਿਸ਼ ਕਰਦੇ ਆ, ਜਿਹੜਾ ਸਹਿਜ, ਸਹਿਜ ਦਾ ਲਫ਼ਜ਼ੀ ਅਰਥ ਹੈ ਆਤਮਕ ਅਡੋਲਤਾ, ਆਤਮਕ ਗਿਆਨ, ਕਿ ਅਸਲ ਵਿੱਚ ਪਰਮੇਸ਼ਵਰ ਨੂੰ ਉਹ ਹੀ ਮਿਲਿਆ ਹੋਇਆ ਪ੍ਰਵਾਨ ਹੈ ਜੋ ਆਤਮਕ ਅਵਸਥਾ ਵਿੱਚ, ਆਤਮਕ ਅਡੋਲ ਵਿੱਚ, ਅਡੋਲਤਾ ਵਿੱਚ ਹੈ। ਕਈ ਗੁਰਮੁਖਾਂ ਨੇ ਇਹਦੇ ਅਖਰੀ ਅਰਥ ਇਹ ਵੀ ਕੀਤੇ ਆ ਕਿ ਜਿਹੜਾ ਆਤਮਕ ਗਿਆਨ ਨਾਲ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਿਆ ਹੈ ਉਹ ਹੀ ਮਿਲਿਆ ਹੋਇਆ ਪ੍ਰਵਾਨ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਹਿਜ ਅਵਸਥਾ ਦਾ ਜ਼ਿਕਰ ਵੀ ਹਜ਼ੂਰ ਨੇ ਬਹੁਤ ਵਾਰੀ ਕੀਤਾ ਹੈ। ਅਸਲ ਵਿੱਚ ਸਹਿਜ ਅਵਸਥਾ ਦੇ ਬਾਰੇ ਉੱਥੇ ਦੁੱਖ, ਸੁੱਖ, ਨੀਂਦ, ਭੁੱਖ ਕੁਛ ਵੀ ਨਹੀਂ ਵਾਪਰਦਾ। ਉਹ ਹਮੇਸ਼ਾ ਹੀ ਆਪਣੇ ਅਨਿਜ ਆਨੰਦ ਵਿੱਚ, ਆਪਣੇ ਆਤਮਕ ਆਨੰਦ ਵਿੱਚ ਹੀ ਰਹਿੰਦਾ ਹੈ, ਜਿਸ ਨੂੰ ਸਤਿਗੁਰਾਂ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥ ਹੈ ਓਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥ ਹੈ ਆਤਮ ਰਾਮ ਪ੍ਰਗਾਸ। ਜਿੱਥੇ ਆਤਮ ਪ੍ਰਗਾਸ ਹੈ, ਜਿੱਥੇ ਦੁੱਖ ਸੁੱਖ ਨਹੀਂ ਵਿਆਪਦਾ, ਜਿੱਥੇ ਸੁਰਤ ਦਸਮ ਦੁਆਰ ਵਿੱਚ ਹੀ ਟਿਕੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਉਸ ਅਵਸਥਾ ਵਿੱਚ ਮਿਲ ਗਿਆ ਹੈ ਉਹ ਕੀ ਮਿਲਿਆ ਹੋਇਆ ਪ੍ਰਵਾਨ ਹੈ,
ਨਾ ਤਿਸ ਮਰਨ ਨਾ ਆਵਣ ਜਾਣ।
ਜਿਹੜਾ ਅੰਤਰ ਆਤਮੇ ਪਾਰ ਬ੍ਰਹਮ ਪਰਮੇਸ਼ਵਰ ਨਾਲ ਮਿਲਿਆ ਹੈ, ਨਾ ਉਸ ਦਾ ਜਨਮ ਹੈ, ਨਾ ਉਸ ਦੀ ਮੌਤ ਹੈ, ਨਾ ਉਸ ਦਾ ਆਉਣਾ ਹੈ ਔਰ ਨਾ ਉਸ ਦਾ ਜਾਣਾ ਹੈ। ਕਹਿਣ ਤੋਂ ਮੁਰਾਦ ਜਨਮ ਮਰਨ ਆਵਾਗਾਉਣ ਦੇ, ਉਹ ਇਸ ਚੱਕਰ ਤੋਂ ਛੁੱਟ ਗਿਆ ਹੈ।
ਠਾਕੁਰ ਮਹਿਦਾਸ ਦਾਸ ਮਹਿ ਸੋਏ,
ਹੁਣ ਪਰਮੇਸ਼ਵਰ ਦੀ ਕਿਰਪਾ ਨਾਲ ਠਾਕੁਰ ਮੈਂ ਦਾਸ ਦਾਸ ਮੈਂ ਸੋਏ। ਉਹ ਜਿਹੜਾ ਦਾਸ ਹੈ, ਜਿਹੜਾ ਸਹਿਜ ਅਵਸਥਾ ਵਿੱਚ ਹੈ, ਜਿਹੜਾ ਅੰਤਰ ਆਤਮੇ ਟਿਕਿਆ ਹੈ, ਉਹ ਆਪਣੇ ਮਾਲਕ ਦੇ ਵਿੱਚ ਸਮਾਇਆ ਹੈ। ਠਾਕੁਰ ਵਿੱਚ ਦਾਸ ਸਮਾਇਆ ਹੈ ਅਤੇ ਦਾਸ ਦੇ ਵਿੱਚ ਪਰਮਾਤਮਾ ਸਮਾਇਆ ਹੈ। ਇਉਂ ਕਹਿ ਲਓ ਸੇਵਕ ਅਤੇ ਸਵਾਮੀ, ਭਗਤ ਔਰ ਭਗਵੰਤ, ਇਹ ਆਪਸ ਵਿੱਚ ਅਭੇਦ ਨੇ। ਠਾਕੁਰ ਵਿੱਚ ਦਾਸ ਹੈ ਔਰ ਦਾਸ ਵਿੱਚ ਠਾਕੁਰ ਸਮਾਇਆ ਹੈ।
ਜਹ ਦੇਖਾ ਤਹ ਅਵਰ ਨਾ ਕੋਈ।
ਹੁਣ ਇਸ ਅਵਸਥਾ ਵਿੱਚ ਜਿਹੜਾ ਪਹੁੰਚੀ ਹੋਈ ਰੂਹ ਹੈ, ਉਹ ਜਿਸ ਪਾਸੇ ਝਾਤੀ ਮਾਰਦੀ ਦੇਖਦੀ ਹੈ, ਉਸਨੂੰ ਪਾਰ ਬ੍ਰਹਮ ਪਰਮੇਸ਼ਵਰ ਤੋਂ ਇਲਾਵਾ, ਪਰਮੇਸ਼ਵਰ ਵਾਹਿਗੁਰੂ ਜੀ ਦੀ ਜੋਤ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਦਿਸਦਾ। ਜਿਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ, ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਉਹ ਜਿੱਧਰ ਵੇਖਦਾ ਉਸ ਪਾਸੇ ਪਰਮਾਤਮਾ ਸਵਾਮੀ ਹੀ ਨਜ਼ਰ ਆਉਂਦਾ ਹੈ।
ਗੁਰਮੁਖ ਭਗਤ ਸਹਿਜ ਘਰ ਪਾਈਆ,
ਗੁਰਮੁਖ ਭਗਤ ਸਹਿਜ ਘਰ ਪਾਈਏ। ਇੱਥੇ ਗੁਰਮੁਖ ਦਾ ਲਫ਼ਜ਼ੀ ਅਰਥ ਕਰਾਂਗੇ ਗੁਰੂ ਦੇ ਸਨਮੁਖ ਹੋ ਕੇ। ਅੱਗੇ ਹੈ ਭਗਤ, ਭਗਤ ਦੇ ਤੱਤੇ ਨੂੰ ਇੱਥੇ ਸਿਆਰੀ ਹੈ, ਇਹਦਾ ਅਰਥ ਹੋ ਗਿਆ ਭਗਤੀ, ਸਿਮਰਨ ਦੁਆਰਾ, ਨਾਮ ਬਾਣੀ ਦੁਆਰਾ। ਅਤੇ ਜਿਹੜਾ ਸਤਿਗੁਰੂ ਨੇ ਕਿਹਾ ਹੈ ਕਿ ਜਿਹੜਾ ਸਹਿਜ ਅਵਸਥਾ ਵਿੱਚ ਹੈ, ਉਸ ਦਾ ਮਿਲਿਆ ਕੀ ਪ੍ਰਵਾਨ ਹੈ, ਇੱਥੇ ਫਿਰ ਸਤਿਗੁਰੂ ਰਹਾਉ ਵਿੱਚ ਕਹਿੰਦੇ ਨੇ ਸਹਿਜ ਅਵਸਥਾ ਕਿਵੇਂ ਮਿਲਦੀ ਹੈ। ਗੁਰੂ ਦੇ ਸਨਮੁਖ ਹੋ, ਜਿਸ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਕੀਤੀ, ਫਿਰ ਸੁਣਿਓ, ਗੁਰੂ ਦੇ ਰਾਹੀਂ, ਗੁਰੂ ਦੀ ਬਖਸ਼ਿਸ਼ ਨਾਲ ਜਿਹਨੇ ਪ੍ਰੇਮਾ ਭਗਤੀ ਕੀਤੀ, ਉਹਨੂੰ ਸਹਿਜ ਅਵਸਥਾ ਸਹਿਜ ਘਰ ਮਿਲਿਆ ਹੈ।
ਬਿਨ ਗੁਰ ਭੇਟੇ ਮਰ ਆਈਆ ਜਾਈਆ।
ਪਰ ਜੇਕਰ ਕੋਈ ਕਹਿ ਆਪਣੇ ਖੌਮੇ ਨਾਲ ਮੈਂ ਗੁਰੂ ਤੋਂ ਬਿਨਾਂ ਇੱਥੇ ਪਹੁੰਚ ਗਿਆ, ਮਹਾਰਾਜ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਗੁਰੂ ਨੂੰ ਮਿਲਣ ਤੋਂ ਬਿਨਾਂ, ਗੁਰੂ ਧਾਰਨ ਕਰਨ ਤੋਂ ਬਿਨਾਂ ਇਨਸਾਨ ਮਰਦਾ ਹੈ, ਮਰ ਕੇ ਜੰਮਦਾ ਹੈ, ਇਸ ਦੀ ਭਟਕਣਾ ਕਦੀ ਵੀ ਨਹੀਂ ਮੁੱਕਦੀ।
ਰਹਾਉ,
ਇਹ ਦੋ ਤੁਕਾਂ ਰਹਾਉ ਦੀਆਂ ਸਨ। ਮੈਂ ਅਰਜ਼ ਕੀਤੀ, ਪਹਿਲੇ ਪਦੇ ਵੀ ਦੱਸਿਆ ਸਹਿਜ ਮਿਲਿਆ ਉਹ ਹੀ ਪ੍ਰਵਾਨ ਹੋਵੇਗਾ। ਹੁਣ ਰਹਾਉ ਵਿੱਚ ਦੱਸਿਆ ਵੀ ਸਹਿਜ ਅਵਸਥਾ ਦੀ ਪ੍ਰਾਪਤੀ ਕੇਵਲ ਆਪਣੀ ਮੁਸ਼ਕਤ, ਆਪਣੀ ਮਿਹਨਤ, ਆਪਣੀ ਅਕਲ ਨਾਲ ਲਿਖੀ। ਗੁਰੂ ਦੇ ਰਾਹੀਂ ਪ੍ਰੇਮਾ ਭਗਤੀ ਜਿਹੜਾ ਕਰੇਗਾ, ਉਹ ਅਸਲ 'ਚ ਸਹਿਜ ਨੂੰ ਪ੍ਰਾਪਤ ਕਰੇਗਾ। ਇਹ ਰਹਾਉ ਦੇ ਬਚਨ ਹਨ।
ਸੋ ਗੁਰ ਕਰੋ ਜੇ ਸਾਜ ਦ੍ਰਿੜਾਵੈ।
ਹਜ਼ੂਰ ਕਹਿੰਦੇ ਨੇ ਗੁਰੂ ਅਨੇਕਾਂ ਨੇ। ਮੈਂ ਬੇਨਤੀ ਕਰਾਂ, ਤੁਸੀਂ ਅੱਜ ਵੀ ਇਸ ਭਾਰਤ ਵਰਸ਼ ਵਿੱਚ ਦੇਖੋ, ਗੁਰੂ ਤੇਲੇ ਦੀ ਪਰੰਪਰਾ ਅਨੇਕਾਂ ਸੰਪਰਦਾਵਾਂ ਦੇ ਵਿੱਚ ਹੈ, ਜਿਹੜੀਆਂ ਅਨਮਤ ਦੀਆਂ ਵੀ ਨੇ। ਪਰ ਸਤਿਗੁਰੂ ਕਹਿੰਦੇ ਆ ਕਿ ਗੁਰੂ ਕੇਵਲ ਉਸਤਾਦ ਨਹੀਂ, ਉਸ ਗੁਰੂ ਨੂੰ ਧਾਰਨ ਕਰੋ ਜਿਹੜਾ ਸੱਚੇ ਨਾਮ ਨੂੰ ਦ੍ਰਿੜ ਕਰਾ ਦਿੰਦਾ ਹੈ। ਕਹਿਣ ਤੋਂ ਮੁਰਾਦ ਹਜ਼ੂਰ ਕਹਿੰਦੇ ਉਸ ਗੁਰੂ ਨੂੰ ਧਾਰਨ ਕੀਤਾ ਜੋ ਸੱਚ ਦ੍ਰਿੜ ਕਰਾਉਂਦਾ ਹੈ। ਸੱਚ ਦ੍ਰਿੜ ਕਰਾਉਣ ਤੋਂ ਮੁਰਾਦ ਜਿਹੜਾ ਪਰਮੇਸ਼ਵਰ ਦਾ ਨਾਮ ਧੁਰ ਹਿਰਦੇ ਵਿੱਚ ਟਿਕਾ ਦਿੰਦਾ ਹੈ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉਂ, ਤਿਸ ਕਹਿ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਹੋ। ਉਹ ਸਤਿਗੁਰੂ ਜਿਹੜਾ ਸੱਚ ਨੂੰ ਦ੍ਰਿੜ ਕਰਾ ਦੇਵੇ। ਗੁਰਬਾਣੀ ਮੁਤਾਬਕ ਮੈਂ ਆਪ ਨੂੰ ਬੇਨਤੀ ਕਰਦਾ ਜਾਵਾਂ ਕਿ ਸਤਿਗੁਰਾਂ ਨੇ ਜੋ ਗੁਰਮਤ ਦੀ ਮਰਿਆਦਾ ਸਾਨੂੰ ਦਿੱਤੀ ਹੈ, ਗੁਰੂ ਸ਼ਬਦ, ਗੁਰੂ ਵਾਲੇ ਬਣਨਾ, ਨੌ ਪਾਤਸ਼ੀਆਂ ਤੱਕ ਚਰਨ ਪੌਲ ਦੇ ਕੇ ਗੁਰਮੰਤਰ, ਮੂਲ ਮੰਤਰ ਦ੍ਰਿੜ ਕਰਾਉਂਦੇ ਰਹੇ। ਦਸਵੇਂ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਪਿਛਲੇ ਦਿਨਾਂ 'ਚ ਵੀ ਮੈਂ ਅਰਜ਼ ਕੀਤੀ ਸੀ ਹਜ਼ੂਰ ਨੇ ਵੈਸਾਖੀ ਵਾਲੇ ਦਿਨ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਪੰਜਾਂ ਨੂੰ ਉਹ ਅੰਮ੍ਰਿਤ ਛਕਾਇਆ, ਉਹਨਾਂ ਨੂੰ ਖਾਲਸਾ ਪਦ ਦੀ ਬਖਸ਼ਿਸ਼ ਕੀਤੀ। ਉਹ ਕੇਵਲ ਬਾਰਮੁਖੀ ਲਿਬਾਸ ਹੀ ਨਹੀਂ, ਪੰਜ ਕਕਾਰ ਦਿੱਤੇ, ਰਹਿਤ ਦਿੱਤੀ। ਸਤਿਗੁਰੂ ਨੇ ਪਰਮ ਪਦ ਆਤਮ ਪਦ ਦੇ ਅਵਸਥਾ ਵਿੱਚ ਉਹਨਾਂ ਨੂੰ ਪਹੁੰਚਾਇਆ ਅਤੇ ਨਾਲ ਫਿਰ ਕਹਿ ਦਿੱਤਾ, ਅੱਜ ਤੋਂ ਬਾਅਦ ਜਿਹਨੇ ਗੁਰਮਤ ਅਨੁਸਾਰ ਨਾਮ ਤੋਂ ਦੀਕਸ਼ਿਤ ਹੋਣਾ ਹੈ, ਉਸ ਲਈ ਇਹ ਲਾਜ਼ਮੀ ਹੋਵੇਗਾ ਕਿ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਦੇ ਸਨਮੁੱਖ ਆਪਣਾ ਆਪ ਭੇਟ ਕਰਕੇ ਗੁਰੂ ਦੀ ਦੱਸੀ ਹੋਈ ਰਹਿਤ ਅਨੁਸਾਰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੂੰ ਕਮਾਉਂਦਿਆਂ ਅੰਮ੍ਰਿਤ ਦੀ ਦਾਤ ਲਵੇ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਮੈਂ ਰਹਿਤ ਸਾਰੀ ਰੱਖੀ ਪਰ ਅੰਮ੍ਰਿਤ ਨਹੀਂ ਛਕਿਆ। ਗੁਰੂ ਸਾਹਿਬ ਕਹਿੰਦੇ ਨੇ, ਪਹਿਲੀ ਰਹਿਤ ਹੀ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੈ, ਪਹਿਲੀ ਰਹਿਤ ਹੀ ਹੈ ਕਿ ਖੰਡੇ ਦੀ ਪੌਲ ਲਵੇ। ਉਸ ਇਸ ਕਰਕੇ ਮੈਂ ਕਿਹਾ ਕਿ ਮਤਾ ਕੋਈ ਗੁਰੂ ਦੇ ਅਰਥ ਆਪਣੇ ਢੰਗ ਨਾਲ ਕਰੇ। ਹਜ਼ੂਰ ਕਹਿੰਦੇ ਨੇ, ਉਹ ਗੁਰੂ ਜਿਹੜਾ ਸੱਚ ਨਾਮ ਨੂੰ ਦ੍ਰਿੜ ਕਰਾਉਂਦਾ ਹੈ,
ਅਕਥ ਕਥਾਵੈ ਸ਼ਬਦ ਮਿਲਾਵੈ,
ਜਿਸ ਪਰਮਾਤਮਾ ਨੂੰ ਕਥਿਆ ਨਹੀਂ ਜਾ ਸਕਦਾ, ਉਹ ਸਤਿਗੁਰੂ ਕਿਰਪਾ ਕਰੇ ਕਿ ਨਾ ਕਥੇ ਜਾਣ ਵਾਲੇ ਪਰਮਾਤਮਾ ਨੂੰ ਕਥਨਾ ਆ ਜਾਏ। ਹੁਣ ਇੱਥੇ ਫਿਰ ਬੇਨਤੀ ਸੁਣਿਓ, ਅਕਥ ਹੈ ਪਰ ਕਥਾਂਗੇ ਕਿਵੇਂ? ਇਹਦਾ ਮਤਲਬ ਇਹ ਵੀ ਜਿਹੜਾ ਅਕਥ ਹੈ ਉਹਨੂੰ ਕਥਨ ਦਾ ਅਰਥ ਅੰਤ ਨਹੀਂ ਪਾਉਣਾ, ਉਸ ਅਕਥ ਨੂੰ ਆਪਣੀ ਰਸਨਾ ਤੋਂ ਜਪਣਾ ਸ਼ੁਰੂ ਕਰਦਾ, ਆਪਣੀ ਰਸਨਾ ਤੋਂ ਬੋਲਣਾ ਸ਼ੁਰੂ ਕਰਦੇ। ਹੈ ਤਾਂ ਉਹ ਅਕਥ, ਉਹਨੂੰ ਕੋਈ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਪਰ ਕਹਿਣਾ ਵਾਲੇ ਤੇਰੇ ਰਹੇ ਸਮਾਏ। ਉਸ ਪਰਮਾਤਮਾ ਨੂੰ ਜੋ ਅਕਥ ਹੈ ਉਹਨੂੰ ਸਿਮਰਨ ਕਰਨ ਦੀ ਦਾਤ ਬਖਸ਼ ਦੇਵੇ।
ਹਰ ਕੇ ਲੋਗ ਅਵਰ ਨਹੀਂ ਕਾਰਾ,
ਜਿਹੜੇ ਪਰਮਾਤਮਾ ਦੀ ਬਖਸ਼ਿਸ਼ ਨਾਲ ਨਾਮ ਸਿਮਰਨ ਵਿੱਚ ਜੁੜ ਗਏ ਉਹਨਾਂ ਨੂੰ ਹੋਰ ਕੋਈ ਕਾਰ ਹੈ ਹੀ ਨਹੀਂ। ਪਿਆਰਿਓ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਹਨਾਂ ਦਾ ਇੱਕੋ ਕੰਮ ਹੈ, ਹਰ ਵਕਤ ਉਹ ਨਾਮ ਵਿੱਚ ਹੀ ਜੁੜਦੇ ਹਨ।
ਸਾਚਾ ਠਾਕੁਰ ਸਾਚ ਪਿਆਰਾ,
ਫਿਰ ਉਹਨਾਂ ਨੂੰ ਪਰਮਾਤਮਾ ਸੱਚਾ ਲੱਗਦਾ ਚੰਗਾ, ਤੇ ਸੱਚਾ ਨਾਮ ਹੀ ਉਹਨਾਂ ਨੂੰ ਪਿਆਰਾ ਹੈ।
ਮਨ ਮਹਿ ਮਨੁਆ ਮਨ ਮਹਿ ਸਾਚਾ,
ਹੁਣ ਸਤਿਗੁਰੂ ਕਹਿੰਦੇ ਤਨ ਮੈਂ ਮਨੁਆ ਮਨ ਮੈਂ ਸਾਚਾ, ਕਿਉਂਕਿ ਮੈਂ ਇਤਿਹਾਸ ਦੀ ਵਿਚਾਰ ਕਰਨੀ, ਇਸ ਕਰਕੇ ਬੜੇ ਸੰਖੇਪ ਜਿਹਾ ਅਖਰੀ ਅਰਥ ਕਰ ਰਹੇ ਹਾਂ। ਹਜ਼ੂਰ ਕਹਿ ਰਹੇ ਨੇ ਤਨ ਵਿੱਚ ਮਨ ਅਤੇ ਮਨ ਵਿੱਚ ਸੱਚਾ ਪਰਮਾਤਮਾ। ਹੁਣ ਫਿਰ ਬੇਨਤੀ ਸੁਣਿਓ, ਮਨ ਦਾ ਤਾਂ ਕੋਈ ਸਵਰੂਪ ਹੀ ਨਹੀਂ। ਤਨ ਵਿੱਚ ਮਨ ਦਾ ਮਤਲਬ ਇਹ ਕਰੀਏ, ਅਰਥ ਇਹ ਨੇ, ਦਾਵਾ ਨਹੀਂ ਅਰਥ ਦਾ, ਕਿ ਜਿਹੜਾ ਮਨ ਤਨ ਤੋਂ ਬਾਹਰ ਭਟਕਦਾ ਪਿਆ ਹੈ, ਹੈ ਸਾਡਾ ਤਨ ਅਤੇ ਮਨ ਜਿਹੜਾ ਕਿਤੇ ਬਾਜ਼ਾਰ ਵਿੱਚ ਹੈ, ਕਿਤੇ ਹੋਰ ਥਾਂ 'ਤੇ ਹੈ, ਪਰਮਾਤਮਾ ਕਿਰਪਾ ਕੀਤੀ ਉਹ ਮਨਵਾ ਤਨ ਦੇ ਵਿੱਚ ਸਥਿਰ ਹੋ ਗਿਆ, ਉਹ ਮਨ ਭਟਕ ਨਹੀਂ ਰਿਹਾ, ਉਹ ਅੰਤਰ ਆਤਮਿਕ ਹੈ। ਫਿਰ ਬੇਨਤੀ, ਜਿਹੜਾ ਮਨ ਤਨ ਦੇ ਵਿੱਚ ਹੀ ਟਿਕ ਜਾਏ, ਆਪਣੇ ਅੰਦਰ ਹੀ ਟਿਕ ਜਾਏ, ਅਤੇ ਉਸ ਮਨ ਦੇ ਵਿੱਚ ਸੱਚੇ ਪਰਮਾਤਮਾ ਦਾ ਨਿਵਾਸ ਹੋਵੇ,
ਉਹ ਸਾਚਾ ਮਿਲ ਸਾਚੇ ਰਾਚਾ,
ਜਿਹੜਾ ਫਿਰ ਉਸ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ, ਨਾਮ ਵਿੱਚ ਰਚ ਜਾਂਦਾ ਹੈ, ਉਹ ਹੀ ਸੱਚਾ ਹੈ, ਉਹ ਹੀ ਸਥਿਰ ਰਹਿਣ ਵਾਲਾ ਹੈ।
ਸੇਵਕ ਪ੍ਰਭ ਕਾ ਲਾਗਾ ਪਾਏ,
ਹੁਣ ਪਰਮਾਤਮਾ ਦਾ ਸੇਵਕ ਜਿਹੜਾ ਹੈ ਉਹ ਆਪਣੇ ਪ੍ਰਭੂ ਦੇ ਚਰਨਾਂ ਨਾਲ ਜੁੜਦਾ ਹੈ।
ਸਤਿਗੁਰ ਪੂਰਾ ਮਿਲਾ ਮਿਲਾਏ,
ਸਤਿਗੁਰੂ ਸਮਰੱਥ ਪੂਰਾ ਜਿਹੜਾ ਆਪ ਪ੍ਰਭੂ ਵਿੱਚ ਮਿਲਿਆ ਹੋਇਆ ਹੈ, ਉਹ ਇਸ ਜਗਿਆਸੂ ਨੂੰ ਪਰਮਾਤਮਾ ਵਿੱਚ ਮਿਲਾ ਦਿੰਦਾ ਹੈ।
ਆਪ ਦਿਖਾਵਾ ਆਪੇ ਦੇਖਾ,
ਹੁਣ ਪਰਮੇਸ਼ਵਰ ਜੀ ਕੀ ਕਰਦੇ ਆ, ਆਪ ਹੀ ਗੁਰੂ ਰੂਪ ਹੋ ਕੇ ਦਿਖਾਉਂਦੇ ਆ ਅਤੇ ਆਪ ਹੀ ਜੀਵ ਰੂਪ ਹੋ ਕੇ ਦੇਖਦੇ ਪਏ ਆ, ਆਪ ਦਿਖਾਉਣ ਵਾਲਾ। ਜਿਵੇਂ ਆਪਾਂ ਕਹਿੰਦੇ ਹਾਂ, ਆਪਸ ਕੋ ਆਪੈ ਆਦੇਸ਼, ਆਪਣੇ ਆਪ ਨੂੰ ਆਪ ਹੀ ਆਦੇਸ਼ ਕਰ ਰਿਹਾ, ਆਪ ਹੀ ਗੁਰੂ ਬਣ ਕੇ ਦਿਖਾਉਂਦੇ ਆ, ਆਪ ਹੀ ਜੀਵ ਬਣ ਕੇ ਦੇਖਦੇ ਹਾਂ।
ਹੱਠ ਨਾ ਭਤੀਜਾ ਨਾ ਬਹੁ ਭੇਖਾ,
ਜੇਕਰ ਕੋਈ ਕਹਿ ਮੈਂ ਹੱਠ ਕਰਕੇ ਪਰਮਾਤਮਾ ਨੂੰ ਖੁਸ਼ ਕਰਨਾ, ਉਹ ਹੱਠ ਨਾਲ ਨਹੀਂ ਭਤੀਜਦਾ, ਕਿਸੇ ਭੇਖ ਉੱਤੇ ਵੀ ਉਹ ਪ੍ਰਸੰਨ ਨਹੀਂ ਹੁੰਦਾ।
ਕੜ ਭਾਂਡੇ ਜਿਹਨੇ ਅੰਮ੍ਰਿਤ ਪਾਇਆ,
ਜਿਸ ਪਰਮਾਤਮਾ ਨੇ ਸਾਡੇ ਆ ਮਿੱਟੀ ਦੇ ਭਾਂਡੇ ਘੜੇ, ਆ ਸਰੀਰ ਬਣਾਏ, ਇਸ ਵਿੱਚ ਚੇਤਨਾ ਸੱਤ ਚੇਤਨਾ ਜਿਹੜੀ ਹੈ ਸੱਤਿਆ ਜਿਹਨੂੰ ਕਹਿ ਲਓ ਚੇਤਨਾ ਕਹਿ ਲਓ ਜਿੰਦ ਕਹਿ ਲਓ ਇਹ ਅੰਮ੍ਰਿਤ ਰੂਪ ਪਾਇਆ ਹੈ
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ
ਹਾਂ ਜਿਹੜੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਫਿਰ ਮੇਰੀ ਬੇਨਤੀ ਸੁਣੋ ਇੱਕ ਹੁੰਦਾ ਰੁੱਖਾਂ ਹੱਠ ਕਰਨਾ ਕਿ ਪੁੱਠੇ ਲਟਕਣਾ ਜਾਂ ਪਰ ਪੁਰਾਣੇ ਲੋਕ ਕਰਦੇ ਸਨ ਅੱਗੇ ਸਤਿਗੁਰੂ ਜ਼ਿਕਰ ਕਰਨਗੇ ਇੱਕ ਹੁੰਦਾ ਭਾਵਨਾ ਸਹਿਤ ਪ੍ਰੇਮ ਸਹਿਤ ਉਹਨੂੰ ਪੁਕਾਰਨਾ ਫਿਰ ਬੇਨਤੀ ਸੁਣਿਓ ਕਿ ਪ੍ਰੇਮਾ ਭਗਤੀ ਤੋਂ ਬਿਨਾਂ ਉਸ ਦੀ ਪ੍ਰਾਪਤੀ ਨਹੀਂ ਜਿਵੇਂ ਆਪਾਂ ਰੋਜ਼ ਨਿਤਨੇ ਵਿੱਚ ਇਹ ਪੜ੍ਹਦੇ ਹਾਂ ਕਾਹਾ ਭਇਓ ਦੋ ਲੋਚਨ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੋ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਂਸ ਕੀਓ ਬਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨੀ ਪ੍ਰਪਾਇਓ ਜਿਹਨੂੰ ਸਤਿਗੁਰੂ ਕਹਿੰਦੇ ਨੇ ਪ੍ਰੇਮਾ ਭਗਤੀ ਨਾ ਹੱਠ ਨਾਲ ਨਾ ਭੇਖ ਨਾਲ ਮਨ ਤਾਂ ਪਤੀਜੇਗਾ ਜੇ ਉਸ ਪ੍ਰਭੂ ਦੀ ਪ੍ਰੇਮਾ ਭਗਤੀ ਕਰੇਗਾ
ਪੜ ਪੜ ਭੁੱਲੇ ਚੋਟਾ ਖਾਹੇ
ਹੁਣ ਜਿਹੜੇ ਪੜ੍ਹਾਈ ਬਹੁਤ ਕਰ ਗਏ ਪੜ੍ਹੇ ਬਹੁਤ ਗ੍ਰੰਥ ਬਹੁਤ ਪੜ੍ਹੇ ਅਤੇ ਮੈਂ ਅਰਜ਼ ਕਰਨਾ ਖੁੰਨਾ ਕਿ ਵਿੱਦਿਆ ਬਹੁਤ ਜ਼ਰੂਰੀ ਹੈ ਗ੍ਰਹਿਣ ਕਰਨੀ ਪਰ ਵਿੱਦਿਆ ਦੇ ਨਾਲ ਨਾਲ ਨਿਮਰਤਾ ਅਤੇ ਪ੍ਰੇਮਾ ਭਗਤੀ ਹੋਣੀ ਵੀ ਬਹੁਤ ਜ਼ਰੂਰੀ ਹੈ ਫਿਰ ਬੇਨਤੀ ਸੁਣੋ ਵਿੱਦਿਆ ਨੂੰ ਅਸੀਂ ਚਾਨਣ ਕਹਿੰਦੇ ਹਾਂ ਪ੍ਰਕਾਸ਼ ਕਹਿੰਦੇ ਹਾਂ ਦੀਵਾ ਬਹੁਤ ਜ਼ਰੂਰੀ ਹੈ ਹਨੇਰੇ ਨੂੰ ਖਤਮ ਕਰਨ ਲਈ ਪਰ ਦੀਵਾ ਉਹੀ ਚੰਗਾ ਹੈ ਜਿਹੜਾ ਹਨੇਰੇ ਨੂੰ ਅੰਧਕਾਰ ਨੂੰ ਖਤਮ ਕਰੇ ਅਤੇ ਜਿਹੜੇ ਦੀਵੇ ਦੀ ਲਾਟ ਜਿਸ ਜੀਵੇ ਦੀ ਅਗਨੀ ਘਰ ਨੂੰ ਹੀ ਅੱਗ ਲਾ ਕੇ ਫੂਕ ਕੇ ਰਾਹ ਕਰਦਾ ਉਸ ਦੀਵੇ ਦਾ ਕੀ ਫਾਇਦਾ ਪਿਆਰਿਓ ਵਿੱਦਿਆ ਚਾਨਣ ਹੈ ਪਰ ਜਦੋਂ ਵਿੱਦਿਆ ਦਾ ਹੰਕਾਰ ਬੰਦੇ ਦੇ ਅੰਦਰ ਆਉਂਦਾ ਉਸੇ ਅੱਗ ਦੇ ਨਾਲ ਇਹਦਾ ਅੰਦਰ ਹੀ ਝੁਲਸਿਆ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਪੜ੍ਹਦੇ ਬਹੁਤ ਨੇ ਪਰ ਪੜ੍ਹ ਪੜ੍ਹ ਕੇ ਆਤਮਕ ਚੋਟਾਂ ਹੀ ਖਾਂਦੇ ਹਨ
ਬਹੁਤ ਸਿਆਣਪ ਆਵਹ ਜਾਹੀ
ਹੁਣ ਬਹੁਤ ਜ਼ਿਆਦਾ ਸਿਆਣੇ ਹੋ ਗਏ ਮੈਂ ਫਿਰ ਬੇਨਤੀ ਕਰਾਂਗਾ ਸੁਣਿਓ ਇਸ ਗੱਲ ਨੂੰ ਸਿਆਣਪ ਨਾਮ ਵਿੱਚੋਂ ਨਿਕਲੀ ਕੋਈ ਸਵੀਕਾਰ ਹੈ ਜਿਹੜੀ ਵਿੱਦਿਆ ਵਿੱਚੋਂ ਚਲਾਈਆਂ ਚਲਾਕੀਆਂ ਚਤੁਰਾਈਆਂ ਜਿਵੇਂ ਲੋਕ ਕਰਦੇ ਆ ਉਸ ਸਿਆਣਪ ਨੂੰ ਕਿਤੇ ਵੀ ਬਾਣੀ ਨੇ ਸਵੀਕਾਰ ਨਹੀਂ ਕੀਤਾ ਫਿਰ ਬੇਨਤੀ ਸੁਣਿਓ ਨਾ ਤੂੰ ਆਵੈ ਵਸ ਕਿਤੇ ਸਿਆਣਪ ਹੈ ਆਪ ਰੋਜ਼ ਪੜ੍ਹਦੇ ਹੋ ਸਾਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਅੰਮ੍ਰਿਤ ਵੇਲੇ ਅਸੀਂ ਪੜ੍ਹਦੇ ਹਾਂ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਇੱਥੇ ਸਤਿਗੁਰੂ ਕਹਿੰਦੇ ਨੇ ਪੜ੍ਹ ਪੜ੍ਹ ਕੇ ਵੀ ਚੋਟਾਂ ਖਾ ਰਹੇ ਹੈ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ ਉਹ ਸਿਆਣਪ ਜਿਹੜੀ ਇਹਦੇ ਵਾਸਤੇ ਕਈ ਵਾਰੀ ਮਿੱਟੀ ਦਾ ਰੂਪ ਧਾਰਨ ਕਰ ਜਾਂਦੀ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਕਈ ਵਾਰੀ ਬੰਦਾ ਜਿੰਨਾ ਸਿਆਣਾ ਬਣਦਾ ਉਹਦੀ ਸਿਆਣਪ ਵੀ ਖੌਮੇ ਦੀ ਮਿੱਟੀ ਬਣ ਜਾਂਦੀ ਹੈ ਇੱਥੇ ਸਤਿਗੁਰੂ ਕਹਿੰਦੇ ਨੇ ਪੜ੍ਹਿਆ ਲਿਖਿਆ ਚਲਾਕੀ ਚਤੁਰਾਈ ਵਰਦਾ ਪਰ ਸਿਆਣਪ ਨਾਲ ਕੇਵਲ ਆਵਣਾ ਤੇ ਜਾਣਾ ਹੈ
ਨਾਮ ਜਪੈ ਭਉ ਭੋਜਨ ਖਾਏ
ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪੇ ਤੇ ਨਿਰਮਲ ਭਉ ਦਾ ਨਿਰਮਲ ਅਦਬ ਦਾ ਭੋਜਨ ਛਕੇ
ਗੁਰਮੁਖ ਸੇਵਕ ਰਹੇ ਸਮਾਏ
ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਸੇਵਕ ਹੈ ਉਹ ਪ੍ਰਭੂ ਵਿੱਚ ਸਮਾਇਆ ਰਹਿੰਦਾ ਹੈ
ਬੋਜ ਸਿਲਾ ਤੀਰਥ ਬਨ ਵਾਸਾ
ਪਰ ਜਿਹੜੇ ਬੰਦੇ ਪਖੰਡ ਬਾਰਮੁਖੀ ਪੱਥਰ ਦੀ ਮੂਰਤੀ ਨੂੰ ਪੂਜਦੇ ਨੇ ਤੇ ਜੰਗਲ ਦੇ ਵਿੱਚ ਵਾਸ ਵੀ ਕਰਦੇ ਨੇ ਨਗਨ ਪੈਰ ਵੀ ਚੱਲਦੇ ਹਨ
ਭਰਮਤ ਡੋਲਤ ਭਏ ਉਦਾਸਾ
ਉਹ ਭਟਕਦੇ ਪਏ ਆ ਸੱਚ ਇਹ ਵੇ ਕਿ ਉਹਨਾਂ ਅੰਦਰ ਉਦਾਸੀਨਤਾ ਉਹ ਉਦਾਸੀਨਤਾ ਜਿਹੜੀ ਹੀਣਤਾ ਪੈਦਾ ਕਰਦੀ ਹੈ ਜਿਹੜੀ ਢਹਿੰਦੀ ਕਲਾ ਵਿੱਚ ਲਿਜਾਂਦੀ ਹੈ
ਮਨ ਮੈਲਾ ਸੂਚਾ ਕਿਉਂ ਹੋਏ
ਹਜ਼ੂਰ ਕਹਿੰਦੇ ਨੇ ਜਿਸ ਬੰਦੇ ਦਾ ਮਨ ਹੀ ਮੈਲਾ ਖਿਆਲ ਹੀ ਮਾੜੇ ਨੇ ਮੈਲੇ ਨੇ ਉਹ ਬੰਦਾ ਕਦੀ ਸੂਚਾ ਹੋ ਸਕਦਾ ਇਹ ਬਿਲਕੁਲ ਸਪਸ਼ਟ ਹੈ ਗੁਰਮੁਖੋ ਗੁਰਬਾਣੀ ਨੇ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਉਹ ਮਨ ਦੀ ਸਵੱਛਤਾ 'ਤੇ ਦਿੱਤਾ ਹੈ ਉਸ ਨੂੰ ਸਿਮਰ ਰਾਹੀਂ ਬਾਣੀ ਰਾਹੀਂ ਨਾਮ ਰਾਹੀਂ ਮੈਂ ਇਸੇ ਅਸਥਾਨ 'ਤੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਉਹ ਮੈਲ ਦਿਸਦੀ ਨਹੀਂ ਉਹਦਾ ਸੰਬੰਧ ਕੇਵਲ ਦ੍ਰਿਸ਼ਟਮਾਨ ਨਹੀਂ ਉਹ ਖਿਆਲ ਦੇ ਰੂਪ ਹੈ ਤੇ ਉਹ ਮੈਲ ਇੰਨੀ ਸੂਖਸ਼ਮ ਹੈ, ਉਹਦਾ ਪਤਾ ਕੋਲ ਬੈਠੇ ਭੈਣ ਭਰਾ ਮਿੱਤਰ ਦੋਸਤ ਪਤੀ ਨੂੰ ਵੀ ਪਤਾ ਨਹੀਂ ਲੱਗਦਾ ਉਹ ਮੈਲ ਇੰਨੀ ਸੂਖਸ਼ਮ ਹੈ। ਹੁਣ ਇੰਨੀ ਸੂਖਸ਼ਮ ਮੈਲ ਨੂੰ ਜਿਹੜੀ ਨਜ਼ਰ ਨਹੀਂ ਆਉਂਦੀ ਉਹਨੂੰ ਕਿਵੇਂ ਧੋਵਾਂਗੇ ਜੇ ਮਨ ਮੈਲ ਹੈ? ਅਤੇ ਇੱਥੋਂ ਤੱਕ ਜੇ ਮਨ ਮੈਲ ਹੈ ਸਰੀਰ ਕਦੀ ਸਵੱਛ ਨਹੀਂ ਹੋ ਸਕਦਾ। ਇਹ ਬੇਨਤੀ, ਚਲੋ ਇਸ਼ਨਾਨ ਕਰ ਲਿਆ, ਤਰਫ ਲੇਲਾਂ ਲਾ ਲਈਆਂ, ਮੈਂ ਜੀ ਨਹਾ ਲਿਆ, ਸਾਰੀ ਮੈਲ ਲਾ ਦਿੱਤੀ, ਮਨ ਮੈਲਾ ਹੈ, ਅੱਖਾਂ ਦੀ ਮੈਲ ਕਦੀ ਨਹੀਂ ਜਾਏਗੀ, ਕੰਨਾਂ ਦੀ ਮੈਲ ਕਦੀ ਨਹੀਂ ਜਾਏਗੀ। ਇਹਦਾ ਮੈਲ ਦਾ ਅਰਥ ਕੰਨ ਅੱਖਾਂ 'ਚੋਂ ਪਰ ਦ੍ਰਿਸ਼ਟ ਕਹਿ ਲਾਂ ਮੈਂ, ਪਰ ਨਿੰਦਿਆ ਕਹਿ ਲਾਂ, ਮਨ ਮੈਲ ਹੈ, ਸਭ ਕੁਛ ਮੈਲਾ, ਤਨ ਧੋਤੈ ਮਨ ਖੱਛਾ ਨਾ ਹੋਏ। ਉਂਝ ਸਤਿਗੁਰਾਂ ਨੇ ਚਾਰ ਤਰੀਕੇ ਦੱਸੇ ਆ ਜੀ, ਜਿਹੜਾ ਵੀ ਕੋਈ ਅਪਣਾ ਲਏਗਾ, ਇੱਕ ਤਰੀਕਾ ਵੀ ਕੋਈ ਅਪਣਾ ਲਏ। ਪਹਿਲੀ ਗੱਲ, ਮਨ ਦੀ ਮੈਲ ਜਾਂਦੀ ਹੈ ਸਾਧ ਸੰਗਤ ਰਾਹੀਂ, ਆਪਣੇ ਤੋਂ ਅੱਛੇ ਜੀਵਨ ਵਾਲਿਆਂ ਦੀ, ਰੂਹਾਨੀ ਜੀਵਨ ਵਾਲਿਆਂ ਦੀ ਸੰਗਤ ਨਾਲ। ਜਿਉਂ ਸਤਿਗੁਰੂ ਬਚਨ ਕਰਦੇ ਆ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਮੈਲ ਖੋਈ ਸਾਧ ਸੰਗਤ ਨਾਲ। ਦੂਸਰਾ ਮੈਲ ਜਾਂਦੀ ਹੈ ਗੁਰਮੁਖੋ ਨਾਮ ਜਪਣ ਦੇ ਨਾਲ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਪਹਿਲੀ ਬੇਨਤੀ ਸੰਗਤ, ਦੂਸਰਾ ਨਾਮ ਜਪਣਾ, ਤੀਸਰਾ ਕੀਰਤਨ ਸੁਣ ਅਤੇ ਕੀਰਤਨ ਕਰਨ ਨਾਲ ਗੁਣ ਗਾਵਤ ਤੇਰੀ ਉਤਰਸ ਮੈਲ। ਚੌਥਾ ਤਰੀਕਾ, ਕੁਛ ਨਹੀਂ ਤੂੰ ਪੜ੍ਹ ਨਹੀਂ ਸਕਦਾ, ਕੀਰਤਨ ਨਹੀਂ ਕਰ ਸਕਦਾ, ਪਾਠ ਹੁੰਦਾ ਅਤੇ ਪਾਠ ਬਾਣੀ ਦਾ ਸੁਣ, ਸੁਣਿਆ ਵੀ ਤੇਰੀ ਮੈਲ ਉਤਰ ਜਾਏਗੀ। ਗੁਰਬਾਣੀ ਸੁਣ ਮੈਲ ਗਵਾਏ, ਸਤਿਗੁਰੂ ਕਹਿੰਦੇ। ਇੱਥੇ ਸਾਹਿਬ ਕਹਿ ਰਹੇ ਨੇ ਮਨ ਮੈਲਾ ਹੈ ਤੇ ਇਹਦੇ ਤੋਂ ਬਿਨਾਂ ਬਾਕੀ ਸੁਚਮਤਾ ਕੀ ਹੋਈ?
ਸਾਚ ਮਿਲੈ ਪਾਵੈ ਪਦ ਸੋਈ,
ਜਿਹੜਾ ਸੱਚੇ ਨਾਮ ਵਿੱਚ ਮਿਲ ਜਾਂਦਾ ਉਹੀ ਇੱਜ਼ਤ ਪਤ ਪ੍ਰਾਪਤ ਕਰਦਾ ਹੈ।
ਆਚਾਰਾ ਵਿਚਾਰ ਸਰੀਰ,
ਹੁਣ ਇੱਥੇ ਗੱਲ ਸੁਣਿਓ, ਆਚਾਰਾ ਵਿਚਾਰ ਸਰੀਰ, ਦੋ ਸ਼ਬਦ ਨੇ ਆਚਾਰਾ ਤੇ ਦੂਜਾ ਵਿਚਾਰ ਸਰੀਰ। ਕਹਿੰਦੇ ਜਿਸ ਦੇ ਸਰੀਰ ਦਾ ਵਿਚਾਰ ਵੀ ਸ਼ੁੱਧ ਹੈ, ਪਿਆਰਿਓ ਯਾਦ ਰੱਖੋ, ਜਿਸ ਦੇ ਵਿਚਾਰ ਸ਼ੁੱਧ ਨੇ ਉਹਦਾ ਆਚਾਰ ਵੀ ਸ਼ੁੱਧ ਬਿਲਕੁਲ ਹੋਵੇਗਾ। ਕਿਉਂਕਿ ਆ ਕੁਝ ਗੱਲਾਂ ਨੇ ਜਿਹੜੀਆਂ ਮਨ ਨਾਲ ਸੰਬੰਧਿਤ ਨੇ, ਜਿਹਦਾ ਆਹਾਰ ਸ਼ੁੱਧ ਹੈ, ਜਿਹਦਾ ਵਿਚਾਰ ਸ਼ੁੱਧ ਹੈ, ਪਿਆਰਿਓ ਯਾਦ ਰੱਖਿਓ, ਉਹਦਾ ਆਚਾਰ ਵੀ ਸ਼ੁੱਧ ਹੈ। ਫਿਰ ਬੇਨਤੀ ਕਿ ਜਿਸ ਬੰਦੇ ਦਾ ਆਹਾਰ ਵਿਚਾਰ ਅਤੇ ਉਸ ਦਾ ਆਚਾਰ, ਇੱਥੇ ਸਤਿਗੁਰੂ ਕਹਿੰਦੇ ਜਿਸ ਦਾ ਵਿਚਾਰ ਵੀ ਪਵਿੱਤਰ ਅਤੇ ਆਚਰਨ ਵੀ ਪਵਿੱਤਰ ਹੈ।
ਆਦਿ ਜੁਗਾਦ ਸਹਿਜ ਮਨ ਧੀਰ,
ਪਿਆਰਿਓ ਉਹ ਆਦਿ ਜੁਗਾਦ ਸਦਾ ਲਈ ਕਹਿ ਲਓ ਮਨੋਂ ਟਿਕਿਆ ਰਹਿੰਦਾ, ਉਹ ਕਦੀ ਖੋਛਾਪਨ ਨਹੀਂ ਹੁੰਦਾ, ਧੀਰਜ ਵਿੱਚ ਰਹਿੰਦਾ ਹੈ।
ਪਲ ਪੰਕਜ ਮਹਿ ਕੋਟ ਉਧਾਰੇ,
ਹੁਣ ਇੱਥੇ ਸ਼ਬਦ ਆਇਆ ਪਲ ਪੰਕਜ ਮਹਿ ਕੋਟ ਉਧਾਰੇ। ਅਖਰੀ ਅਰਥ ਗੁਰਮੁਖ ਵਿਦਵਾਨਾਂ ਨੇ ਪੰਕਜ ਦੇ, ਵੈਸੇ ਲਫਜ਼ੀ ਅਰਥ ਅਸੀਂ ਕਰਨੇ ਆ ਜੀ ਕਮਲ ਦਾ ਫੁੱਲ, ਉਂਝ ਲਫਜ਼ ਹੈ ਪੰਕ ਅਤੇ ਨਾਲ ਜੱਜਾ ਲੱਗਾ ਪੰਕਜ, ਪੰਕ ਦਾ ਅਰਥ ਅਤੇ ਚਿੱਕੜ ਅਤੇ ਜੱਜੇ ਦਾ ਅੱਖਰ ਦਾ ਅਰਥ ਕਰਾਂਗੇ ਜੰਮਿਆ। ਪੰਕਜ ਦਾ ਅਖਰੀ ਅਰਥ ਹੈ ਜਿਹੜਾ ਚਿੱਕੜ ਦੇ ਨਾਲ ਜੰਮਿਆ ਹੈ, ਇਹਨੂੰ ਆਪਾਂ ਪੰਕਜ ਕਹਿੰਦੇ। ਪਰ ਇੱਥੇ ਸ਼ਬਦ ਹੈ ਪਲ ਪੰਕਜ ਮੇ, ਹੁਣ ਇੱਥੇ ਪੰਕਜ ਦਾ ਅਰਥ ਹੋ ਗਿਆ ਕਮਲ ਦਾ ਫੁੱਲ, ਪਰ ਇੱਥੇ ਕਮਲ ਦੇ ਫੁੱਲ ਦੀ ਜਿਹੜਾ ਇਸ਼ਾਰਾ ਹੈ ਉਹ ਗੁਰੂ ਦੇ ਨੇਤਰਾਂ ਵੱਲ ਹੈ, ਅੱਖਾਂ ਵੱਲ ਹੈ, ਕਿ ਸਤਿਗੁਰੂ ਅੱਖ ਝਮਕਣ ਦੀ ਦੇਰ ਵਿੱਚ ਕਰੋੜਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਕਿ ਪਲ ਪੰਕਜ ਵੀ ਥੋੜ੍ਹੇ ਜਿਹੇ ਸਮੇਂ 'ਚ ਅੱਖ ਫਰਕਣ ਦੀ ਦੇਰ ਵਿੱਚ ਕਰੋੜਾਂ ਦਾ ਉਧਾਰ ਕਰਦਾ ਹੈ।
ਕਰ ਕਿਰਪਾ ਗੁਰਮੇਲ ਪਿਆਰੇ,
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਕਿਰਪਾ ਕਰ ਗੁਰੂ ਨੂੰ ਮਿਲਾਵੋ।
ਕਿਸੇ ਆਗੈ ਪ੍ਰਭ ਤੁਦ ਸਾ ਲਾਹੀ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਤੇਰੇ ਬਰਾਬਰ ਕੋਈ ਹੈ ਕਿ ਜਿਹਦੀ ਮੈਂ ਸਲੋਤਾ ਕਰ ਸਕਾਂ?
ਤੁਦ ਬਿਨ ਦੂਜਾ ਮੈਂ ਕੋ ਨਾਹੀ,
ਤੇਰੇ ਤੋਂ ਬਿਨਾਂ ਮੇਰੇ ਵਾਸਤੇ ਹੋਰ ਕੋਈ ਦੂਜਾ ਨਹੀਂ, ਸਿਰਫ ਤੂੰ ਹੀ ਮੇਰਾ ਆਖ ਹੈ।
ਜੋ ਤੁਧ ਭਾਵੈ ਤਿਉ ਰਾਖ ਰਜਾਈ,
ਹੇ ਪਾਰ ਬ੍ਰਹਮ ਪਰਮੇਸ਼ਵਰ ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ। ਗੁਰਮੁਖੋ ਆਹ ਸ਼ਬਦ ਜਿਹੜਾ ਨਾ, ਜਿਵੇਂ ਤੈਨੂੰ ਭਾਉਂਦਾ ਹੈ, ਇਹਦੇ ਵਿੱਚ ਕੋਈ ਸ਼ਰਤ ਨਹੀਂ ਹੁੰਦੀ। ਜੇ ਕੋਈ ਕਹਿ ਵੀ ਮੈਂ ਇਸ ਤਰ੍ਹਾਂ ਰਹਿਣਾ ਚਾਹੁੰਦਾ, ਮੈਨੂੰ ਆਹ ਕੋਈ ਦੇ, ਉਹਦੇ ਵਿੱਚ ਕੰਡੀਸ਼ਨ ਕਹਿ, ਇੱਥੇ ਕੋਈ ਸ਼ਰਤ ਨਹੀਂ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਹੇ ਪਰਮਾਤਮਾ, ਜਿਵੇਂ ਤੈਨੂੰ ਭਾਉਂਦਾ, ਚੰਗਾ ਵਾਂ ਮੰਦਾ ਵਾਂ, ਮਾਨ ਕਹਿ ਅਪਮਾਨ ਕਹਿ, ਲਾਭ ਹੈ ਘਾਟਾ ਹੈ, ਦੁੱਖ ਹੈ ਸੁੱਖ ਹੈ, ਜਿਵੇਂ ਤੈਨੂੰ ਭਾਉਂਦਾ ਤੂੰ ਉਸ ਤਰ੍ਹਾਂ ਮੈਨੂੰ ਰੱਖ। ਪਰ ਪਿਆਰਿਓ, ਇਹਦੇ ਵਿੱਚ ਵੀ ਬਖਸ਼ਿਸ਼ ਲੈ ਗਏ, ਉਹਦੇ ਵਿੱਚ ਤੂੰ ਰੱਖ। ਜਦੋਂ ਤੂੰ ਵਿੱਚ ਆ ਜਾਏਗਾ, ਫਿਰ ਦੁੱਖ ਅੰਦਰ ਸੁਰਤ ਨੂੰ ਤੰਗ ਨਹੀਂ ਕਰੇਗਾ। ਜਦੋਂ ਤੂੰ ਵਿੱਚ ਆ ਜਾਏਗਾ, ਬੇਇੱਜ਼ਤੀ ਅਪਮਾਨ ਤੰਗ ਨਹੀਂ ਕਰੇਗਾ। ਇੱਥੇ ਸਤਿਗੁਰੂ ਕਹਿੰਦੇ ਤੂੰ, ਹੁਣ ਜੇ ਤੂੰ ਮੈਨੂੰ ਜਿਵੇਂ ਰੱਖੇਗਾ, ਮੈਂ ਉਸੇ ਤਰ੍ਹਾਂ ਰਹਾਂਗਾ।
ਨਾਨਕ ਸਹਿਜ ਭਾਏ ਗੁਣ ਗਾਏ।
ਹਜ਼ੂਰ ਕਹਿੰਦੇ ਨੇ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਸਹਿਜ ਅਵਸਥਾ ਵਿੱਚ ਜੁੜ ਕੇ ਉਹਦੇ ਗੁਣਾਂ ਨੂੰ ਗਾਇਨ ਕੀਤਾ। ਇਹ ਹੈ ਅੱਜ ਦਾ ਹੁਕਮਨਾਮਾ। ਮੈਂ ਇਸ ਕਰਕੇ, ਕਿਉਂਕਿ ਇਹ ਮਰਿਆਦਾ ਬਹੁਤ ਜ਼ਰੂਰੀ ਹੈ, ਇਸ ਲਈ ਨਹੀਂ ਕਿ ਮੈਂ ਕੋਈ ਬਹੁਤ ਵਿਦਵਾਨ ਹਾਂ, ਸਿਆਣਾ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਸਾਨੂੰ ਗੁਰਮਤ ਦਾ ਕਿਣਕਾ ਵੀ ਪਤਾ ਨਹੀਂ, ਜਿੰਨਾ ਵੱਡਾ ਮੇਰਾ ਸਮਰੱਥ ਗੁਰੂ ਹੈ। ਪਰ ਸ਼ਬਦ ਦੀ ਵਿਚਾਰ ਇਹ ਬਹੁਤ ਲਾਜ਼ਮੀ ਹੈ, ਜੋ ਸਤਿਗੁਰੂ ਹੁਕਮ ਦਿੰਦੇ ਆ। ਕੱਲ੍ਹ ਮੈਂ ਆਪ ਜੀ ਦੇ ਸਨਮੁੱਖ ਬੇਨਤੀ ਕੀਤੀ ਸੀ, ਭਾਵੇਂ ਸਾਖਾ ਦੇਸ਼ ਵਿਦੇਸ਼ ਵਿੱਚ ਬਹੁਤ ਵਾਰੀ ਦਾਸ ਨੇ ਇਹਦੀ ਵਿਚਾਰ ਵੀ ਕੀਤੀ, ਪਰ ਇਹ ਸ਼ਤਾਬਦੀ ਚੱਲ ਰਹੀ ਹੈ। ਪਰਸੋਂ ਰਾਤ ਸੰਧਿਆ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੀਵਾਨ ਸਿੰਘ ਸੰਖੇਪ ਜੀ ਬੇਨਤੀ ਕੀਤੀ ਸੀ, ਕੱਲ੍ਹ ਆਪ ਜੀ ਦੇ ਸਨਮੁੱਖ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪੰਥਕ ਰੂਪ 'ਚ ਸੇਵਾ ਮਿਲਣੀ, ਔਰ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਜੀ ਦੀ ਸੇਵਾ ਦਾ ਜ਼ਿਕਰ ਕੀਤਾ ਸੀ। ਅਤੇ ਮੈਂ ਕੱਲ੍ਹ ਇਹ ਬੇਨਤੀ ਵੀ ਕੀਤੀ ਸੀ ਕਿ ਦਰਬਾਰ ਸਾਹਿਬ ਜੀ ਦੀ ਸੇਵਾ ਜਿਹੜੀ ਹੈ, 11-12 ਅਕਤੂਬਰ 1920 ਨੂੰ, ਮੈਂ ਫਿਰ ਬੇਨਤੀ ਇੱਥੇ ਕਰ ਦੇਵਾਂ। ਚਲੋ ਕਈ ਵਾਰੀ ਸਾਨੂੰ ਲਫ਼ਜ਼ ਲਿਖੇ ਹੋਏ ਵਰਤਣੇ ਪੈਂਦੇ ਆ, ਪਰ ਗੁਰਮਤ ਵਿੱਚ ਕਿਸੇ ਨੂੰ ਵੀ ਜਾਤ ਦੇ ਆਧਾਰ 'ਤੇ ਨੀਵਾਂ ਨਹੀਂ ਕਿਹਾ ਜਾ ਸਕਦਾ। ਫਿਰ ਬੇਨਤੀ ਸੁਣਿਓ, ਜਿਵੇਂ ਚਲੋ ਅੱਜ ਸਿੱਖਾਂ ਵਿੱਚ ਤਾਂ ਪ੍ਰਚਲਿਤ ਹੋ ਗਿਆ, ਜੱਟ ਸਿੱਖ ਹੈ, ਇਹ ਖੱਤਰੀ ਸਿੱਖ ਹੈ, ਮਜ਼੍ਹਬੀ ਸਿੱਖ ਹੈ, ਇਹ ਨਾਈ ਸਿੱਖ ਹੈ, ਇਸ ਤਰ੍ਹਾਂ ਕਹਿੰਦੇ। ਪਰ ਮੈਂ ਕਹਾਂਗਾ, ਸਿੱਖ ਕੇਵਲ ਸਿੱਖ ਹੈ, ਅਤੇ ਸਿੱਖ ਉਹ ਸਿੱਖ ਹੈ ਜਿਹੜਾ ਗੁਰੂ ਦੇ ਸਨਮੁੱਖ ਰਹਿੰਦਾ ਹੈ, ਸਿਰਫ ਇੱਕ ਕਮਿਊਨਿਟੀ 'ਚ ਪੈਦਾ ਹੋਣ ਨਾਲ ਨਹੀਂ। ਫਿਰ ਬੇਨਤੀ ਸੁਣਿਓ, ਸਿੱਖ ਕੇਵਲ ਸਿੱਖ ਹੈ, ਅਤੇ ਉਹ ਸਿੱਖ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਹੋਵੇ ਤਾਂ ਸਨਮੁੱਖ ਸਿੱਖ ਕੋਈ, ਜਿਉ ਰਹੇ ਗੁਰਨਾਲੇ, ਗੁਰ ਕੇ ਚਰਨ ਗਿਰਦੈ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ। ਬਸ ਆਹ ਸਿੱਧੀ ਜੀ ਪਰਿਭਾਸ਼ਾ ਹੈ ਜੀ ਸਿੱਖ ਦੀ। ਇਸ ਵਿੱਚ ਕਿਸੇ ਜਾਤੀ ਨਾਲ ਜੋੜ ਕੇ ਤਾਂ ਅਰਥ ਕੀਤੇ ਨਹੀਂ ਗਏ ਨਾ। ਪਰ ਮੈਂ ਫਿਰ ਵੀ ਬੇਨਤੀ ਕੀਤੀ ਸੀ ਕਿ ਉਸ ਵਕਤ ਜਿਹੜਾ ਪੁਜਾਰੀ ਸਿਸਟਮ ਸੀ ਉਹਦੇ 'ਤੇ ਬ੍ਰਾਹਮਣੀ ਪ੍ਰਭਾਵ ਬਹੁਤ ਜ਼ਿਆਦਾ ਸੀ, ਕਿ ਅਖੌਤੀ, ਮੈਂ ਫਿਰ ਲਫ਼ਜ਼ ਰਿਪੀਟ ਕਰਾਂਗਾ, ਮੇਰਾ ਕਿਸੇ ਵੀ ਜਾਤ ਨੂੰ ਨੀਵੇਂ ਦਿਖਾਉਣ ਦਾ ਕੋਈ ਮਕਸਦ ਨਹੀਂ। ਮੈਂ ਬੇਨਤੀ ਕਰਾਂ, ਕਿਉਂਕਿ ਇਹ ਤਾਂ ਭਰਮ ਸਤਿਗੁਰੂ ਨੇ 10 ਜਾਮਿਆਂ ਵਿੱਚ ਦੂਰ ਕਰਕੇ ਰੱਖ ਦਿੱਤਾ। ਪਿਆਰਿਓ, ਜਿਸ ਦਿਨ ਅੰਮ੍ਰਿਤ ਦਿੱਤਾ, 5 ਪਿਆਰਿਆਂ ਦੀਆਂ ਪਹਿਲੀਆਂ ਜਾਤਾਂ ਕੀ ਸਨ? ਮੈਂ ਪਹਿਲੀਆਂ ਕਹਿ ਰਿਹਾ, ਅੱਜ ਵੀ ਅੰਮ੍ਰਿਤ ਛਕਾਉਣ ਲੱਗਿਆਂ ਕਿਹਾ ਜਾਂਦਾ, ਪਹਿਲੀ ਕੁੱਲ ਜਾਤ ਜੋ ਕਰਮ ਤੇਰੇ ਨੇ ਉਹ ਤੇਰੇ ਨਾਸ ਨੇ, ਅੱਜ ਤੋਂ ਬਾਅਦ ਤੂੰ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦਾ ਪੁੱਤਰ ਹੈ, ਇਹੀ ਕਿਹਾ ਜਾਂਦਾ ਜੀ। ਹੁਣ ਉਸ ਵਕਤ ਪਹਿਲੀ ਜਾਤ ਅਨੁਸਾਰ ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਚੂਰ ਹੈ, ਇੱਕ ਛਿੰਬਾ ਹੈ ਅਤੇ ਇੱਕ ਨਾਈ ਹੈ, ਜੇ ਦੇਖਿਆ ਜਾਏ ਤਾਂ। ਪਰ ਸਤਿਗੁਰਾਂ ਨੇ 5 ਨੂੰ ਅੰਮ੍ਰਿਤ ਦਿੱਤਾ, 5 ਤੋਂ ਅੰਮ੍ਰਿਤ ਦੀ ਦਾਤ ਲਈ। ਪਰ ਖੜੋਤ ਆ ਗਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ, ਉਸ ਵਕਤ ਵੀ ਵੈਸੇ ਗਿਰਾਵਟ ਸ਼ੁਰੂ ਹੋ ਚੁੱਕੀ ਸੀ, ਪਰ ਗੁਰਦੁਆਰਿਆਂ ਦੇ ਸਿਸਟਮ 'ਤੇ ਫਰਕ ਪਿਆ। ਮੈਂ ਕੱਲ੍ਹ ਕਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ, ਤਰਨ ਤਾਰਨ ਸਾਹਿਬ ਜੀ ਦੀ ਸੇਵਾ। ਅਸੀਂ ਸਾਕਾ ਨਨਕਾਣਾ ਸਾਹਿਬ ਦਾ ਬਿਲਕੁਲ ਥੋੜ੍ਹਾ ਜਿਹਾ ਹਿੱਸਾ ਬਿਆਨ ਕਰਾਂਗੇ, ਕਿਉਂਕਿ ਮੈਂ ਆਪ ਨੂੰ ਅੱਗੇ ਕਿਹਾ, ਉਸ ਸਾਕੇ ਨੂੰ ਨਿਰੰਤਰ ਬਿਆਨ ਕਰਨ ਲਈ ਕਈ ਦਿਨਾਂ ਦਾ ਵਕਤ ਚਾਹੀਦਾ। ਇੱਕ ਇੱਕ ਸਿੰਘ ਦਾ ਜੀਵਨ, ਜਿਹੜੇ ਸ਼ਹੀਦ ਹੋਏ, ਜਿੰਨੀ ਸਮੱਗਰੀ ਸਾਡੇ ਕੋਲ ਹੈ ਉਹਨੂੰ ਸੰਗਤ ਨਾਲ ਸਾਂਝਾ ਕਰਨ ਦੇ ਲਈ। ਆਪ ਸਭ ਨੂੰ ਪਤਾ, ਨਨਕਾਣਾ ਸਾਹਿਬ ਦਾ ਪਹਿਲਾ ਨਾਮ ਜਿਹੜਾ ਹੈ, ਇਹਨੂੰ ਰਾਏ ਭੋਏ ਦੀ ਤਲਵੰਡੀ ਕਹਿੰਦੇ ਸਨ। राय बुलार दे बाप दा नाम राय भोए है, पट्टी सन ओनू कहिंदे सन राय भोए दी तलवंडी। गुरु नानक साहब जी दा आगमन उस धरती ते होया। आप नू ए भी पता है कि गुरु नानक साहब दे बजुर्गां दा जिहड़ा पिंड है आप जी दे इत्थे नेड़े पट्ठे पिंड जिहड़ा पिंड डेरा साहब आपां कहिंदे, इत्थों परिवार जांदा है राय भोए दी तलवंडी। गुरु नानक साहब जी दा आगमन हुंदा है उस वक्त राय बुलार उत्थों दा मालिक है। मैं एक दिन कहा सी उस बंदे दी शरदा तुसी देखो, गुरु नानक साहब जी दे बाल चोज बाल कौतुक देख के वह इन्ना क प्रभावित होया। जन्म साखी विच एक बचन आंदा है कि एक दिन राय बुलार जी, मैं थोड़ा जा पिछोकड़ उस स्थान दा, राय बुलार जी गुरु नानक साहब जी दे पिता बाबा कालू साहब जी नू घर बुलांदे है। बाबा कालू साहब जी नू शब्द वरदे आ कि कालू देखी किते नानक नू फिट मार ना आखी। ये जन्म साखी दे शब्द ने, मता नानक नू फिट मार ना आखी। अगला शब्द राय बुलार ही बोली जा रहा, कहिंदा ये महापुरख है इहदे करके मेरा शहर वसदा है। ये शब्द सुन ली, ये महापुरख है इहदे करके मेरा शहर वसदा है। वो धरती गुरु नानक साहिब महाराज जी दे बाल चोजा नाल निवाजी हुई। मैं अर्ज की सानू जो पाकिस्तान गया दर्शन कीत्या पता लगा, असी सारे पढ़ने 750 मुरबा जमीन गुरु नानक साहब जी दे अस्थान दे नाम है, राय बुलार वालों है। कुछ विद्वान कहिंदे शेरे पंजाब दे वालों, पर जो उत्थे पिछोकड़ सानू मिलदा है, जदों इत्थे महंतां दा कब्जा सी जां महंत इत्थे सन, महंत नारायण दास तो पहला दो महंत होए ने साधु राम ते किशन दास। असल च ये दोनों महंत जिहड़े सन ये विभिचारी सन, कुकर्म करदे सन। इस तो पहला जिहड़ा महंत है उन्हें अपने भतीजे की शादी विच अपने भतीजे दे व्याह विच लाहौर तो नचन वालियां नाचियां मंगाइया, वेशवां मंगाइया, ते गुरद्वारा ननकाणा साहब की अखादूत दे अंदर उन्हें नाच कराए सन। मैं सिर्फ एक पक्ष बेनती करनी है साका क्यों वापरिया उत्थे, पर ये सिर्फ 3-4 घटनावां ने जिहड़ियां संगत नूं जां समाज विच ओपन हो गई, पता लग गई। अंदर खाते पता नहीं महंत किन्ने कु पाप कमांदे रहे जिहदी खबर दूजे कन किसे नूं भी नहीं पई। जिस वक्त इस तो पहला महंत बीमार हो गया, गुप्त बीमारी उहनूं लग गई, वह बीमार हो गया, वह लाहौर सी, नारायण दास आया उस दी जेब विचों कुंजियां चाबियां कढ के लै गया, उहदी मौत हो गई। ते नारायण दास महंत ने मजिस्ट्रेट दे सामने ये शब्द मन्ने सन, ये संगत सामने उन्हें परवानिया सी कि मैं वो हरकतां नहीं करांगा जिहड़े इस तो पहला महंत करदे रहे, मैं संगत अनुसार चलांगा, जे संगत चाहेगी ते जदों मर्जी मैनू इस सेवा तो मुक्त कर सकती है। उदों ये मन्निया जदों ये महंती ते बैठा, पर सच एवे ने पिछले महंतां नूं भी मात कर दिता सी। इहदे संबंधी 1917-18 खास करके मर्ज कीती, उदों इन्हें भी वेशवां मंगाइया सन, ते ननकाणा साहब दे अंदर शराब दे दौर चले, शराब चलिया, ते नचन वालियां नाचियां ने नाच कीता। पर नाल एक गल चेते रखी जायो, ये कलियां उदन दियां ने कलिए, महंत शराब ते नचन वालियां नू शराब कबाब उत्थे चलदा है। ते जे अज भी गुरुद्वारे की सेवा लैन लई प्रधान होवे, कमेटी मैंबर होवे, लोकल कमेटी होवे, श्रोमणी कमेटी होवे, किते भी संसार च जिथे भी गुरुद्वारे का प्रबंध होवे, जिहड़े प्रबंधकी ढांचे विच आउण लई शराब मास ते नशे दे वरतों करदे नूं, इह गल चेते रखण कि उन्हां दा दर्जा भी नारायण दास वर्गा ही बन जाणा है। भावें चलो मेरी गल हो सकदा बईआं बड़ी कौड़ी लगनी है, ਉਹਦਾ ਕਸੂਰ ਇਹੀ ਹੈ ਕਿ ਉਹਨੇ ਉੱਤੇ ਸ਼ਰਾਬ ਦੇ ਦੌਰ ਚਲਾਏ, ਨੱਚਣ ਵਾਲੀਆਂ ਨਾਚੀਆਂ ਤੋਂ ਨਾਚ ਕਰਾਇਆ। ਪਿਆਰੇ ਉਸ ਤੋਂ ਅਗਾਂਹ ਜਿਹੜੀ ਘਟਨਾ ਵਾਪਰੀ ਜਿਹਨੇ ਦਿਲ ਖਲਾ ਦਿੱਤਾ, ਅੰਮ੍ਰਿਤਧਾਰੀ ਸਿੰਘ ਸਰੋਵਰ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਅਤੇ ਇਹ ਮਹੰਤ ਦੇ ਬੰਦੇ ਜਿਹੜੇ ਸਨ ਉਹਨਾਂ ਨੇ ਉਹਨਾਂ ਦਾ ਮਜ਼ਾਕ ਵੀ ਉਡਾਉਣਾ, ਇੱਕ ਸਿੰਘ ਦੀ ਕਿਰਪਾਨ ਵੀ ਉਹਨਾਂ ਨੇ ਖੋਹ ਲਈ ਸੀ। ਉਹ ਨਹੀਂ ਸਨ ਪਸੰਦ ਕਰਦੇ ਕਿ ਪੰਜ ਕਕਾਰੀ ਧਾਰਨੀ ਨੀਲੀ ਦਸਤਾਰ ਵਾਲੇ ਖਾਲਸੇ ਉਸ ਜਗ੍ਹਾ 'ਤੇ ਆਉਣ। ਇੱਕ ਸਿੰਧੀ ਜੱਜ ਰਿਟਾਇਰ ਹੋਇਆ, ਮੈਂ ਸਿਰਫ ਥੋੜ੍ਹਾ ਜਿਹਾ ਪਿਛੋਕੜ ਦੱਸਣਾ ਚਾਹੁੰਦਾ ਇਹ ਕਿਉਂ ਵਾਪਰਿਆ। ਇਹਦਾ ਜ਼ਿਕਰ ਸਿੰਘ ਸਾਹਿਬ ਜੀ ਨੇ ਵੀ ਉੱਥੇ ਕੀਤਾ ਸੀ ਜਿੱਥੇ ਮੇਨ ਸਮਾਗਮ ਸੀ। ਸਿੰਧੀ ਜੱਜ ਰਿਟਾਇਰ ਹੋਇਆ, ਉਹਦੇ ਘਰ ਦੇ ਤਕਰੀਬਨ 35 ਕੁ ਜੀਅ ਉਹਦੇ ਰਿਸ਼ਤੇਦਾਰੀ ਵਿੱਚੋਂ ਆਏ ਅਤੇ ਉਸ ਜੱਜ ਨੇ ਮਨ 'ਚ ਇਹ ਫੁਰਨਾ ਬਣਾਇਆ ਸੀ ਕਿ ਜਿਸ ਦਿਨ ਮੈਂ ਰਿਟਾਇਰ ਹੋਵਾਂਗਾ ਅਤੇ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ ਨਨਕਾਣਾ ਸਾਹਿਬ ਜੀ ਜਾ ਕੇ ਮੈਂ ਮੱਥਾ ਟੇਕਾਂਗਾ ਅਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਾਂਗਾ। ਉਹ ਸਿੰਧੀ ਜੱਜ ਨਨਕਾਣਾ ਸਾਹਿਬ ਆਇਆ, ਉਹਦੇ ਪਰਿਵਾਰ ਦੇ ਜੀ ਨਾਲ ਸਨ ਅਤੇ ਸੰਧਿਆ ਵੇਲੇ ਉਹ ਪਹੁੰਚਦੇ ਨੇ। ਉਹਨਾਂ ਨੇ ਰਹਿਣ ਵਾਸਤੇ ਰਿਹਾਇਸ਼ ਮੰਗੀ ਜਾਂ ਕਮਰਾ ਮੰਗਿਆ, ਉਹਨਾਂ ਨੂੰ ਕਮਰਾ ਦਿੱਤਾ ਗਿਆ ਪਰ ਅੰਦਰ ਚਾਨਣ ਨਹੀਂ ਸੀ। ਉਸ ਵਕਤ ਉਸ ਜੱਜ ਨੇ ਮਹੰਤ ਦੇ ਇੱਕ ਆਦਮੀ ਨੂੰ ਕਿਹਾ, ਕਮਰਾ ਤਾਂ ਠੀਕ ਪਰ ਇੱਥੇ ਦੀਵੇ 'ਚ ਤੇਲ ਨਹੀਂ, ਲੈਂਪ ਨਹੀਂ ਕੋਈ। ਅਤੇ ਇਸ ਜੱਜ ਦੀ ਬੇਟੀ ਜਿਹਦੀ ਉਮਰ ਤਕਰੀਬਨ 13 ਕੁ ਸਾਲ ਦੱਸਦੇ ਆ, ਉਸ ਮਹੰਤ ਦੇ ਆਦਮੀ ਨੇ ਕਿਹਾ ਵੀ ਇਸ ਗੁੱਡੀ ਨੂੰ ਤੁਸੀਂ ਭੇਜ ਦਿਓ, ਅਸੀਂ ਤੇਲ ਵਾਲਾ ਦੀਵਾ ਜਾਂ ਦੀਵੇ 'ਚ ਤੇਲ ਪਾ ਕੇ ਜਗਾ ਕੇ ਦੀਵਾ ਉੱਥੋਂ ਦੇ ਦਿੰਦੇ ਹਾਂ। ਇੱਧਰ ਰਹਿਰਾਜ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਗਿਆ, ਉੱਧਰ ਉਸ ਸਿੰਧੀ ਜੱਜ ਦੀ ਬੇਟੀ ਉਹਨੂੰ ਅੰਦਰ ਲਿਜਾ ਕੇ ਉਹਦੀ ਪੱਤ ਲੁੱਟੀ ਗਈ। ਉਹ ਮੈਂ ਫਿਰ ਬੇਨਤੀ ਸੁਣੋ, ਮੈਂ ਲਫ਼ਜ਼ ਬੜੇ ਸੰਕੋਚਵੇਂ ਵਰਤਾਂਗਾ। ਅੰਦਰ ਨਨਕਾਣਾ ਸਾਹਿਬ ਜਨਮ ਅਸਥਾਨ 'ਤੇ ਰਹਿਰਾਸ ਦਾ ਪਾਠ ਹੋ ਰਿਹਾ, ਉਹ ਸ਼ਰਧਾਲੂ ਬੰਦਾ ਸਿੰਧੀ ਜੱਜ ਉਹਦੀ ਬੇਟੀ ਦੀ ਪੱਤ ਲੁੱਟੀ ਗਈ। ਉਹ ਰੋਂਦੀ ਹੋਈ ਬਾਹਰ ਆਈ, ਉਹਨੇ ਆਪਣੀ ਸਾਰੀ ਵਿਥਿਆ ਸੁਣਾਈ ਕਿ ਮੇਰੀ ਇੱਜ਼ਤ ਮਿੱਟੀ 'ਚ ਰੋਲ ਦਿੱਤੀ। ਸਿੰਧੀ ਜੱਜ ਰੋਣ ਲੱਗ ਪਿਆ, ਕਹਿੰਦੇ ਮਹੰਤ ਬੈਠਾ ਸੀ ਬੈਠਕ ਦੇ ਵਿੱਚ, ਨਰੈਣੂ ਮਹੰਤ ਆਇਆ, ਉਹਨੇ ਉਸ ਦੇ ਬੰਦਿਆਂ ਨੇ ਉਸ ਬੇਟੀ ਨੂੰ, ਸਿੰਧੀ ਜੱਜ ਦੀ ਬੇਟੀ ਨੂੰ ਫਿਰ ਖੋ ਲਿਆ। ਉਹਨੇ ਕਿਹਾ ਜੇ ਤੁਸੀਂ ਰੌਲਾ ਪਾਓਗੇ ਇਸ ਕੁੜੀ ਨੂੰ ਵੀ ਮਾਰਾਂਗੇ, ਤੁਹਾਨੂੰ ਵੀ ਖਤਮ ਕਰਾਂਗੇ। ਰਾਤ ਉਹਨਾਂ ਨੇ ਉਸ ਕੁੜੀ ਨੂੰ ਆਪਣੇ ਕੋਲ ਰੱਖਿਆ, ਜੱਜ ਦੀ ਬੇਟੀ ਨੂੰ। ਸਾਰਾ ਪਰਿਵਾਰ ਸਰੋਵਰ ਦੇ ਕੰਢੇ ਸਾਰੀ ਰਾਤ ਰੋਂਦਾ ਰਿਹਾ। ਉਹਨੇ ਕਿਹਾ ਮੈਂ ਤੁਹਾਡੀ ਬੇਟੀ ਸਵੇਰੇ ਸਟੇਸ਼ਨ 'ਤੇ ਜਾ ਕੇ ਦਿਆਂਗਾ। ਉਹ ਪਰਿਵਾਰ ਜਾ ਨਹੀਂ ਸਕਿਆ ਰਾਤ ਉੱਥੋਂ, ਉਹ ਰੋਈ ਜਾਣ। ਇਹ ਸਿੰਧੀ ਜੱਜ ਸਵੇਰੇ ਜਦੋਂ ਸਟੇਸ਼ਨ 'ਤੇ ਗਿਆ, ਉੱਥੇ ਨਰੈਣੂ ਦੇ ਬੰਦਿਆਂ ਨੇ ਉਹ ਬੇਟੀ ਦਿੱਤੀ। ਉਸੇ ਸਾਲ 6 ਬੀਬੀਆਂ ਲਾਇਲਪੁਰ ਤੋਂ, ਵੈਸੇ ਜੜ੍ਹਾਂ ਵਾਲਾ ਤੋਂ ਆਈਆਂ ਸਨ, ਪੂਰਨਮਾਸ਼ੀ ਦੀ ਰਾਤ ਪੂਰਨਮਾਸ਼ੀ ਨੂੰ ਆਈਆਂ। ਉਹਨਾਂ ਦੀ ਗੱਡੀ ਨਿਕਲ ਗਈ, ਉਹਨਾਂ ਨੂੰ ਰਾਤ ਉੱਥੇ ਰਹਿਣਾ ਪਿਆ। ਉਹਨਾਂ ਬੀਬੀਆਂ ਦੀ ਪੱਤ ਵੀ ਮਹੰਤ ਦੇ ਗੁੰਡਿਆਂ ਨੇ ਲੁੱਟੀ ਸੀ। ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ, ਇਹ ਤਾਂ ਕੁਝ ਗੱਲਾਂ ਉਹਨੇ ਜਿਹੜੀਆਂ ਸੰਗਤ ਸਾਹਮਣੇ ਆਈਆਂ। ਬਾਕੀ ਜਿੰਨੇ ਕੁ ਪਾਪ ਕੁਕਰਮ ਉਹ ਕਰਦਾ ਸੀ, ਉਹਦੇ ਕੁਕਰਮਾਂ ਦਾ ਕੋਈ ਲੇਖਾ ਜੋਖਾ ਨਹੀਂ। ਹੁਣ ਇਹ ਗੱਲ ਸਰਦਾਰ ਕਰਤਾਰ ਸਿੰਘ ਝੱਬਰ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕਹੀ, ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਉਹ ਸਿੰਧੀ ਬੋਲਿਆ। ਉਹਨੇ ਭਰੀ ਕੋਈ ਸੰਗਤ ਵਿੱਚ ਕਿਹਾ ਸੀ ਕਿ ਹੁਣ ਖਾਲਸਾ ਹੁਣ ਸਿੱਖ ਕਿੱਥੇ, ਹੁਣ ਸਿੰਘ ਕਿੱਥੇ, ਕਿ ਮੇਰੀ ਬੇਟੀ ਨਾਲ ਆਹ ਕੁਝ ਵਾਪਰਿਆ ਨਨਕਾਣਾ ਸਾਹਿਬ ਦੀ ਧਰਤੀ 'ਤੇ। ਅਤੇ ਸਿੱਖਾਂ ਨੇ ਇੱਕ ਫੈਸਲਾ ਕਰ ਰਿਹਾ ਸੀ ਵੀ ਮਹੰਤ ਨਰੈਣੂ ਦਾਸ ਤੋਂ ਜਾਂ ਮਹੰਤ ਨਰੈਣੂ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਕਮੇਟੀ ਦੇ ਖੱਤ ਵਿੱਚ ਲੈਣੀ ਅਤ ਲਾਜ਼ਮੀ ਹੈ। ਇਸ ਦੇ ਪਿਛੋਕੜੇ ਕਾਰਨ ਸਨ। ਹੁਣ ਇਹ ਘਟਨਾ ਵਾਪਰੀ ਕਿਵੇਂ? ਮੈਂ ਆਪ ਨੂੰ ਬੇਨਤੀ ਕਰਾਂ, ਇੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਂਦ ਵਿੱਚ ਆ ਗਈ, ਉੱਧਰ ਮਹੰਤ ਨੇ ਕਰਤਾਰ ਸਿੰਘ ਬੇਦੀ ਨਾਲ ਮਿਲ ਕੇ ਇਹਨਾਂ ਨੇ ਪੈਰਲਲ ਇੱਕ ਕਮੇਟੀ ਬਣਾ ਲਈ। ਇਹਦੇ ਵਿੱਚ ਪ੍ਰਧਾਨ ਖੁਦ ਨਰੈਣ ਦਾਸ ਬਣਿਆ ਅਤੇ ਸਕੱਤਰ ਜਿਹੜਾ ਇਹਨੇ ਬਸੰਤ ਦਾਸ ਮਾਣਕ ਬਣਾਇਆ। ਆਪ ਇਹ ਪ੍ਰਧਾਨ ਬਣ ਗਿਆ, ਕਮੇਟੀ ਦਾ ਸਕੱਤਰ ਇਹਨੇ ਬਸੰਤ ਦਾਸ ਬਣਾ ਦਿੱਤਾ। 60,000 ਰੁਪਈਆ ਇਹਨਾਂ ਇਕੱਠਾ ਕੀਤਾ ਸੀ ਇਸ ਕਮੇਟੀ ਦਾ ਮੁਕਾਬਲਾ ਕਰਨ ਦੇ ਲਈ ਜਾਂ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ। ਇੱਕ ਇਹਨਾਂ ਨੇ ਫਿਰ ਅਖਬਾਰ ਕੱਢਿਆ, ਉਸ ਅਖਬਾਰ ਦਾ ਨਾਮ ਸੀ ਸੰਤ ਸੇਵਕ। ਇੱਧਰ ਇਸ ਦੀਆਂ ਸਾਰੇ ਇਹ ਪਾਪ ਜਿਹੜੇ ਨੇ ਉਹ ਪ੍ਰਗਟ ਹੋ ਗਏ। ਅਤੇ ਕੱਲ੍ਹ ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ, ਇਹ ਬਕਾਇਦਾ ਰਿਕਾਰਡ ਕਹਿ ਲਿਖਤ ਕਹਿ कि जिस वक्त भाई खजारा सिंह जी का भोग तरन तारण साहब वाले जिहड़े शहीद होए उन्हां दा भोग पिया ते उस वक्त भाई साहब भाई लक्ष्मण सिंह जी ने जो दीवान विच बोलिया मैं कल भी कहा सी वो मैं रिपीट हुण फिर कर दिंदा उन्हां दे अंदर चाह सी एक शहादत दा भी ते दूसरा गुरु नानक साहब दे घर नूं इस महंत दे पापां तों मुक्त कराउण दे लई भाई लक्ष्मण सिंह जी धारोवाल उन्हां ने यह स्पीच ये लैक्चर दीवान भी दिता सी हे धन गुरु अर्जुन देव सच्चे पातशाह तुसी जबर दा मुकाबला सबर दे नाल कीता तत्ती तवी ते बैठे देग विच उबाले खादे सीस विच रेता पवाया पर सी नहीं उचारी आप जी दे दरबार विच इस नूं मुक्त कराउण दे लई भाई खजारा सिंह जी ने अपना खून डोलिया मैं तेरे चरणा च अरदास करके ये दात मंगना वा तुसी कृपा करो मैं ननकाणा साहब की सेवा मैनू बख्शो ते शहादत की दात मैनू प्राप्त होवे मैं अर्ज करांगा कि महंत दे इन्हां पापां नाल पंत सहमत नहीं सी गलबात चलती रही महंत शातर बहुत सी इस बंदे नू पता सी भी सिखां ने श्रोमणी कमेटी ने अकालियां ने आउणा है इन्हें हथियार भी कट्ठे कर लै तेल दे पीपे भी कट्ठे किते इन्हें लकड़ां दा ढेर भी लवा लिया इत्थों तक कि तकरीबन 12 कु बदमाश जिहड़े 10 नंबरी कातल भगौड़े सन वह भी इन्हें रख लै कई इन्हें मुसलमान जिहड़े ने वह भी रखे रांझा रिहाणा ते माछी ये मुसलमाना दा जिक्र कर दी तवारीख इन्हें फिर क्या गलबात भी शुरू कर लग पिया करतार सिंह झब्बर का एक सूईया वो इस महंत दे नेड़े रहिंदा सी ते एक एक गल इहनूं दसदा सी ते एक कुकर्मी इन्ना मैं चलो एक जिक्र होर कर दें इसने अपने घर विच एक मुसलमान मिरासन पाई सी उहनूं दो घर बना के दिते सन एक उहदे लई घर ननकाणा साहिब सी ते दूजा घर उहदे वास्ते इहने राम गली लाहौर बनाया होया सी उस दे ਇਹ ਵੀ ਪਾਪ ਸੰਗਤ ਨੂੰ ਪਤਾ ਸੀ ਮਹੰਤ ਕਰਤਾਰ ਸਿੰਘ ਝੱਬਰ ਨੂੰ ਮਿਲਦਾ ਗੱਲਬਾਤ ਹੁੰਦੀ ਹੈ ਮੈਂ ਬਿਲਕੁਲ ਸੰਖੇਪ ਜਿਹਾ ਲਿਆ ਜਿਹੜਾ ਸਮਝ ਪੈ ਜਾਏ ਕੋਈ ਤਰੀਕਾਂ ਦਾ ਜ਼ਿਆਦਾ ਮੈਂ ਆਗੂਆਂ ਦਾ ਨਾਵਾਂ ਦਾ ਜ਼ਿਕਰ ਨਹੀਂ ਕਰਨਾ ਮੇਰਾ ਸਿਰਫ ਅੱਜ ਮਕਸਦ ਇਹ ਹੈ ਕਿ ਜਿਸ ਸਾਕੇ ਨੂੰ ਆਪਾਂ ਯਾਦ ਪੈ ਕਰਨੇ ਆ ਉਹ ਕਿੰਨਾ ਕੁ ਖਤਰਨਾਕ ਭਿਆਨਕ ਸੀ ਉਹ ਕਿਵੇਂ ਵਾਪਰਿਆ ਹੈ ਇਹ ਕਰਤਾਰ ਸਿੰਘ ਝੱਬਰ ਨੂੰ ਮਿਲਦਾ ਮਹੰਤ ਸ਼ਾਤਰ 16 ਦੀ ਗੱਲ ਵੀ ਕਰਦਾ ਸੀ ਪਰ ਅੰਦਰੋਂ ਅੰਦਰੀ ਪੂਰੀ ਤਿਆਰੀ ਵੀ ਕਰੀ ਬੈਠਾ ਇਹਨੇ ਕਿਹਾ ਜੀ ਮੇਰੀਆਂ 3 ਗੱਲਾਂ ਨੇ ਪਹਿਲੀ ਗੱਲ ਮਹੰਤ ਕਹਿੰਦਾ ਕਿ ਜਿੰਨੀ ਜਾਇਦਾਦ ਹੈ ਨਨਕਾਣਾ ਸਾਹਿਬ ਦੀ ਜਾਂ ਗੋਲਕ ਹੈ ਇਹਦੇ ਵਿੱਚੋਂ ਮੈਨੂੰ ਹਿੱਸਾ ਦਿੱਤਾ ਜਾਏ ਪਹਿਲੀ ਸ਼ਰਤ ਮੇਰੀ ਇਹ ਦੂਜੀ ਮੈਨੂੰ ਗੁਰਦੁਆਰੇ ਤੋਂ ਬਾਹਰ ਨਾ ਕੱਢਿਆ ਜਾਏ ਸੇਵਾ ਲਵੇ ਤਾਂ ਕੀ ਉਹਦੇ ਲਈ ਵਰਤਾਂ ਕਿਉਂਕਿ ਉਹਦੀ ਸੇਵਾ ਤਾਂ ਹੈ ਹੀ ਨਹੀਂ ਪਾਪ ਕਮਾ ਰਿਹਾ ਸੀ ਇੱਕ ਮੈਨੂੰ ਜਾਇਦਾਦ ਵਿੱਚੋਂ ਹਿੱਸਾ ਦਿੱਤਾ ਜਾਏ ਦੂਜਾ ਮੈਨੂੰ ਇੱਥੋਂ ਕੱਢਿਆ ਨਾ ਜਾਏ ਅਤੇ ਤੀਸਰੀ ਜਿਹੜੀ ਸਿੱਖਾਂ ਨੇ ਕਮੇਟੀ ਬਣਾਈ ਹੈ ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਜਾਏ ਇਹ ਮੇਰੀਆਂ ਸ਼ਰਤਾਂ ਨੇ ਝੱਬਰ ਸਾਹਿਬ ਬੋਲੇ ਉਹਨਾਂ ਨੂੰ ਪਤਾ ਸੀ ਚਲਾਕੀ ਕਰ ਰਿਹਾ ਉਹ ਕਹਿਣ ਲੱਗੇ ਚਲੋ ਦੋ ਗੱਲਾਂ ਤਾਂ ਮੈਂ ਹੋ ਸਕਦੀਆਂ ਨੇ ਵੀ ਤੈਨੂੰ ਹਿੱਸਾ ਵੀ ਮਿਲ ਜਾਏ ਕਿਉਂਕਿ ਬੜੀ ਦੇਰ ਦੇ ਮਹੰਤ ਕਾਬਜ ਨੇ ਦੂਜੀ ਗੱਲ ਤੈਨੂੰ ਕੱਢਿਆ ਵੀ ਨਾ ਜਾਏ ਪਰ ਤੀਸਰੀ ਗੱਲ ਜਿਹੜੀ ਤੂੰ ਕਹਿੰਦਾ ਕਿ ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਜਾਏ ਇਹ ਮੇਰੇ ਵੱਸ ਨਹੀਂ ਇਹਦੀ ਗੱਲ ਕੀਤੀ ਜਾ ਸਕਦੀ ਹੈ ਉੱਧਰ ਮੈਂ ਬੇਨਤੀ ਕਰਾਂ ਭਾਈ ਲਕਸ਼ਮਣ ਸਿੰਘ ਧਾਰੋਵਾਲ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਦੀਵਾਨ ਰੱਖਿਆ ਸੀ ਮੇਰਾ ਖਿਆਲ ਉਸ ਵੇਲੇ ਸਭ ਤੋਂ ਜ਼ਿਆਦਾ ਸੰਗਤ ਭਾਈ ਸਾਹਿਬ ਜੀ ਭਾਈ ਲਕਸ਼ਮਣ ਸਿੰਘ ਉਹਨਾਂ ਦੇ ਉਸ ਦੀਵਾਨ ਵਿੱਚ ਗਈ ਉਸ ਕਾਨਫਰੰਸ ਵਿੱਚ ਗਈ ਉੱਥੇ ਵੀ ਭਾਈ ਲਕਸ਼ਮਣ ਸਿੰਘ ਨੇ ਸੰਗਤ ਵਿੱਚ ਖਲੋ ਕੇ ਇਹ ਹੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹੰਤ ਪਾਪ ਕਮਾ ਰਿਹਾ ਹੈ ਤੁਸੀਂ ਕਿਰਪਾ ਕਰੋ ਮੈਨੂੰ ਉਸ ਦਰਬਾਰ ਦੀ ਸੇਵਾ ਮੈਨੂੰ ਬਖਸ਼ ਦਿਓ ਮੇਰੀ ਝੋਲੀ 'ਚ ਸ਼ਹਾਦਤ ਦੀ ਜਾਦਾਤ ਪਾਓ ਅਤੇ ਨਾਲ ਇੱਕ ਸ਼ਬਦ ਕਿਹਾ ਕਿ ਭਾਵੇਂ ਉਹ ਜੋ ਮਰਜ਼ੀ ਜ਼ੁਲਮ ਕਰੇ ਜ਼ਬਰ ਕਰੇ ਤੁਸੀਂ ਕਿਰਪਾ ਕਰਿਓ ਗੁਰੂ ਅਰਜਨ ਦੇਵ ਜੀ ਸਾਨੂੰ ਅੰਦਰੋਂ ਸਬਰ ਅਤੇ ਸ਼ਾਂਤੀ ਨਾਲ ਝੱਲਣ ਦੀ ਦਾਤ ਬਖਸ਼ਿਆ ਜੇ ਹੁਣ ਸੁਣਿਓ ਕਿ ਅਸਲ 'ਚ ਮਹੰਤ ਕੀ ਹੈ ਅਤੇ ਸਿੱਖਾਂ ਨੇ चार पांच ते छे मार्च ये तरीका नोट करन वालियां ने चार पांच छे मार्च 1921 नू ननकाणा साहिब विखे कानफ्रेंस रख दित्ती। उंझ याद रखियो इस तो पहला जिहड़ा नवंबर विच गुरपुरब निकलिया सी 1920 दा भाई लक्ष्मण सिंह उदों भी गए सन, इन्हें तैयारी उदों कीती सी भाई साहब नू मारन दी खत्म करन दी। पर कुदरती तौर ते होया कि जदों भाई लक्ष्मण सिंह मत्था टेकन गए उस पुरब ते उस वक्त अंग्रेज़ अफसर भी उत्थे आए हुए सन ते कहिंदे ने नरैणू उस दिन तां टल गया। ये फिर सिखां ने चार पांच छे मार्च की इत्थे कानफ्रेंस रख दित्ती भी महंत नाल गलबात भी चलेगी ते इधर दूसरे पासे सारे सिख आगू इकट्ठे हो के इत्थे आउणगे। उस दे लंगर का प्रबंध करन वास्ते कमेटी बनाई गई जिस विच सरदार बूटा सिंह वकील, बूटा सिंह जी दूसरे ते करतार सिंह जी झब्बर आदिक। हुण इधर महंत ने की कीता, इन्हें जिन्ना बदमाश टोला से उन्हें इकट्ठा कर लिया। इन्हें कहा भी चार पांच छे मार्च नू जदों सारे सिख आगू इकट्ठे होणगे, उन्हें पांच छियां दे नां दे दित्ते, मास्टर तारा सिंह जी झब्बर साहब जिहड़े मेन संग सरदार हरबंस सिंह जी अटारी, वह कहिंदे ने भी उन्हें ब्यौंत बनाई जदों सिख आगू जिहड़े इस लहर नू चला रहे ने ये जदों इत्थे आउणगे ते इक्को दम तुसीं गोलियां चलायो, फिर इन्हां बैठियां उत्ते छवियां कुहाड़ियां नाल वार कर दिओ, असी रौला पाँगे, पता नहीं किहड़े बदमाश आ गया, मार गया, फड़ लो। कहिंदा इसे लड़ाई दे विच सारे दे सारे आगू इन्हां नू इत्थे थां मारो, परत के दोबारा किसी ने गल ही नहीं करनी। उहदा मनसूबा यह सी भी जिन्ने सिर कढ पंथक आगू ने इन्हां कट्ठियां नू इक्को दिन ही खत्म कर दिता जाए। मैं आप नूं बेनती करां इस गल की खबर जां ये खबर सरदार करतार सिंह झब्बर नूं उहदे सुईए ने दस दित्ती भी तुसीं कानफ्रेंसां की गल करदे पए हो, मिलाप की गल करदे पए हो, उहनूं समझाउण की गल करदे पए हो, उह तुहाडे मौत का प्रबंध करी बैठा है। हुण बेनती है कि इधर एक कानफ्रेंस होनी सी 4-5-6 अक्तूबर 1921 नूं, तरीक थोड़ी जी नोट करियो। इस तो पहला 19 ते 20 फरवरी नूं महंत जिहड़ा है इन्हें आउणा सी लाहौर, इत्थे इन्हां सिख सनातन कानफ्रेंस रखी सी, एक इन्हें लाहौर आउणा सी। इस गल की खबर भी पंथक आगुआं नूं सी, झब्बर नूं सी, भाई लक्ष्मण सिंह जी सी, सरदार बूटा सिंह जी नूं सी भी ये जदों लाहौर जाएगा। हुण मेरी बेनती सुनो, जिहड़े रावी तो उरार सन जिस पासे आपां बैठे हुण उत्थे बैठे तो पार ही कहणगे ना, वह चाहते सन भी श्रोमणी कमेटी नूं खबर ना मिले, जिहड़े रावी तो उरां आगू ने इस पासे जिथे असीं बैठे हाँ जदों वंडनी सी इन्हां नूं खबर ना मिले। जिदन महंत ने 19 ते 20 फरवरी नूं जाना है लाहौर पहुँचना है, ये इत्थों जाएगा ते आपां पिछों जथा लै के 20 तरीक नूं 20 फरवरी नूं ननकाणा साहिब पहुँच जाएंगे। ना महंत उत्ते होना है ते असीं गुरद्वारा साहिब जी की सेवा अपने हत्थां विच लै लांगे। इस गल नूं मैं फिर रिपीट कर लगा वां कि जिहड़ी मार्च विच कानफ्रेंस होनी सी 1921 नूं, उस संबंधी महंत दे भैड़े मनसूबियां दा पता सिख आगुआं नूं सिर्फ रावी तो पार वालियां नूं लगा। उधर उन्हें फैसला किया भी क्यों ना होवे कानफ्रेंस तो पहला 19 ते 20 नूं जदों महंत ने लाहौर जाना है, असी 20 तरीक नूं ननकाणा साहिब जी आ के इत्थों की सेवा संभाल लईए। प्यारियो, मीटिंग हुई करतार सिंह झब्बर जी, अपने सरदार बूटा सिंह जी, सरदार तेजा संत तेजा सिंह जी ते भाई साहिब भाई लक्ष्मण सिंह जी, इन्हां आपस विच ये फैसला कर लिया भी होर किसी आगू नूं पता ना लगे, क्योंकि श्रोमणी कमेटी ने पंथक आगुआं ने सानू जान तो रोक देना है ते एदू वधिया मौका कोई नहीं मिलना जदों महंत ननकाणा साहिब है ही नहीं, आपां जा के उत्थे सेवा संभाल पंथ उत्ते जां कह लो ननकाणा साहिब जी का कब्जा सिख पंथ दे कोल आ जाएगा। ये आप सलाह की, हुण सलाह ये सी कि सरदार लक्ष्मण सिंह जी 19 तरीक रात नूं चलणगे, मैं 19 फरवरी की गल कर रहा, ये रात नूं चलणगे धारोवाल तो। एक तो धारोवाल आ है जिहड़ा गुरदासपुर च ਜਿੱਥੇ ਇਹ ਪਹਿਲਾਂ ਪਰਿਵਾਰ ਰਹਿੰਦਾ ਸੀ, ਇਸ ਪਰਿਵਾਰ ਨੂੰ ਮੁਰੱਬੇ ਪਏ। ਇਹ ਸ਼ੇਖਪੁਰੇ ਨੇੜੇ ਧਾਰੋਵਾਲ ਹੈ ਜਿੱਥੋਂ ਜਥਾ ਹੈ, ਇਹ ਧਾਰੋਵਾਲ ਨਹੀਂ। ਭਾਈ ਸਾਹਿਬ ਨੇ ਉੱਥੇ ਇਹਨਾਂ ਦੇ ਬਜ਼ੁਰਗਾਂ ਨੂੰ ਜੋ ਮੁਰੱਬੇ ਪਏ, ਉੱਥੇ ਉਹਨਾਂ ਨੇ ਆਪਣੇ ਇਸ ਪਿੰਡ ਦੇ ਨਾਮ 'ਤੇ ਧਾਰੋਵਾਲ ਬਣਾਇਆ ਸੀ ਪਿੰਡ। ਉਹ ਜਥਾ ਆਏਗਾ ਭਾਈ ਲਛਮਣ ਸਿੰਘ ਜੀ ਦਾ, 19 ਫਰਵਰੀ ਨੂੰ ਰਾਤ ਨੂੰ ਇਹ ਚੱਲਣਗੇ। ਇਹ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਪਿੰਡ ਨਜ਼ਦੀਕ ਸੀ, ਕਿਉਂਕਿ ਉੱਧਰ ਦੇ ਪਿੰਡਾਂ ਦਾ ਇੱਧਰ ਦੇ ਅੱਜ ਦੇ ਸਾਨੂੰ ਤਾਂ ਇੰਨਾ ਪਤਾ ਵੀ ਨਹੀਂ, ਪਰ ਜੋ ਪਿਛਲੀ ਵਾਰੀ ਵੀ ਥੋੜ੍ਹਾ ਜਾ ਕੇ ਯਤਨ ਕੀਤਾ ਕਿ ਕਿਤੇ ਉਹਨਾਂ ਪਿੰਡਾਂ ਬਾਰੇ ਜਾਣਕਾਰੀ ਮਿਲੇ। ਇਹ ਜਥਾ ਭਾਈ ਲਛਮਣ ਸਿੰਘ ਦਾ ਜਿਹੜਾ ਹੈ ਇਹ ਚੱਲੇਗਾ ਧਾਰੋਵਾਲ ਤੋਂ। ਕਰਤਾਰ ਸਿੰਘ ਝੱਬਰ ਜਿਹੜਾ ਹੈ ਇਹ ਜਥਾ ਲੈ ਕੇ ਚੱਲੇਗਾ ਚੂੜਕਾਣੇ ਤੋਂ। ਭਾਈ ਲਛਮਣ ਸਿੰਘ ਦਾ ਜਥਾ ਅਤੇ ਕਰਤਾਰ ਸਿੰਘ ਝੱਬਰ ਦਾ ਜਥਾ, ਇਹ ਦੋਨੋਂ ਜਥੇ ਜਿਹੜੇ ਨੇ 20 ਤਰੀਕ ਨੂੰ ਸਵੇਰੇ ਚੰਦਰਕੋਟ ਦੀ ਝਾਲ 'ਤੇ ਮਿਲਣਗੇ। ਫਿਰ ਮੈਂ ਬੇਨਤੀ ਕਰਾਂ, ਉੱਥੇ ਨਹਿਰ ਨੇੜੇ ਨਿਕਲਦੀ ਨਨਕਾਣਾ ਸਾਹਿਬ ਦੇ ਨਜ਼ਦੀਕ ਹੈ, ਉਹਨੂੰ ਚੰਦਰਕੋਟ ਦੀ ਝਾਲ ਆਪਾਂ ਸਮਝਦੇ ਜਿੱਥੋਂ ਪਾਣੀ ਜਿਹੜਾ ਉੱਪਰੋਂ ਡਿੱਗਦਾ ਹੈ ਨਹਿਰ ਵਿੱਚ, ਅਤੇ ਉਹਦੇ ਲਈ ਝਾਲ ਸ਼ਬਦ ਵਰਤਿਆ ਜਾਂਦਾ। ਅੱਗੋਂ ਮੰਨ ਲਓ ਕੋਈ ਸਹਾਰਾ ਬਣਾ ਦਿੱਤਾ ਜਾਏ ਜਾਂ ਉੱਚੀ ਬੰਨੀ ਬਣਾ ਕੇ ਉਹਨੂੰ ਟੱਪ ਕੇ ਪਾਣੀ ਜਿਹੜਾ ਥੱਲੇ ਡਿੱਗਦਾ। ਫਿਰ ਬੇਨਤੀ ਸੁਣਿਓ ਕਿ ਭਾਈ ਲਛਮਣ ਸਿੰਘ ਜੀ ਦਾ ਜਥਾ ਅਤੇ ਕਰਤਾਰ ਸਿੰਘ ਝੱਬਰ ਦਾ ਜਥਾ, ਇਹ ਦੋਨੋਂ ਜਥੇ ਚੰਦਰਕੋਟ ਦੀ ਝਾਲ 'ਤੇ ਇਕੱਠੇ ਹੋਣਗੇ। ਅਤੇ ਜਿਨ੍ਹਾਂ ਨੇ ਲਾਇਲਪੁਰ ਤੋਂ ਆਉਣਾ ਹੈ ਉਹ ਜਥਾ ਨਨਕਾਣਾ ਸਾਹਿਬ ਤੋਂ ਬਾਹਰ ਭੱਠਿਆਂ ਵਾਲੀ ਥਾਂ 'ਤੇ ਹੋਵੇਗਾ। ਇਹ ਤਿੰਨੇ ਜਥੇ ਫਿਰ ਇਕੱਠੇ ਹੋਣਗੇ 20 ਫਰਵਰੀ ਨੂੰ, ਅਤੇ ਇਹ ਅੰਮ੍ਰਿਤ ਵੇਲੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਪ੍ਰਵੇਸ਼ ਕਰਨਗੇ। ਮੇਰੀ ਫਿਰ ਬੇਨਤੀ ਸੁਣਿਓ, ਤਿੰਨਾਂ ਜਥਿਆਂ ਨੇ ਇਸ ਢੰਗ ਨਾਲ ਇਹ ਵਿਉਂਤ ਬਣਾਈ। ਪਰ ਦੂਸਰੇ ਪਾਸੇ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਜੀ ਲਾਇਲਪੁਰ ਗਏ ਹੋਏ ਸਨ। ਇਹਨਾਂ ਕਿਸੇ ਆਗੂ ਨੂੰ ਨਹੀਂ ਦੱਸਿਆ ਵੀ ਅਸੀਂ ਇਹ ਕਰਨ ਲੱਗੇ ਹਾਂ। ਉਹਨਾਂ ਨੂੰ ਇਹ ਖਬਰ ਮਿਲ ਗਈ ਵੀ ਇਹ ਸਾਰੀ ਤਿਆਰੀ ਕਰ ਚੁੱਕੇ ਆ ਭਾਈ ਲਛਮਣ ਸਿੰਘ, ਭਾਈ ਕਰਤਾਰ ਸਿੰਘ ਝੱਬਰ ਅਤੇ ਲਾਇਲਪੁਰ ਵਾਲੇ। ਉਸ ਵਕਤ ਮਾਸਟਰ ਤੇਜਾ ਸਿੰਘ ਜੀ, ਵਾਹਿਗੁਰੂ ਮਾਸਟਰ ਤਾਰਾ ਸਿੰਘ ਜੀ, ਤੇਜਾ ਸਿੰਘ ਸਮੁੰਦਰੀ ਉਹਨਾਂ ਨੇ, ਇਹਨਾਂ ਨੇ ਕਰਤਾਰ ਸਿੰਘ ਝੱਬਰ ਨੂੰ ਕਿਹਾ ਵੀ ਤੂੰ ਸਾਨੂੰ ਚੂੜਕਾਣੇ ਮਿਲ। ਉਹ ਆਪ ਨਹੀਂ ਆਇਆ, ਉਹਨੇ ਸਰਦਾਰ ਸੁੱਚਾ ਸਿੰਘ ਜੀ ਜੈ ਚੱਕ ਉਹਨੂੰ ਭੇਜ ਦਿੱਤਾ। ਮਾਸਟਰ ਤਾਰਾ ਸਿੰਘ ਜੀ ਉਹਨਾਂ ਨੇ ਕਹਿ ਦਿੱਤਾ, ਤੇਜਾ ਸਿੰਘ ਸਮੁੰਦਰੀ ਉਹਨਾਂ ਨੇ ਕਹਿ ਦਿੱਤਾ ਵੀ ਕੋਈ ਵੀ ਜਥਾ ਨਨਕਾਣਾ ਸਾਹਿਬ ਪੰਥ ਦੀ ਆਗਿਆ ਤੋਂ ਬਿਨਾਂ, ਕਮੇਟੀ ਦੀ ਆਗਿਆ ਤੋਂ ਬਿਨਾਂ ਕੋਈ ਨਾ ਲੈ ਕੇ ਜਾਇਓ, ਕਿਉਂਕਿ ਉੱਥੇ ਮਹੰਤ ਨੇ ਬਹੁਤ ਤਿਆਰੀ ਕੀਤੀ ਹੋਈ। ਇਹ ਉਹਨਾਂ ਨੂੰ ਕਹਿ ਦਿੱਤਾ। ਦੂਸਰੀ ਬੇਨਤੀ ਕਰਾਂ, 6 ਸਿੰਘਾਂ ਦੇ ਸਾਈਨ ਵੀ ਹੋਏ, ਉਹਦੇ ਵਿੱਚ ਭਾਈ ਦਲੀਪ ਸਿੰਘ ਜੀ ਸਾਹੋਵਾਲ, ਉਹ ਵੀ ਝੱਬਰ ਨੂੰ ਮਿਲਦੇ ਆ। ਉਹ ਕਹਿੰਦੇ ਆ ਵੀ ਦੇਖੋ ਤੁਸੀਂ ਆਪਣੀ ਮਰਜ਼ੀ ਨਾ ਕਰੋ, ਜੋ ਪੰਥ ਕਹਿੰਦਾ ਉਹਨੂੰ ਸਵੀਕਾਰੋ, ਸ਼੍ਰੋਮਣੀ ਕਮੇਟੀ ਜੋ ਕਹਿ ਰਹੀ ਹੈ ਆਪਣੀ ਮਰਜ਼ੀ ਨਾਲ ਨਾ ਜਾਓ। ਉੱਥੇ ਫਿਰ 6 ਸਿੱਖਾਂ ਨੇ ਸਾਈਨ ਕਰਕੇ ਚਿੱਠੀ ਬਣਾਈ, ਸਿਗਨੇਚਰ ਕੀਤੇ ਵੀ ਕੋਈ ਜਥਾ ਨਾ ਜਾਏ। ਭਾਈ ਦਲੀਪ ਸਿੰਘ ਸਾਹੋਵਾਲ ਉਹਨਾਂ ਨੇ ਝੱਬਰ ਦਾ ਜਥਾ ਤਾਂ ਰੋਕ ਦਿੱਤਾ, ਵੀ ਝੱਬਰ ਨੂੰ ਕਹਿ ਦਿੱਤਾ ਤੁਸੀਂ ਨਹੀਂ ਜਾਣਾ। ਲਾਇਲਪੁਰ ਵਾਲੇ ਵੀ ਰੋਕ ਦਿੱਤੇ, ਪਰ ਜਦੋਂ ਝੱਬਰ ਨੇ ਕਿਹਾ ਵੀ ਭਾਈ ਲਛਮਣ ਸਿੰਘ ਨੂੰ ਇਤਲਾਹ ਕੌਣ ਦਏਗਾ, ਕੌਣ ਰੋਕੇਗਾ, ਅਤੇ ਸਰਦਾਰ ਦਲੀਪ ਸਿੰਘ ਜਿਹਨੂੰ ਭੱਠੀ ਵੀ ਸੱਟਿਆ ਗਿਆ ਬਾਅਦ 'ਚ, ਮੈਂ ਥੋੜ੍ਹੀ ਜਿਹੀ ਪ੍ਰਿਸ਼ਠ ਭੂਮੀ ਬਣਾ ਰਿਹਾ ਵੀ ਕਿਵੇਂ ਤੁਰਦਾ ਜਥਾ ਹੈ, ਜਿੰਨੀ ਕੁ ਸਮਝ ਮੈਨੂੰ ਪਈ। ਉਸ ਵਕਤ ਦਲੀਪ ਸਿੰਘ ਸਾਹੋਵਾਲ ਨੇ ਆਪਣੀ ਛਾਤੀ 'ਤੇ ਹੱਥ ਮਾਰ ਕੇ ਕਿਹਾ ਕਿ ਲਛਮਣ ਸਿੰਘ ਨੂੰ ਮੈਂ ਰੋਕਾਂਗਾ, ਮੈਂ ਉਹਨੂੰ ਰੋਕਾਂਗਾ ਜ਼ਰੂਰ। ਪਿਆਰਿਓ, ਸੱਚ ਇਹ ਵੇ ਇਹ ਜਥੇ ਤਾਂ ਗਏ ਰੋਕ। ਹੁਣ ਆਪਾਂ ਉਸ ਜਥੇ ਦਾ ਜ਼ਿਕਰ ਕਰਨ ਲੱਗੇ ਹਾਂ ਜਿੰਨੇ ਸ਼ਹਾਦਤਾਂ ਦਾ ਜਾਮ ਪੀਤਾ। ਭਾਈ ਸਾਹਿਬ, ਭਾਈ ਲਛਮਣ ਸਿੰਘ ਜੀ, ਆਪ ਸਭ ਨੂੰ ਪਤਾ ਇਹ ਡੀਲ ਡੋਲ ਵਾਲੇ ਬਹੁਤ ਸੋਹਣੇ ਜਵਾਨ ਸਨ। ਇਹਨਾਂ ਦੇ ਘਰੋਂ ਬੀਬੀ ਦਾ ਨਾਮ ਅਸੀਂ ਕਹਾਂਗੇ ਸਨਮਾਨਯੋਗ ਮਾਤਾ ਇੰਦਰ ਕੌਰ ਸੀ। ਇਹਨਾਂ ਦੇ ਘਰ, ਜੋ ਪਰਿਵਾਰ ਨੇ ਵੀ ਦੱਸਿਆ, ਇਤਿਹਾਸ ਵਿੱਚ ਵੀ ਲਿਖਿਆ, ਇਹਨਾਂ ਦੇ ਘਰ ਇੱਕ ਬੇਟਾ ਪੈਦਾ ਹੋਇਆ ਸੀ, ਉਹਦਾ ਨਾਮ ਸਰਦਾਰ ਹਰਬੰਸ ਸਿੰਘ ਰੱਖਿਆ ਗਿਆ। ਉਸ ਬੱਚੇ ਦੀ 8 ਮਹੀਨਿਆਂ ਬਾਅਦ, ਜਨਮ ਤੋਂ 8 ਮਹੀਨੇ ਬਾਅਦ ਉਹਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਭਾਈ ਲਛਮਣ ਸਿੰਘ ਜੀ ਦੇ ਘਰ ਕੋਈ ਸੰਤਾਨ ਨਹੀਂ ਹੋਈ। ਮੈਂ ਅੱਗੇ ਬੇਨਤੀ ਕਰਾਂਗਾ, ਇੱਕ ਉਹਨਾਂ ਨੇ ਆਪਣਾ ਧਰਮ ਪੁੱਤਰ ਬਣਾਇਆ ਹੋਇਆ ਸੀ, ਉਹਦਾ ਵੀ ਮੈਂ ਜ਼ਿਕਰ ਕਰਨਾ ਹੈ ਆਪ ਜੀ ਦੇ ਨਾਲ। ਭਾਈ ਸਾਹਿਬ, ਭਾਈ ਲਛਮਣ ਸਿੰਘ ਜੀ ਨੇ ਤਿਆਰੀ ਕਰ ਲਈ। ਜਿਸ ਦਿਨ ਇਹ ਜਥਾ ਤੁਰਿਆ 19 ਫਰਵਰੀ ਨੂੰ, ਭਾਈ ਸਾਹਿਬ ਜੀ ਨੇ ਤਿਆਰੀ ਕਰ ਲਈ, ਉਸ ਤੋਂ ਪਹਿਲਾਂ ਜਥਾ ਤਿਆਰ ਸਾਰਾ ਕਰ ਲਿਆ। ਗੁਰਮੁਖੋ ਭਾਈ ਸਾਹਿਬ ਕੇਸੀ ਇਸ਼ਨਾਨ ਕੀਤਾ ਭਾਈ ਲਛਮਣ ਸਿੰਘ ਜੀ ਨੇ। ਇਹ ਰਾਤ ਨੂੰ ਤਕਰੀਬਨ 8 ਵਜੇ ਜਥਾ ਤੁਰਦਾ ਆਪਣਾ ਧਾਰੋਵਾਲ ਤੋਂ। ਉਸ ਤੋਂ ਪਹਿਲਾਂ ਇਹਨਾਂ ਦੇ ਚੁਬਾਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਭਾਈ ਲਛਮਣ ਸਿੰਘ ਜੀ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚਲੇ ਗਏ ਆਪਣੇ ਚੁਬਾਰੇ 'ਚ। ਇਹਨਾਂ ਦੇ ਘਰੋਂ ਬੀਬੀ ਇੰਦਰ ਕੌਰ ਨਾਲ ਸਨ, ਜਿਹੜੇ ਜਥੇ ਦੇ ਸਿੱਖ ਉੱਥੋਂ ਤੁਰੇ ਉਹ ਵੀ ਨਾਲ ਸਨ। ਭਾਈ ਸਾਹਿਬ ਨੇ 19 ਫਰਵਰੀ ਨੂੰ ਤੁਰਨ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਗਲ 'ਚ ਪੱਲਾ ਪਾ ਕੇ ਅਰਦਾਸ ਕੀਤੀ। ਇਹ ਪਲੀਜ਼ ਜ਼ਰੂਰ ਨੋਟ ਕਰਿਓ ਹੁਕਮਨਾਮੇ ਜਿਹੜੇ ਨੇ, ਉੱਥੇ ਵੀ ਸ਼ਬਦ ਭਾਈ ਸਾਹਿਬ ਦੀ ਅਰਦਾਸ ਦੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਂ ਤੇਰੇ ਦਰ ਦਾ ਸੇਵਾਦਾਰ ਹਾਂ। ਮਹੰਤ ਕੁਕਰਮ ਕਰ ਰਿਹਾ, ਪਾਪ ਕਰ ਰਿਹਾ, ਉੱਥੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਉੱਥੇ ਗੁਰਮਤ ਤੋਂ ਉਲਟ ਪਾਪ ਕੁਕਰਮ ਕਰ ਰਿਹਾ, ਤੇਰੇ ਚਰਨਾਂ 'ਚ ਮੇਰੀ ਦੋਨੋਂ ਹੱਥ ਜੋੜ ਕੇ ਬੇਨਤੀ ਹੈ। ਮੈਂ ਚਾਹੁੰਦਾ ਨਨਕਾਣਾ ਸਾਹਿਬ ਤੇਰੇ ਦੀ ਸੇਵਾ ਪੰਥ ਨੂੰ ਮਿਲੇ, ਤੇਰੇ ਸਾਹਮਣੇ ਬਚਨ ਕਰਨਾ, ਨਾ ਮੈਂ ਹੱਥ ਚੁੱਕਾਂਗਾ, ਨਾ ਮੈਂ ਕਬੂਲ ਬੋਲਾਂਗਾ, ਜੋ ਵੀ ਮੇਰੇ ਨਾਲ ਵਾਪਰ ਜਾਏ ਮੈਨੂੰ ਜਰਨ ਦੀ ਦਾਤ ਬਖਸ਼ੀ, ਸਤਿਗੁਰੂ ਮੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪਾ ਦੇ। ਪਿਆਰੇ ਭਾਈ ਲਛਮਣ ਸਿੰਘ ਜੀ ਨੇ ਮੱਥਾ ਟੇਕਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਦੋਂ ਹੁਕਮਨਾਮਾ ਲਿਆ, ਸਾਡਾ ਇਤਿਹਾਸ ਕਹਿੰਦਾ ਹੁਕਮਨਾਮਾ ਆਇਆ ਸੂਈ ਮਹੱਲਾ ਚੌਥਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰੂ ਮਿਲੇ ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਹੀ। ਜਦੋਂ ਬਚਨ ਆਇਆ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਇਸ ਅਸ਼ਟਪਦੀ ਦਾ ਜਦੋਂ ਹੁਕਮਨਾਮਾ ਆਇਆ, ਭਾਈ ਲਛਮਣ ਸਿੰਘ ਜੀ ਨੇ ਮੱਥਾ ਟੇਕ ਦਿੱਤਾ। ਇਹ ਸਤਿਗੁਰਾਂ ਨੇ ਮਾਨੋ ਇਸ਼ਾਰਾ ਕਰ ਹੀ ਦਿੱਤਾ, ਤੇਰੇ ਅੰਦਰ ਦਾ ਬਿਰਹਾ ਹੈ। ਦੇਖੋ ਇਹ ਸਾਰੇ ਹੁਕਮ ਬਿਰਹਾ ਦੇ ਆਉਣਗੇ ਅੱਗੇ, ਤੇਰੇ ਅੰਦਰ ਦਾ ਬਿਰਹਾ ਹੈ। ਅੰਦਰ ਦੀ ਅਵਸਥਾ ਵੀ ਦੱਸ ਦਿੱਤੀ ਅਤੇ ਸਿੱਖ ਦੇ ਸਮਰਪਣ ਦੀ ਅਵਸਥਾ ਵੀ ਦੱਸ ਦਿੱਤੀ ਕਿ ਤਨ ਮਨ ਕਾਟ ਕਾਟ ਸਭ ਅਰਪੀ। ਇੱਥੋਂ ਜਥਾ ਚੱਲਦਾ ਧਾਰੋਵਾਲ ਤੋਂ। ਅਗਲਾ ਜਿਹੜਾ ਪੜਾਏ ਕਰਦੇ ਨੇ ਰਾਤ ਨੂੰ 9 ਵਜੇ, ਇਹ ਮੈਂ 19 ਫਰਵਰੀ ਦੀ ਗੱਲ ਕਰ ਰਿਹਾ ਜੀ। ਇਹ ਫਿਰ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਆਉਂਦੇ ਆ, ਉੱਥੇ ਇਹਨਾਂ ਦੇ ਜਲ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ। ਜਦੋਂ ਉੱਥੇ ਸਿੰਘ ਹੋਰ ਜਥੇ ਵਿੱਚ ਸ਼ਮੂਲੀਅਤ ਕਰਦੇ ਨੇ, ਉਸ ਪਿੰਡ ਦੇ ਚੱਲਣ ਤੋਂ ਪਹਿਲਾਂ ਉਹ ਸਿੰਘ ਕਹਿੰਦੇ ਆ, ਭਾਈ ਸਾਹਿਬ ਜੀ ਤੁਸੀਂ ਤਾਂ ਭਾਵੇਂ ਆਪਣੀ ਨਿੱਜੀ ਅਰਦਾਸ ਜਥਾ ਕਰ ਰਹੇ ਹੋ, ਪਰ ਇੱਥੇ ਸਾਡੀ ਵੀ ਅਰਦਾਸ ਸਤਿਗੁਰਾਂ ਦੇ ਸਨਮੁੱਖ ਕਰੋ। ਫਿਰ ਦੁਬਾਰਾ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਭਾਈ ਲਛਮਣ ਸਿੰਘ ਜੀ ਗਲ 'ਚ ਪੱਲਾ ਪਾ ਕੇ ਫਿਰ ਅਰਦਾਸ ਕਰਦੇ ਆ, ਅਤੇ ਉਹੀ ਅਰਦਾਸ ਦੇ ਸ਼ਬਦ ਜਿਹੜੇ ਨੇ ਬਿਰਹਾ ਦੇ ਭਾਅ ਪੂਰਤ, ਹੇ ਸਤਿਗੁਰੂ ਤੁਸੀਂ ਕਿਰਪਾ ਕਰੋ, ਅਸੀਂ ਤੁਰਨ ਲੱਗੇ ਹਾਂ, ਆਪਣੇ ਦਰ ਘਰ ਦੀ ਸੇਵਾ ਬਖਸ਼ ਦੇ। ਪਿਆਰਿਓ ਕਮਾਲ ਦੀ ਗੱਲ, ਜਦੋਂ ਦੂਜੀ ਅਰਦਾਸ ਕਰਕੇ ਹੁਕਮਨਾਮਾ ਲਿਆ ਅਤੇ ਉਹੀ ਹੁਕਮਨਾਮਾ ਆਇਆ ਜਿਹੜਾ ਧਾਰੋਵਾਲ ਆਇਆ ਸੀ ਚੱਲਣ ਲੱਗਿਆ। ਹੁਕਮਨਾਮਾ ਇਹੀ ਆਇਆ, ਕੋ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਜਾਂ ਇਹ ਸ਼ਬਦ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਸੁਣੋ ਇਸ ਸਾਰੀ ਬੇਨਤੀ ਨੂੰ। ਇੱਧਰੋਂ ਇਹ ਜਥਾ ਸ਼ਬਦ ਗਾਉਂਦਾ ਹੋਇਆ, ਸ਼ਬਦ ਪੜ੍ਹਦਾ ਹੋਇਆ ਚੱਲਿਆ ਹੈ ਦੂਜੇ ਪਾਸੇ। ਹੁਣ ਦੂਜਾ ਪੱਖ ਲਿਆ ਜੇ, ਥੋੜ੍ਹਾ ਜਿਹਾ ਇਤਿਹਾਸ ਦਾ ਖਿਲਰਿਆਪਨ ਹੈ, ਯਤਨ ਕਰਾਂਗਾ ਵੀ ਇਕੱਠਾ ਕਰਕੇ। ਇੱਧਰ ਮਹੰਤ ਲਾਹੌਰ ਜਾਣ ਦੀ ਤਿਆਰੀ ਕਰ ਰਿਹਾ। ਮਹੰਤ ਜਿਹੜਾ ਇਹ ਘਰੋਂ ਚੱਲ ਪਿਆ, ਉਹਨੂੰ ਪਤਾ ਲੱਗ ਗਿਆ ਵੀ ਸਿੱਖਾਂ ਕੋਈ ਨਹੀਂ ਆਉਣਾ, ਉਹ ਤਿਆਰੀ ਕਰਦਾ ਪਿਆ ਜਾਣ ਦੀ। ਜਦੋਂ ਗੱਡੀ 'ਚ ਬੈਠਾ ਅਤੇ ਕਹਿੰਦੇ ਨੇ ਇੱਕ ਮਿਰਾਸਨ ਕੋਈ ਕਹਿੰਦਾ, ਕੋਈ ਸ਼ਬਦ ਉਭਰਦਾ, ਮੁਸਲਮਾਨ ਔਰਤ ਆਈ, ਉਹਨੇ ਮਹੰਤ ਨੂੰ ਚੜ੍ਹਦਿਆਂ ਵੇਖ ਕੇ ਕਿਹਾ, ਵੇ ਮਹੰਤਾ ਕਹਿ ਪਿਆ ਵੰਜਨੇ, ਆ ਨੀਲੀਆਂ ਪੱਗਾਂ ਵਾਲੇ ਅਤੇ ਛੁਰੀਆਂ ਵਾਲੇ ਸਿੱਖ ਜਿਹੜੇ ਨੇ ਬੁਚਿਆਣੇ ਆ ਚੁੱਕੇ ਆ। ਉਹਨੇ ਕਿਹਾ ਤੂੰ ਕਿੱਥੇ ਚੱਲਾਂ, ਉਹ ਤਾਂ ਸਿੱਖ ਤੈਨੂੰ ਮਾਰਨ ਵਾਸਤੇ ਆ ਰਹੇ। ਮਹੰਤ ਨੇ ਚੱਲਦੀ ਕੋਈ ਗੱਡੀ ਤੋਂ ਛਾਲ ਮਾਰ ਦਿੱਤੀ, ਵਾਪਸ ਆ ਗਿਆ। ਇਹਨੇ ਫਿਰ ਜਿੰਨੇ ਬਦਮਾਸ਼ ਇਹਦੇ ਕੋਲ ਸਨ, ਜਿੰਨੇ ਸੱਚੀ ਮੁੱਚੀ ਲੁਟੇਰੇ ਕਹਿ ਲਓ, ਬਦਮਾਸ਼ ਕਹਿ ਲਓ, ਕਾਤਲ ਕਹਿ ਲਓ, ਇਹਨੇ ਸਾਰੇ ਇਕੱਠੇ ਕਰ ਲਏ। ਤੇਲ ਦੇ ਪੀਪੇ, ਬੰਦੂਕਾਂ, ਗੋਲੀਆਂ, ਛਵੀਆਂ ਕੁਹਾੜੀਆਂ ਟਕਵੇ ਅਤੇ ਸ਼ਰਾਬ ਦੀਆਂ ਬੋਤਲਾਂ ਸਿਗਰਟਾਂ ਸਭ ਕੁਝ ਇਕੱਠਾ ਕਰਕੇ ਇਹਨੇ ਫਿਰ ਆ ਕੇ ਕਿਹਾ ਵੀ ਜੇ ਜਥਾ ਸਵੇਰੇ ਆਇਆ ਤਾਂ ਪਹਿਲਾਂ ਕੁਛ ਨਹੀਂ ਕਹਿਣਾ, ਜਦੋਂ ਬੈਠ ਜਾਣਗੇ ਪਹਿਲਾਂ ਉੱਤੋਂ ਗੋਲੀਆਂ ਮਾਰਾਂਗੇ, ਗੋਲੀਆਂ ਤੋਂ ਬਾਅਦ ਫਿਰ ਥੱਲੇ ਉੱਤਰ ਕੇ ਭਾਵੇਂ ਤੜਫਦੇ ਹੋਣ ਭਾਵੇਂ ਜਿਉਂਦੇ ਹੋਣ ਸਿਸਕਦੇ ਹੋਣ ਇੱਕੋ ਦਮ ਲੱਕੜਾਂ 'ਤੇ ਅੱਗ ਤੇਲ ਪਾ ਕੇ ਅੱਗ ਲਾ ਕੇ ਇਹਨਾਂ ਸਿਸਕਦਿਆਂ ਨੂੰ ਅੱਗ ਦੇ ਵੀ ਸੱਟਾਂਗੇ। ਇਹਨੇ ਆਪਣੀ ਪੂਰੀ ਬਿਉਂਤ ਬਣਾ ਲਈ ਜੀ। ਉੱਧਰ ਭਾਈ ਲਛਮਣ ਸਿੰਘ ਹੁਣੀ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਸੀ ਭਾਈ ਦਲੀਪ ਸਿੰਘ ਸਾਹੋਵਾਲ ਨੇ, ਮੈਂ ਤੁਹਾਨੂੰ ਜ਼ਿਕਰ ਕੀਤਾ ਜਿਹਦੇ ਕੋਲ ਚਿੱਠੀ ਸੀ। ਭਾਈ ਕਰਤਾਰ ਸਿੰਘ ਝੱਬਰ ਨੂੰ ਉਹਨੇ ਕਿਹਾ ਸੀ ਮੈਂ ਦਲੀਪ ਸਿੰਘ ਕਹਿੰਦਾ ਮੈਂ ਰੋਕਾਂਗਾ ਲਛਮਣ ਸਿੰਘ ਜੀ ਨੂੰ, ਮੈਂ ਪੰਥ ਦਾ ਦੇਣਦਾਰ ਹੋਵਾਂਗਾ। ਪਿਆਰਿਓ ਉਹ ਨਨਕਾਣਾ ਸਾਹਿਬ ਲੱਭਦੇ ਰਹੇ, ਚੰਦਰਕੋਟ ਦੀ ਝਾਲ 'ਤੇ ਇਹ ਜਥਾ ਨਹੀਂ ਪਹੁੰਚਿਆ। ਭਾਈ ਲਛਮਣ ਸਿੰਘ ਦਾ ਫਿਰ ਰਿਪੀਟ ਕਰਾਂਗਾ ਕਿਉਂਕਿ ਬਿਉਂਤ ਸੀ ਚੰਦਰਕੋਟ ਦੀ ਝਾਲ 'ਤੇ ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਦਾ ਜਥਾ ਇਕੱਠਾ ਹੋਵੇਗਾ। ਹੁਣ ਝੱਬਰ ਦਾ ਜਥਾ ਆਇਆ ਹੀ ਨਹੀਂ, ਰੋਕ ਦਿੱਤਾ ਗਿਆ। ਇੱਧਰ ਭਾਈ ਸਾਹਿਬ ਜੀ ਦਾ ਜਥਾ ਚੰਦਰਕੋਟ ਨਾ ਜਾਣ ਦੀ ਬਜਾਏ ਕਹਿੰਦੇ ਆਪਾਂ ਸਾਰਿਆਂ ਕਿਉਂ ਜਾਣਾ, ਇੱਕ ਆਦਮੀ ਆਪਣਾ ਭੇਜੋ ਝੱਬਰ ਦੇ ਜਥੇ ਨੂੰ ਇੱਥੇ ਬੁਲਾ ਲਈਏ। ਉੱਥੇ ਗਏ, ਉੱਥੇ ਕੁਛ ਵੀ ਨਹੀਂ ਸੀ। ਮੈਂ ਆਪ ਨੂੰ ਅਰਜ਼ ਕਰਾਂ ਭਾਈ ਲਛਮਣ ਸਿੰਘ ਜੀ ਰਾਤ ਨੂੰ ਨਨਕਾਣਾ ਸਾਹਿਬ ਇਉਂ ਸਮਝੋ ਅੱਧੀ ਰਾਤ ਤੋਂ ਬਾਅਦ ਇਹ ਨਨਕਾਣਾ ਸਾਹਿਬ ਪਹੁੰਚ ਜਾਂਦੇ ਆ। 19 ਫਰਵਰੀ ਦੀ ਰਾਤ 20 ਫਰਵਰੀ ਨੂੰ ਉੱਧਰ ਦਿਨ ਚੜ੍ਹਨਾ ਹੈ, ਅੰਮ੍ਰਿਤ ਵੇਲਾ ਹੈ। ਉੱਦਣ ਐਤਵਾਰ ਸੀ, ਮੈਂ ਕੱਲ੍ਹ ਵੀ ਕਿਹਾ ਐਤਵਾਰ ਸੀ, 10 ਫੱਗਣ ਸੀ ਅਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਪੁਰਬ ਸੀ ਉੱਦਣ, ਜਿੱਦਣ ਇਹ ਸਾਕਾ ਵਰਤਦਾ ਹੈ। ਭਾਈ ਲਛਮਣ ਸਿੰਘ ਜੀ ਇਹ ਉੱਥੇ ਫਿਰ ਜਦੋਂ ਤਿਆਰੀ ਕਰ ਰਹੇ ਜਾਣ ਦੀ ਅੱਗੇ, ਭਾਈ ਦਲੀਪ ਸਿੰਘ ਲੱਭਦਾ ਰਿਹਾ ਮਿਲੇ ਨਹੀਂ। ਇਹ ਅੰਮ੍ਰਿਤ ਵੇਲੇ ਤੱਕ ਇਹਦੇ ਮਨ 'ਚ ਆਇਆ ਵੀ ਸ਼ਾਇਦ ਜਥੇ ਨੂੰ ਪਤਾ ਲੱਗ ਗਿਆ ਹੋਣਾ, ਰੁਕ ਗਿਆ ਹੋਣਾ। ਇਹ ਫਿਰ ਨਨਕਾਣਾ ਸਾਹਿਬ ਇੱਕ ਭਾਈ ਉੱਤਮ ਸਿੰਘ ਦਾ ਕਾਰਖਾਨਾ ਸੀ, ਉਸ ਕਾਰਖਾਨੇ ਵੀ ਚਲੇ ਗਏ। ਸਾਰੀ ਰਾਤ ਜਥਾ ਲੱਭਦੇ ਰਹੇ, ਭਾਈ ਲਛਮਣ ਸਿੰਘ ਨਹੀਂ ਲੱਭੇ। ਉੱਥੇ ਇਹਨਾਂ ਨੇ ਵਰਿਆਮ ਸਿੰਘ ਸੀ ਇੱਕ ਭੋਜੀਏ ਵਾਲਾ, ਉਹਨੂੰ ਚਿੱਠੀ ਦੇ ਦਿੱਤੀ, ਕਹਿਣ ਲੱਗੇ ਮੈਂ ਹੁਣ ਜਲ ਪਾਣੀ ਛਕਣ ਲੱਗਾ, ਸਾਰੀ ਰਾਤ ਦੇਖਿਆ ਜਥਾ ਨਹੀਂ ਮਿਲਿਆ, ਤੂੰ ਜਾ, ਜੇ ਕਿਤੇ ਜਥਾ ਆਉਂਦਾ ਹੋਇਆ ਦਿਸਿਆ ਭਾਈ ਸਾਹਿਬ ਦਾ, ਭਾਈ ਲਛਮਣ ਸਿੰਘ ਜੀ ਦਾ, ਇਹ ਚਿੱਠੀ ਦਿਖਾ ਕੇ ਉਹਨਾਂ ਨੂੰ ਰੋਕ ਦੇਈਂ। ਭਾਈ ਦਲੀਪ ਸਿੰਘ ਹੋਣੀ ਆਪ ਕਾਰਖਾਨੇ 'ਚ ਰੁਕ ਗਿਆ, ਉੱਥੇ ਉੱਤਮ ਸਿੰਘ ਕੋਲ ਵਰਿਆਮ ਸਿੰਘ ਨੂੰ ਭੇਜ ਦਿੱਤਾ। ਹੁਣ ਮੈਂ ਥੋੜ੍ਹੀ ਜਿਹੀਆਂ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਇਸ ਜਥੇ ਦੇ ਅੰਦਰ ਇੰਨੀ ਕੁ ਗੁਰੂ ਦੀ ਖੇਡ ਵਾਪਰਦੀ ਪਈ ਸੀ, ਸਭ ਦੇ ਚਿਹਰੇ 'ਤੇ ਲਾਲੀਆਂ ਸਨ। ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਤੇਰੇ ਦਰਬਾਰ ਦੀ ਸਾਨੂੰ ਸੇਵਾ ਮਿਲੇਗੀ। ਇਸ ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰਨਾ ਕਿਉਂਕਿ ਟਾਈਮ ਬਹੁਤ ਲੱਗਣਾ, ਮੈਂ ਸਿਰਫ 2 ਦਾ ਜ਼ਿਕਰ ਕਰਨਾ ਚਾਹੁੰਦਾ। ਇੱਕ ਸਰਦਾਰ ਮੰਗਲ ਸਿੰਘ ਜੀ ਕਿਰਪਾਨ ਬਹਾਦਰ, ਦੂਸਰਾ ਮੈਂ ਉਸ ਬੱਚੇ ਦਾ ਜ਼ਿਕਰ ਕਰਨਾ ਚਾਹੁੰਦਾ ਜਿਸ ਬੱਚੇ ਨੂੰ ਜਿਉਂਦੇ ਨੂੰ ਅੱਗ ਦੇ ਵਿੱਚ ਸੱਟਿਆ ਗਿਆ। ਤਕਰੀਬਨ 10-11 ਸਾਲ ਦਾ ਬੱਚਾ, ਕੋਈ 9 ਦਾ ਕਹਿੰਦਾ, ਇਹਦਾ ਨਾਮ ਸੀ ਦਰਬਾਰਾ ਸਿੰਘ, ਇਹਦੇ ਪਿਤਾ ਦਾ ਨਾਮ ਸੀ ਸਰਦਾਰ ਕੇਰ ਸਿੰਘ, ਇਹ ਜਰਗ ਪਿੰਡ ਦੇ ਰਹਿਣ ਵਾਲੇ ਸਨ। ਦੂਸਰਾ ਮੈਂ ਆਪ ਨੂੰ ਬੇਨਤੀ ਥੋੜ੍ਹੀ ਜਿਹੀ ਕਰਨ ਲੱਗਾ ਕਿ ਜੋ ਭਾਈ ਸਾਹਿਬ ਦੇ ਪਰਿਵਾਰ ਤੋਂ ਵੀ ਮੈਂ ਕੱਲ੍ਹ ਪੁੱਛਿਆ ਫੋਨ ਕਰਕੇ ਉਹਨਾਂ ਦੇ ਕੋਲੋਂ, ਭਾਈ ਲਛਮਣ ਸਿੰਘ ਜੀ ਦੇ ਘਰ ਇੱਕ ਬੇਟਾ ਹੋਇਆ, ਲਿਖਤ ਵਿੱਚ ਵੀ ਕਹੇ ਪਰਿਵਾਰ ਵੀ ਮੰਨਦਾ ਹੈ, ਉਹਦਾ ਨਾਮ ਹਰਬੰਸ ਸਿੰਘ ਮੈਂ ਲਿਖਤ 'ਚ ਪੜ੍ਹਿਆ, ਉਹ 8 ਮਹੀਨੇ ਦਾ ਚਲਾਣਾ ਕਰ ਗਿਆ, ਉਹਨਾਂ ਦੇ ਘਰ ਅੱਗੇ ਸੰਤਾਨ ਨਹੀਂ। ਇਹ ਬੱਚਾ ਜਿਹੜਾ ਕਿਰਪਾਨ ਬਹਾਦਰ ਮੰਗਲ ਸਿੰਘ, ਇਹਨੂੰ ਕਿਰਪਾਨ ਬਹਾਦਰ ਕਿਉਂ ਕਹਿੰਦੇ? ਮੈਨੂੰ ਫਿਰ ਖਿਮਾ ਕਰਿਓ, ਮੈਂ ਲਫ਼ਜ਼ ਵਰਤਣ ਲੱਗਾ ਆਪਣੇ ਆਧਾਰ 'ਤੇ ਨਹੀਂ, ਇਹ ਰੰਗਰੇਟਾ ਹੈ। ਭਾਈ ਮੰਗਲ ਸਿੰਘ ਮਜ਼ਹਬੀ ਸਿੱਖ, ਚਲੋ ਸ਼ਬਦ ਵਰਤੇ, ਮੈਂ ਫਿਰ ਵੀ ਤੁਹਾਨੂੰ ਕਿਹਾ ਸਿੱਖ ਸਿੱਖ ਹੈ। ਇਹ ਬੱਚਾ ਦੀਵਾਨ ਦੇ ਵਿੱਚ ਸ਼ਬਦ ਪੜ੍ਹਦਾ ਸੀ, ਕੀਰਤਨ ਕਰਦਾ ਸੀ। ਭਾਈ ਲਛਮਣ ਸਿੰਘ ਇੱਕ ਦੀਵਾਨ 'ਚ ਗਏ, ਇਸ ਬੱਚੇ ਮੰਗਲ ਸਿੰਘ ਨੇ ਕੀਰਤਨ ਕੀਤਾ ਜੀ, ਐਡੀ ਸੁਰੀਲੀ ਆਵਾਜ਼ ਕਿ ਸੰਗਤ ਜਿਹੜੀ ਇਹ ਸ਼ਬਦ ਸੁਣ ਕੇ ਐਂ ਬਿਲਕੁਲ ਟਿਕ ਗਈ। ਭਾਈ ਲਛਮਣ ਸਿੰਘ ਨੇ ਇਸ ਮੰਗਲ ਸਿੰਘ ਨੂੰ, ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਪੁੱਤਰ, ਕਿੰਨੀ ਤੇਰੇ 'ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਤੂੰ ਸ਼ਬਦ ਚੇਤੇ ਕੀਤੇ ਨੇ? ਹਾਂ ਜੀ, ਮੈਂ ਸ਼ਬਦ ਯਾਦ ਕਰਕੇ ਕੀਰਤਨ ਕਰਨਾ ਵਾ, ਗਾਉਂਦਾ ਵੀ ਹਾਂ, ਖਲੋ ਕੇ ਵੀ ਗਾਉਂਦਾ। ਕਹਿਣ ਲੱਗੇ ਤੇਰੇ ਮਾਤਾ ਪਿਤਾ ਕਿੰਨੇ ਧੰਤਾ ਯੋਗ ਨੇ, तेरी मां किन्नी भागा वाली जिन्हें तेनू जन्म दिता, तू मां बाप का नाम रोशन कर रहे हैं बाणी पढ़ के। ये सुनद्या सारू बच्चा मंगल सिंह रो पिया। भाई लक्ष्मण सिंह कहिंदे ने मैं तो यही कहा तेरे मां बाप धनता योग। उस बच्चे ने कहा कहिंदा मेरे मां बाप मर चुके ने, मैं यतीम हाँ, मेरा मां बाप है नहीं, गरीबी बड़ी, मैं ये रोटी पानी छकना। ये शब्द पढ़ के भाई साहब ने अपने सीने ना ला लिया। वेखो कहन लगे तू रो ना, तेरा मां बाप कोई नहीं, मेरे घर संतान कोई नहीं, अज तो बाद तू मेरा पुत्र है ते मैं तेरा बाप हाँ। फिर बेनती सुनियो, ये गल बड़ी वड्डी सी उस वक्त जदों घर लै गए मंगल सिंह नू। कुछ कु पुराने ख्याल वाले ने विरोध भी किया, पर भाई साहब ने अपने मंजे ते बराबर बिठा के रोटी खवानी, उहदी फिर पढ़ाई कराई। प्यारे उन्होंने कदी महसूस ही नहीं होन दिता भी ये रंगरेटा है, जां उन्होंने अपने पुत्र बना के पालिया। ते मंगल सिंह ने भी सिरे लाती गल, उन्हें अपने मां बाप जान के दिलों रज के सेवा करनी। कृपाण बहादुर क्यों से ये फौज विच भर्ती होया ते ये भाई भाई लक्ष्मण सिंह की संगत करता हो ते बच्चे ते असर ना उहदे अंदर इन्ना गुरु गोबिंद सिंह लई प्यार ठाठा मारदा सी, वह हजूर की कृपाण पा के रखता है, नितनेमी है। एक दिन उहदी कृपाण किते फौज विच नज़र आ गई ते ओ कोर्ट मार्शल होया। उन्हें कहा तू कलवा तलवार कृपाण पा नहीं सकता। उन्हें कहा जी नहीं, कृपाण मेरे गुरु गोबिंद सिंह की दित्ती हुई रहत है, बदकिस्मती ग्रंथी ने अंग्रेज गोरे दे प्रभाव नू कबूल दिया उहदे विरोध विच गवाही दे दित्ती ते भाई कर मंगल सिंह नू जेल हो गई। इन्हां नू सज़ा हो गई, नौकरी भी गई, जेल हो गई। ज़्यादा सी कैद पर 6 महीने की कैद कट्टी। फिर प्यारिओ पंथ वल्लों कहां इन्हां नू खिताब दिता गया भाई मंगल सिंह कृपाण बहादुर। ये कृपाण बहादुर थां सन क्योंकि इन्हां फौज विचों कृपाण पाई। जिस वक्त ये साका होया भाई मंगल सिंह का विआह भाई लक्ष्मण सिंह ने अपने हत्थी किया। प्यारिओ बड़ी धूमधाम नाल किया पुत्र का विआह। इन्हां ने प्रचारक बुलाए, कीर्तन वाले बनाए, हत्थी विआह किया। जिस दिन भाई साहब तुरे ने मंगल सिंह अपने सहुरों आया सी मकलावा लेके, क्या जांदा दे सस सहुरे का जिक्र भी आउंदा तवारीख विच। इन्हें आउंदिया सार बीबी इंदर कौर नूं पुछिया बेबे अज बापू ये तैयार होए ने ते दस्तार बनी है किते चले आ। ते बीबी इंदर कौर ने कहा मंगल सिंह ने पुत्र तेरे बापू ननकाणा साहब चले आ, शहीद होण चले आ। वेखो तुसी खून दा बिंदी नहीं, सिक्खी दा रिश्ता किन्ना। मंगल सिंह कहिंदा बेबे मैं भी बापू दे नाल ही जावांगा, मैं नाल जाना है। उस वक्त कहिंदे ने इहदी पत्नी ने वास्ता भी पाया कि तुसी नाल ना जाओ, पर मंगल सिंह ने कह दिता जिसने पुत्र बना के इन्ना प्यार दिता मैं इहनू छड्ड नहीं सकदा। गुरमुखो वह मंगल सिंह नाल गया, वह भाई मंगल सिंह भी ननकाणा साहब शहीद होया है। मैं बड़ा थोड़ा जिहा टाइम मैं कहांगा चैनल नूं भी अज दे दिन, मैं संखेप जी बेनती कर सकनी। भाई साहब भाई लक्ष्मण सिंह जी का जथा इत्थों तुरदा है ते तीसरी अरदास फिर ननकाणा साहब जाके करते हैं। मैं अर्ज की पहली धारोवाल तो, दूजी निजामपुर देवा सिंह वाला तो, तीसरी भाई लक्ष्मण सिंह उन्होंने ननकाणा साहब पहुँचन तो पहला अंदर जान तो पहला अरदास की। हे सच्चे पातशाह धन गुरु नानक साहब जी, आप जी दे दर ते आ रहे हाँ, तेरे बच्चे ने सिख सेवक ने तेरे नाल बचन करने हाँ, असी किसे ते कोई खत नहीं चुकांगे, असी बिल्कुल शांत रहांगे, तुसी कृपा करके सानू सेवा बख्श दिओ। मैं अर्ज करा भाई लक्ष्मण सिंह अरदास कीती, जदों अगे तुरन लगे फिर ध्यान दिया जे भाई दलीप सिंह ने जिन्नू चिट्ठी दित्ती वरियाम सिंह नू वह भी आ पहुंचया। उन्हें चिट्ठी पकड़ाई, कहिंदा जी देखो आ पंथ ने बाकी जथे रुक गए। भाई लक्ष्मण सिंह जी रुके, इन्हां विच इक भाई टहल सिंह, उन्हें कहा जथेदार जी आपां 3 अरदासां कर चुके हैं, आपां हुण रुकना नहीं। ਭਾਵੇਂ ਕੁਛ ਵੀ ਹੋਵੇ, ਇੱਕ ਵਾਰੀ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਮੱਥਾ ਟੇਕਣ ਆਪਾਂ ਜ਼ਰੂਰ ਜਾਣਾ ਹੈ। ਭਾਈ ਲਛਮਣ ਸਿੰਘ ਜਕਾਰਾ ਗਜਾ ਕੇ ਜਦੋਂ ਅੱਗੇ ਨਿਕਲਣ ਲੱਗੇ, ਕਹਿੰਦੇ ਨੇ ਉਹਨਾਂ ਨੂੰ ਪਕੜਨ ਦਾ ਯਤਨ ਕੀਤਾ ਪਰ ਜੁੱਸੇ ਦੇ ਬਹੁਤ ਭਾਰੇ ਸਨ। ਇੱਧਰ ਹੁਣ ਜਦੋਂ ਜਥਾ ਜਾਣ ਲੱਗਾ, ਫਿਰ ਅਗਲੀ ਗੱਲ ਸੁਣਿਓ, ਜਿਹੜੀਆਂ ਬੀਬੀਆਂ ਨਾਲ ਸਨ, ਤਿੰਨ ਬੀਬੀਆਂ ਦਾ ਜ਼ਿਕਰ ਕਰਦੇ ਆ, ਖਾਸ ਕਰਕੇ ਭਾਈ ਲਛਮਣ ਸਿੰਘ ਦੇ ਘਰੋਂ ਬੀਬੀ ਇੰਦਰ ਕੌਰ ਜੀ, ਇਹਨਾਂ ਨੂੰ 18 ਰੁਪਈਏ, ਕੋਈ 13 ਕਹਿੰਦਾ, ਕੋਈ 10 ਕਹਿੰਦਾ, ਅਤੇ ਭਾਈ ਨਰਾਇਣ ਸਿੰਘ ਲਿਖਦੇ ਆ ਕਿ 18 ਰੁਪਈਏ ਭਾਈ ਟਹਿਲ ਸਿੰਘ ਨੇ ਦਿੱਤੇ ਅਤੇ ਨਾਲ ਕਿਹਾ ਕਿਉਂਕਿ ਬੀਬੀਆਂ ਨੂੰ ਤੰਬੂ ਸਾਹਿਬ ਭੇਜਣਾ। ਕਹਿਣ ਲੱਗੇ, ਭੈਣੋ ਬੀਬਾ ਆ 18 ਰੁਪਈਏ ਲੈ ਲਓ, ਅਸੀਂ ਸ਼ਹੀਦ ਹੋ ਜਾਂਗੇ, ਜਿੱਦਣ ਸਾਡਾ ਭੋਗ ਪਏਗਾ ਉੱਦਣ ਇਸ ਮਾਇਆ ਨਾਲ ਸੰਗਤ ਦੀ ਲੰਗਰ ਦੀ ਸੇਵਾ ਕਰਿਓ। ਉੱਥੇ ਇੱਕ ਸਿੰਘ ਸੀ ਨਿਹੰਗ ਸਿੰਘ, ਉਹਦਾ ਗੜਵਾ ਸੀ ਸਰਬਲੋ ਦਾ, ਉਹਨੇ ਕਿਹਾ ਇਹ ਤੁਸੀਂ ਮੇਰਾ ਗੜਵਾ ਵੀ ਰੱਖ ਲਓ, ਜਦੋਂ ਸੰਗਤ ਸਾਡੀ ਸ਼ਹਾਦਤਾਂ ਤੋਂ ਬਾਅਦ ਆਏਗੀ ਇਸ ਗੜਵੇ ਨਾਲ ਉਹਨਾਂ ਨੂੰ ਜਲ ਸਿਖਾਉਣਾ। ਮੈਂ ਸਿਰਫ ਸੰਖੇਪ ਜੀ ਅਰਜ਼ ਕਰ ਰਿਹਾ, ਮੌਕਾ ਕਿਤੇ ਮਿਲਿਆ ਆਪਾਂ ਡਿਟੇਲ ਨਾਲ ਗੱਲ ਫਿਰ ਕਰਾਂਗੇ। ਉੱਧਰ 6:45, 5:43 'ਤੇ ਕੋਈ 45 ਕਹਿੰਦਾ, ਭਾਈ ਸਾਹਿਬ ਜੀ ਦਾ ਜਥਾ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਚ ਪ੍ਰਵੇਸ਼ ਕਰਦਾ ਹੈ। ਅੰਦਰ ਇੱਕ ਸਾਧੂ ਬੈਠਾ ਪਾਠ ਕਰ ਰਿਹਾ ਸੀ। ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਜਿਹੜੇ ਨੇ ਇਹ ਜਾ ਕੇ ਸਤਿਗੁਰਾਂ ਦੀ ਤਾਬਿਆ ਬੈਠ ਜਾਂਦੇ ਆ, ਅਤੇ ਉਹ ਬੱਚਾ ਜਿਹਦਾ ਮੈਂ ਜ਼ਿਕਰ ਕੀਤਾ, ਕੇਰ ਸਿੰਘ ਬਾਪ ਦਾ ਨਾਮ ਹੈ, ਬੇਟੇ ਦਾ ਨਾਮ ਦਰਬਾਰਾ ਸਿੰਘ, ਇਸ ਜਥੇ ਵੀ ਸਭ ਤੋਂ ਛੋਟਾ ਬੱਚਾ ਉਹ ਸੀ। ਇਹ ਬੱਚਾ ਕੇਰ ਸਿੰਘ ਦਾ ਸੀ, ਇਸ ਦੀ ਮਾਂ ਮਰ ਗਈ ਸੀ ਜਦੋਂ ਇਹ 21 ਦਿਨਾਂ ਦਾ ਸੀ। ਇਹਨੂੰ ਦਾਦੀ ਨੇ ਪਾਲਿਆ ਸੀ ਪੂਣੀਆਂ ਨਾਲ, ਦੁੱਧ ਪਿਆ ਪਿਆ ਕੇ ਬੱਚੇ ਨੂੰ। ਜਿਸ ਵਕਤ ਬਾਪ ਚੱਲਿਆ ਅਤੇ ਇਹਨੇ ਦਾਦੀ ਨੂੰ ਕਿਹਾ ਸੀ, ਬੇਬੇ ਬਾਪੂ ਕਿੱਥੇ ਚੱਲਿਆ? ਉਹਨੇ ਕਿਹਾ, ਪੁੱਤਰ ਨਨਕਾਣਾ ਸਾਹਿਬ। ਕਹਿੰਦਾ, ਮੈਂ ਵੀ ਜਾਣਾ ਹੈ। ਉਹਨਾਂ ਕਿਹਾ ਵੀ ਉੱਥੇ ਸ਼ਹੀਦ ਹੋ ਜਾਣਾ, ਉੱਥੇ ਗੋਲੀ ਚੱਲਣੀ, ਬੱਚੇ ਨੂੰ ਦੂਜੇ ਪਾਸੇ ਧਿਆਨ ਲਿਜਾਣ ਲਈ। ਦਰਬਾਰਾ ਸਿੰਘ ਕਹਿੰਦਾ, ਬੇਬੇ ਤੁਸੀਂ ਤਾਂ ਰੋਜ਼ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਉਂਦੇ ਹੋ, ਸ਼ਹਾਦਤ ਤਾਂ ਭਾਗਾਂ ਨਾਲ ਮਿਲਦੀ। ਸੱਚ ਇਹ ਉਸ ਮਾਈ ਨੇ ਆਪਣਾ ਪੁੱਤਰ ਅਤੇ ਆਪਣਾ ਪੋਤਾ ਦੋਨੋਂ ਤਿਆਰ ਕੀਤੇ, ਦੋਨਾਂ ਨੂੰ ਤੁਰਦਿਆਂ ਹੋਇਆਂ ਪਿੱਠਾਂ ਦੇਖਦੀ ਰਹੀ। ਇੱਥੇ ਜਦੋਂ ਭਾਈ ਲਛਮਣ ਸਿੰਘ ਜੀ ਪਹੁੰਚਦੇ ਆ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਜਾਂਦੇ ਆ। ਭਾਈ ਟਹਿਲ ਸਿੰਘ ਬਾਹਰ ਨੇ, ਉੱਧਰ ਮਹੰਤ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ। ਜਦੋਂ ਸਾਰਾ ਜਥਾ ਪਹੁੰਚ ਗਿਆ, ਫਿਰ ਪਹਿਲਾ ਹਮਲਾ ਜਿਹੜਾ ਇਹਨਾਂ ਗੋਲੀਆਂ ਨਾਲ ਕੀਤਾ ਹੈ। ਭਾਈ ਟਹਿਲ ਸਿੰਘ ਬਾਹਰ ਖਲੋਤੇ ਸਨ, ਉਹਨਾਂ ਦੀ ਛਾਤੀ ਵਿੱਚ ਗੋਲੀ ਮਾਰੀ ਹੈ, ਉਹ ਡਿੱਗੇ ਆ। ਭਾਈ ਲਛਮਣ ਸਿੰਘ ਬੈਠੇ ਸਨ ਤਾਬਿਆ, ਇਹਨਾਂ ਦੇ ਛਾਤੀ ਵਿੱਚ, ਕਹਿੰਦੇ ਪਸਲੀਆਂ ਵਿੱਚ, ਜੋ ਕਹਿੰਦੇ ਆ ਪਸਲੀਆਂ 'ਚ ਥੱਲੇ ਗੋਲੀਆਂ ਮਾਰੀਆਂ। ਜਦੋਂ ਗੁਰੂ ਗ੍ਰੰਥ ਸਾਹਿਬ 'ਤੇ ਗੋਲੀਆਂ ਮਹੰਤ ਦੇ ਗੁੰਡੇ ਮਾਰਦੇ ਆ, ਭਾਈ ਲਛਮਣ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕਲਾਵੇ 'ਚ ਲੈ ਲੈਂਦਾ, ਕਹਿੰਦੇ ਅੱਗੇ ਬਾਹਵਾਂ ਕਰ ਦਿੰਦਾ ਵੀ ਤੁਸੀਂ ਗੁਰੂ ਸਾਹਿਬ 'ਤੇ ਗੋਲੀ ਨਾ ਚਲਾਓ। ਉਹਨਾਂ ਗੋਲੀਆਂ ਨਾਲ ਭਾਈ ਲਛਮਣ ਸਿੰਘ ਦੀਆਂ ਬਾਹਵਾਂ ਜਿਹੜੀਆਂ ਨੂੰ ਛਲਨੀ ਛਲਨੀ ਕਰ ਦਿੱਤੀਆਂ। ਗੁਰਮੁਖੋ, ਇੱਧਰ ਗੋਲੀਆਂ ਚੱਲੀਆਂ, ਤਕਰੀਬਨ 7 ਕੰਮ ਸ਼ੁਰੂ ਹੋ ਗਿਆ ਅਤੇ ਸਾੜਨ ਵਾਲਾ ਕੰਮ ਤਾਂ ਦੁਪਹਿਰ ਤੋਂ ਬਾਅਦ ਤੱਕ ਚੱਲਦਾ ਰਿਹਾ। ਗੋਲੀਆਂ ਮਾਰਨ ਤੋਂ ਬਾਅਦ ਫਿਰ ਥੱਲੇ ਦੇ ਇਹਦੇ ਬੰਦੇ ਆ, ਸਾਰੇ ਸ਼ਰਾਬੀ ਸਨ, ਉਹਨਾਂ ਫਿਰ ਸਹਿਕਦੇ ਹੋਏ ਸਿੱਖਾਂ ਦੇ ਟੁਕੜੇ ਕੀਤੇ, ਮੁੱਢੀਆਂ 'ਤੇ ਰੱਖ ਕੇ ਟੁਕੜੇ ਕੀਤੇ, ਫਿਰ ਅੱਗ ਲਾ ਦਿੱਤੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਦੱਸਣ ਵਾਲੇ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਇਹ ਸਾਰੀ ਟੁੱਕ ਵੱਢ ਹੋ ਰਹੀ ਸੀ, ਇੱਕ ਬਾਹਰ 'ਚ ਬੱਚਾ ਸੀ ਜੀ, ਉਹ 16 ਡੂੰਘਾ ਸੀ, 16 ਲੰਮਾ ਸੀ, 15 ਚੌੜਾ ਸੀ, ਜਿੱਥੇ ਪੈਰ ਧੋਤੇ ਜਾਂਦੇ ਸਨ, ਉਹ ਪੂਰੇ ਦਾ ਪੂਰਾ ਚਬੱਚਾ ਖੂਨ ਨਾਲ ਭਰ ਕੇ ਉੱਤੋਂ ਵਗਦਾ ਪਿਆ ਸੀ। ਫਿਰ ਬੇਨਤੀ, 16 ਡੂੰਘਾ, 16 ਲੰਮਾ, 15 ਚੌੜਾ, ਉਹ ਸਾਰਾ ਖੂਨ ਨਾਲ ਭਰ ਕੇ ਵਗ ਰਿਹਾ। ਭਾਈ ਲਛਮਣ ਸਿੰਘ ਨੂੰ ਗੋਲੀਆਂ ਮਾਰੀਆਂ, ਮਹੰਤ ਨੇ ਮੂਲ ਪੇਟਿਆ ਸੀ, ਘੋੜੀ 'ਤੇ ਚੜਿਆ ਸੀ, ਅਤੇ ਸ਼ਰਾਬੀ ਕਹਿੰਦਾ ਸੀ ਕੋਈ ਸਿੱਖ ਕਿਰਪਾਨ ਵਾਲਾ ਇੱਥੋਂ ਬਚ ਕੇ ਨਹੀਂ ਜਾਣਾ ਚਾਹੀਦਾ, ਇਹਨਾਂ ਦੇ ਟੁਕੜੇ ਕਰ ਦਿਓ ਅੱਜ। ਪਿਆਰਿਓ, ਉਸ ਵਕਤ ਇਹ ਕਿਹਾ ਜਾਂਦਾ ਭਾਈ ਲਛਮਣ ਸਿੰਘ ਉਹਨਾਂ ਦਾ, ਵੇਖੋ ਜੋ ਸ਼ਹੀਦੀ ਜੀਵਨ ਸ਼੍ਰੋਮਣੀ ਕਮੇਟੀ ਨੇ ਛਾਪਿਆ, ਮੈਂ ਇੱਕ ਬੇਨਤੀ ਕਰਾਂਗਾ, ਸਿੰਘ ਸਾਹਿਬ ਨੇ ਕਿਹਾ ਵੀ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ मैं कहांगा देश प्रदेश विच हर सिख घटो घट एक सहज पाठ अपना उन्हां लई करे ते शहीदी जीवन पुस्तक सारे पढ़ियो क्योंकि उहदे विच एक एक सिख का जिक्र किया है पढ़ी नहीं जाती इन्नी भावपूर्त लिखी हुई कहिंदे भाई साहब जी नूं वालां तों पकड़ के खिंचिया गया गोलियां मारियां पटका के सट्टिया उन्हां धरती ते ਉਹ ਤਾਂ ਕਹਿੰਦਾ ਵੀ ਗਰਦਨ ਲਾ ਦਿੱਤੀ ਖਿੱਚ ਕੇ ਲਿਆਂਦਾ ਤੇ ਜੰਡ ਦੇ ਕੋਲ ਰੱਖ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ। ਭਾਈ ਲਛਮਣ ਸਿੰਘ ਸ਼ਹੀਦ ਹੋਏ। ਉੱਥੇ ਦੂਸਰੀ ਬੇਨਤੀ, ਇਹ ਜਿਹੜਾ ਬੱਚਾ ਸੀ, ਮੈਂ ਨਨਕਾਣਾ ਸਾਹਿਬ ਗਿਆ, ਉਹ ਅਲਮਾਰੀ ਦੇਖੀ, ਜਦੋਂ ਗੋਲੀ ਚੱਲਣ ਲੱਗ ਪਈ ਇਸ ਬੱਚੇ ਨੂੰ ਡੱਕ ਦਿੱਤਾ ਵੀ ਛੋਟਾ ਸਭ ਤੋਂ। ਉੱਥੇ ਫਿਰ ਕੀ ਹੋਇਆ, ਇੱਕ ਸਿੰਘ ਦੇ, ਮੈਂ ਇੱਕ ਹੋਰ ਉਦਾਹਰਨ ਦਿਆਂ, ਵੇਖੋ ਕਿੰਨਾ ਕੁ ਕਿਹੋ ਪੱਥਰ ਦੇ ਲਾਉਣਗੇ। ਇੱਕ ਸਿੱਖ ਦੇ ਗਰਦਨ ਵਿੱਚ ਇਹਨਾਂ ਨੇ ਮਾਰਿਆ ਟਕਵਾ, ਉਹਦੀ ਗਰਦਨ ਕੱਟੀ ਗਈ। ਇੱਕ ਨਿਹਾਲ ਸਿੰਘ ਸੀ ਇਹਦਾ ਬੰਦਾ ਆਪਣੇ ਮਹੰਤ ਦਾ, ਉਸਦੀ ਗਰਦਨ ਕੱਟੀ, ਖੂਨ ਵਗਦਾ ਪਿਆ ਅਤੇ ਉਹਨੂੰ ਉਹ ਵਾਹਿਗੁਰੂ ਵਾਹਿਗੁਰੂ ਕਹਿੰਦਾ ਪਿਆ। ਉਹ ਨਿਹਾਲ ਸਿੰਘ ਆ ਕੇ ਪੁੱਛਦਾ ਕੀ ਮਿਲਿਆ ਗੁਰਦੁਆਰੇ ਆ ਕੇ। ਉਹ ਸਿੰਘ ਗਰਦਨ ਕੱਟੀ ਵਾਲਾ ਕਹਿੰਦਾ ਮੈਨੂੰ ਪਿਆਸ ਲੱਗੀ, ਪਾਣੀ ਪਿਆ ਦੇਗਾ, ਤਰੇ ਲੱਗੀ ਪਾਣੀ ਪਿਆ ਦੇ। ਉਹ ਨਿਹਾਲ ਜਿਹੜਾ ਹੈ, ਮੈਂ ਚਲੋ ਸਿੰਘ ਸ਼ਬਦ ਉਹਦੇ ਲਈ ਕੀ ਵਰਤਾਂ, ਉਹ ਨਿਹਾਲੂ ਜਿਹੜਾ ਹੈ ਜੋ ਸ਼ਬਦ ਉਹਦੇ ਲਿਖੇ ਗਏ, ਉਹ ਪਾਣੀ ਲੈ ਕੇ ਆਇਆ ਅਤੇ ਇੰਨੀ ਦੇਰ ਨੂੰ ਇੱਕ ਲੱਦੂ ਲੰਗਾ ਬਦਮਾਸ਼ ਸੀ ਸ਼ਰਾਬੀ, ਉਹਨੇ ਕਿਹਾ ਨਿਹਾਲੂ ਆਹ ਪਾਣੀ ਪਿਆਨਾ ਪੈ ਸਿੱਖ ਨੂੰ। ਉਹ ਕਹਿੰਦਾ ਗਰਦਨ ਵੱਢੀ ਪਈ ਇਹਨੂੰ ਪਾਣੀ ਪਿਆਨਾ ਵਾ। ਉਹਨੇ ਇੱਕੋ ਦਮ ਜਿਹੜੀ ਛਵੀ ਸੀ ਜਾਂ ਗੰਡਾਸੀ ਸੀ ਉਹਦੇ ਨਾਲ ਜ਼ੋਰ ਨਾਲ ਉਸ ਭਾਂਡੇ ਨੂੰ ਮਾਰਿਆ, ਪਾਣੀ ਭਰਾ ਰੋੜਤਾ। ਸਿੱਖ ਕਹਿੰਦਾ ਜੇ ਪਾਣੀ ਨਹੀਂ ਦੇਣਾ ਤਾਂ ਮੇਰੀ ਗਰਦਨ ਕੱਟ ਜੇ, ਮੈਂ ਸ਼ਹੀਦ ਹੋ ਜਾਵਾਂ। ਉਹਦੀ ਫਿਰ ਗਰਦਨ ਕੱਟੀ ਗਈ। ਗੁਰਮੁਖੋ, ਗਰਦਨ ਕੱਟਣ ਤੋਂ ਬਾਅਦ ਨਰਾਇਣ ਦਾਸ ਦਾ ਸਹਿਪਾਠੀ ਸੀ, ਦੇਵਾਦਾਸ ਸ਼ਰਾਬੀ ਸੀ, ਇਹਨੇ ਫਿਰ ਕੀ ਕੀਤਾ, ਜਿਹੜਾ ਖੂਨ ਵਗਦਾ ਪਿਆ ਸੀ ਆਪਣੀਆਂ ਉਂਗਲਾਂ ਨਾਲ ਭੇ ਕੇ ਇਹਨੇ ਆਪਣੀਆਂ ਜੀਭਾਂ ਨਾਲ ਚੱਟਿਆ ਸੀ ਦੇਵਾਦਾਸ ਨੇ। ਪਿਆਰਿਓ, ਫਿਰ ਸਿੰਘ ਕੋਈ ਤੜਫਦੇ ਹੋਏ, ਇਹਨਾਂ ਨੇ ਲੱਕੜਾਂ ਨੂੰ ਅੱਗ ਲਾ ਕੇ ਉੱਤੇ ਸੱਟੇ। ਦੋ ਸਿੰਘ ਜਦੋਂ ਅੱਗ ਲੱਗੀ ਉਹ ਜ਼ਖਮੀ ਹੋਏ, ਨਿਕਲਣ ਲੱਗੇ ਉਸ ਚਿਖਾਂ ਚੋਂ, ਉਹਨਾਂ ਨੂੰ ਨਿਕਲਦਿਆਂ ਹੋਇਆਂ ਨੂੰ ਫਿਰ ਛਵੀਆਂ ਕੁਹਾੜੀਆਂ ਨਾਲ ਟੁੱਕ ਟੁੱਕ ਕੇ ਉਹਨਾਂ ਨੂੰ ਥੱਲੇ ਸੱਟ ਦਿੱਤਾ। ਇਹ ਸਾਕਾ 20 ਫਰਵਰੀ ਨੇ ਬੜਾ ਸੰਖੇਪ ਜੀ ਬੇਨਤੀ ਕੀਤੀ, ਇਹ 20 ਫਰਵਰੀ ਨੂੰ ਵਾਪਰਿਆ। ਫਿਰ ਭਾਈ ਉੱਤਮ ਸਿੰਘ ਨੇ ਤਾਰਾਂ ਭੇਜ ਦਿੱਤੀਆਂ। ਮੈਂ ਸੰਖੇਪ ਜਿਹਾ ਆਪ ਨੂੰ ਦੱਸ ਦੇਣਾ, 21 ਫਰਵਰੀ ਨੂੰ ਫਿਰ ਚੂੜਕਾ ਨੇ ਇਕੱਠ ਹੋਇਆ, ਕਰਤਾਰ ਸਿੰਘ ਝੱਬਰ ਉਹਨਾਂ ਨੇ ਪੂਰੇ ਇਲਾਕੇ 'ਚ ਘੋੜੀ ਫੇਰ ਦਿੱਤੀ। ਇੱਕ ਆਦਮੀ ਜਿਸ ਘਰ ਵਿੱਚ ਵੀ ਪੱਗ ਬੰਨ ਕੋਈ ਮੁੰਡਾ ਹੈ, ਹੁਣ ਖਾਲੀ ਹੱਥ ਨਹੀਂ ਆਉਣਾ, ਕਿਰਪਾਨਾਂ ਛਵੀਆਂ ਕੁਹਾੜੀਆਂ ਗੰਡਾਸੇ ਲੈ ਕੇ ਆਉਣਾ। 21 ਫਰਵਰੀ ਨੂੰ ਮੈਂ ਬੇਨਤੀ ਕਰਾਂ, ਇਹ ਸਾਰਾ ਇਕੱਠ ਹੁੰਦਾ, ਸਰਦਾਰ ਕਰਤਾਰ ਸਿੰਘ ਝੱਬਰ ਲਕੀਰ ਖਿੱਚਦਾ, ਘੋੜੀ 'ਤੇ ਸਵਾਰ ਹੈ, ਕਹਿੰਦਾ ਮੇਰੇ ਪਿੱਛੇ ਹੁਣ ਉਹ ਆਇਓ ਜਿਨ੍ਹਾਂ ਨੇ ਮਰਨਾ ਹੈ, ਸ਼ਹੀਦ ਹੋਣਾ ਹੈ। 200 ਗੋਰਾ ਫੌਜ, DC ਪਹੁੰਚ ਜਾਂਦਾ, ਮਿਸਟਰ ਕਿੰਗ ਮਿਸਟਰ ਕਰੀ ਪਹੁੰਚਦਾ, ਸਿੱਖ ਆਗੂ ਪਹੁੰਚਦੇ ਨੇ, 200 ਗੋਰਾ ਅਤੇ ਹਿੰਦੁਸਤਾਨੀ ਫੌਜੀ ਲਾਹੌਰ ਤੋਂ ਪਹੁੰਚਦੇ ਆ ਮਸ਼ੀਨ ਗੰਨਾਂ ਸਮੇਤ। ਇੱਥੇ ਫਿਰ ਝੱਬਰ ਜਿਹੜਾ ਉਹਨੂੰ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਰੋਕਣ ਦਾ ਯਤਨ ਕਰਦਾ ਵੀ ਤੁਸੀਂ ਅੱਗੇ ਨਾ ਜਾਇਓ। ਡਿਪਟੀ ਕਮਿਸ਼ਨਰ ਕਹਿੰਦਾ ਅੱਗੇ ਨਾ ਜਾਇਓ, ਗੋਰਾ ਫੌਜ ਹੈ, ਗੋਲੀ ਚੱਲੇਗੀ। ਝੱਬਰ ਕਹਿੰਦਾ ਅੱਗੇ ਤਾਂ ਸਤਨਾਮ ਵਾਹਿਗੁਰੂ ਕਰਕੇ ਅਸੀਂ ਟੁਕੜੇ ਕਰਾਏ, ਪਰ ਚੇਤੇ ਰੱਖਿਓ ਹੁਣ ਅੱਜ ਤੁਸੀਂ ਗੋਲੀ ਚਲਾ ਕੇ ਦੇਖਿਓ, 200 ਵਿੱਚੋਂ ਇੱਕ ਵੀ ਬੰਦਾ ਤੁਹਾਡਾ ਵਾਪਸ ਨਹੀਂ ਜਾਣ ਦਿਆ। ਉਸ ਵਕਤ 1100 ਦੇ 2200 ਸੀ ਇਹਦੇ ਨਾਲ ਨੌਜਵਾਨ ਕਹਿ ਲਓ ਜਾਂ ਸਿੱਖ, ਜਿਨ੍ਹਾਂ ਦੇ ਹੱਥ 'ਚ ਛਵੀਆਂ ਕੁਹਾੜੇ ਸਨ। DC ਕਹਿੰਦਾ ਇਹ 2 ਮਿੰਟ ਰੁਕੋ, ਪਿੱਛੋਂ ਆਵਾਜ਼ ਆਈ ਜਥੇਦਾਰ ਜੀ ਅੰਦਰ ਟੁਕੜੇ ਪਏ ਨੇ, ਅੰਦਰ ਸ਼ਹੀਦਾਂ ਦੇ ਕੇਸ ਪਏ ਨੇ, ਕੀ ਵਾਪਰਿਆ ਸਾਨੂੰ ਪਤਾ ਨਹੀਂ, ਇੰਤਜ਼ਾਰ ਕੀ ਕਰਿਓ, ਜਕਾਰਾਂ ਗਜਾਇਆ ਪਿੱਛੋਂ। ਉਸ ਵਕਤ ਕਰਤਾਰ ਸਿੰਘ ਨੇ ਕਿਹਾ ਪਾਸੇ ਹਟ ਜਾਓ, ਤੁਹਾਡਾ ਨੁਕਸਾਨ ਹੋ ਜਾਣਾ। ਨਾਲ ਉਹਨੇ ਆਪਣੇ ਜਥੇ ਨੂੰ ਕਿਹਾ ਕਿ ਜਦੋਂ ਗੋਰਾ ਗੋਲੀ ਚਲਾਏ ਹੁਣ ਤੁਸੀਂ ਸਤਨਾਮ ਨਹੀਂ ਕੇਵਲ ਕਹਿਣਾ, ਕਹਿਣਾ ਵਾਹਿਗੁਰੂ ਜ਼ਰੂਰ ਹੈ, ਉਹਦਾ ਸਿਰ ਲਾ ਕੇ ਰੱਖ ਦਿਆ ਜੀ। ਆਪਣੇ ਵਿੱਚੋਂ ਕਿਸੇ ਨੂੰ ਗੋਲੀ ਵੱਜ ਜਾਏ ਉਹਨੂੰ ਸਾਂਭਣਾ ਨਹੀਂ, ਤੜਫਦਾ ਹੋਵੇ ਕੋਈ ਗੱਲ ਨਹੀਂ, ਆਪਾਂ ਨਨਕਾਣਾ ਸਾਹਿਬ ਪਹੁੰਚਣਾ ਅੰਦਰ। ਜਦੋਂ ਇੰਨਾ ਕੁ ਗੱਲ ਕਹੀ ਉਹਨਾਂ ਕਿਹਾ ਫਿਰ ਰੁਕ ਜਾਓ, ਤੁਹਾਨੂੰ ਅਸੀਂ ਚਾਬੀਆਂ ਦਿੰਦੇ ਹਾਂ, ਕਮੇਟੀ ਬਣਾ ਲਓ। ਸਰਦਾਰ ਹਰਬੰਸ ਸਿੰਘ ਅਟਾਰੀ ਕਹਿੰਦੇ ਆ ਕਮੇਟੀ ਤਾਂ ਬਣੀ ਹੋਈ, ਪਰ ਫਿਰ ਵੀ 7 ਮੈਂਬਰੀ ਕਮੇਟੀ ਬਣਾਈ। ਗੁਰਮੁਖੋ 21 ਫਰਵਰੀ ਨੂੰ ਬੂਹਾ ਖੁੱਲਿਆ, ਫਿਰ ਸ਼ਾਮ ਨੂੰ ਉਹ ਦ੍ਰਿਸ਼ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਨਾਰਾਇਣ ਸਿੰਘ ਚਸ਼ਮਦੀਦ ਗਵਾਹ ਲਿਖਦੇ ਆ, ਕਹਿੰਦੇ ਆ ਬੂਹਾ ਖੁੱਲਦਾ ਤੇ ਥਾਂ ਥਾਂ ਤੇ ਨਿੱਕੇ ਨਿੱਕੇ ਮਾਸ ਦੇ ਟੁਕੜੇ ਸਨ, ਕਿਸੇ ਦੀਆਂ ਉਂਗਲਾਂ ਸਨ, ਕਿਸੇ ਦੇ ਪੈਰ ਸਨ, ਕੇਸਾਂ ਦੀਆਂ ਲਿੱਟਾਂ ਸਨ, ਕੰਘੇ ਸਨ, ਕਿਰਪਾਨਾਂ ਸਨ, ਅੱਧ ਸੜੀਆਂ ਲਾਸ਼ਾਂ ਸਨ, ਧੂੰ ਧੁਖਦਾ ਪਿਆ ਸੀ, ਖੋਪੜੀਆਂ ਸਨ। ਇਸ 'ਤੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਭਾਈ ਦਲੀਪ ਸਿੰਘ ਉਹ ਆ ਗਏ ਸਨ ਕਾਰਖਾਨੇ ਤੋਂ, ਉਹਨਾਂ ਨੇ ਮਹੰਤ ਨੂੰ ਕਿਹਾ ਨਾ ਜ਼ੁਲਮ ਕਰ, ਅਤੇ ਮਹੰਤ ਨੇ ਕਿਹਾ ਦਲੀਪ ਸਿੰਘ ਤੂੰ ਵੀ ਅਕਾਲੀ ਬਣ ਗਿਆ? ਕਹਿੰਦਾ ਮੈਂ ਵੀ ਉਹਨਾਂ ਦਾ, ਮੈਂ ਜਿਨ੍ਹਾਂ 'ਤੇ ਗੋਲੀਆਂ ਚਲਾਉਂਦਾ ਉਹਨਾਂ ਨੂੰ ਗੋਲੀ ਮਾਰ ਕੇ ਦਲੀਪ ਸਿੰਘ ਸਾਹੋਵਾਲ ਨੂੰ ਪੱਟੀ ਵੀ ਛੱਡ ਦਿੱਤਾ ਸੀ, ਉਹਨਾਂ ਦਾ ਕੜਾ ਅਤੇ ਲੋਹੇ ਦੀ ਮਾਲਾ ਉੱਥੋਂ ਲੱਭੀ ਸੀ। ਮੈਂ ਬੇਨਤੀ ਕਰਾਂ, 21 ਫਰਵਰੀ ਨੂੰ ਦਰਵਾਜ਼ਾ ਬੰਦ ਕਰ ਦਿੱਤਾ, DC ਆਉਂਦਾ, 22 ਫਰਵਰੀ ਨੂੰ ਫਿਰ ਦਰਵਾਜ਼ਾ ਖੁੱਲ੍ਹਦਾ। ਪਿਆਰਿਓ, ਜਿਨ੍ਹਾਂ ਦੇ ਸ਼ਹੀਦ ਹੋਏ ਸਨ ਉਹ ਸਾਰੇ ਆਏ, ਸਾਬਤ ਸਰੀਰ 'ਤੇ ਕਿਤੇ ਲੱਭਦੇ ਹੀ ਨੇ, ਖੋਪੜੀਆਂ ਨੇ, ਮਾਸ ਹੈ, ਟੁਕੜੇ ਨੇ। ਅਤੇ ਮੈਂ ਅਰਜ਼ ਕਰਾਂ, ਜਿਸ ਮਾਈ ਨੇ, ਜਰਗ ਵਾਲੀ ਨੇ ਆਪਣਾ ਪੁੱਤਰ ਅਤੇ ਪੋਤਾ ਭੇਜਿਆ ਸੀ ਉਹ ਵੀ ਪਹੁੰਚੀ। ਇਹ ਬੱਚਾ ਜਦੋਂ ਅਲਮਾਰੀ 'ਚ ਬੰਦ ਕਰ ਦਿੱਤਾ ਅਤੇ ਇਹ ਫਿਰ ਮਹੰਤ ਜਦੋਂ ਅੱਗ ਲਾ ਬੈਠੇ, ਸਾਰਿਆਂ ਨੂੰ ਸਾੜਨ ਲੱਗੇ, ਅੱਧ ਸੜੇ ਸਰੀਰ ਸਨ, ਇਹਨਾਂ ਨੇ ਫਿਰ ਕਿਹਾ ਨਣਕਾ ਪੁਲਿਸ ਆਉਣਾ ਅਤੇ ਧੋ ਦਿਓ ਅੰਦਰੋਂ। ਜਦੋਂ ਚੁਖੰਡੀ ਧੋਣ ਲੱਗੇ ਅਤੇ ਅਲਮਾਰੀ 'ਚੋਂ ਆਵਾਜ਼ ਆਈ, ਬਾਪੂ ਮੈਂ ਵੀ ਸ਼ਹੀਦ ਹੋਣਾ ਸੀ। ਉਹ ਜਿਹੜਾ ਸਫਾਈ ਕਰ ਰਿਹਾ ਸੀ ਉਹ ਡਰ ਗਿਆ। ਉਹਨੂੰ ਫਿਰ ਉਹ ਲੱਦੂ ਬਦਮਾਸ਼ ਕਹਿੰਦਾ ਬਾਹਰ ਕਿਉਂ ਆਇਆ? ਕਹਿੰਦਾ ਅਲਮਾਰੀ 'ਚੋਂ ਕੋਈ ਬਲਾਂ ਬੋਲਦੀ ਏ। ਉਹ ਐਡਾ ਗੰਦਾ ਬੰਦਾ, ਵੈਸੇ ਮੈਂ ਲਫ਼ਜ਼ ਵਰਤ ਲਿਆ, ਉਹ ਕਹਿੰਦਾ ਇੱਥੇ ਲਛਮਣ ਵਰਗੀਆਂ, ਲਛਮਣ ਸਿੰਘ ਵਰਗੀਆਂ ਬਲਾਵਾਂ ਅਸੀਂ ਨਹੀਂ ਛੱਡੀਆਂ, ਇਹ ਕਿਹੜੀ ਬਲਾਕ ਹੈ? ਜਦੋਂ ਦਰਵਾਜ਼ਾ ਖੋਲ੍ਹਿਆ ਤਾਕੀ ਦਾ ਅਤੇ ਵਿੱਚ ਬੱਚਾ ਬੈਠਾ ਹੋਇਆ ਸੀ। ਉਸ ਬੱਚੇ ਜਿਉਂਦੇ ਨੂੰ ਫਿਰ ਅੱਗ ਦੇ ਭਾਂਬੜ ਵੀ ਸੱਟਿਆ ਗਿਆ ਸੀ। ਕੁਝ ਕਹਿੰਦਿਆਂ ਟੁਕੜੇ ਕੀਤੇ, ਕੁਝ ਕਹਿੰਦਿਆਂ ਉਹਨੂੰ ਅੱਗ ਦੇ ਭਾਂਬੜ ਛੱਡ ਦਿੱਤਾ। ਉਹ ਮਾਈ ਵੀ ਗਈ। ਫਿਰ ਹੋਇਆ ਕਿ ਜਦੋਂ ਆਪਣੇ ਆਪਣੇ ਜੀਆਂ ਦੀ ਪਹਿਚਾਣ ਕਰਨ ਟੁਕੜੇ ਲੱਭ ਕੇ ਮਾਸ ਦੇ, ਉਹਨੂੰ ਫਿਰ ਆਪਣੇ ਬੇਟੇ ਦੀ ਇੱਕ ਲੱਤ ਲੱਭ ਗਈ, ਕੇਰ ਸਿੰਘ ਦੀ ਸੱਜੀ ਲੱਤ ਲੱਭੀ। ਉਹਦੀ ਪਹਿਚਾਣ ਇਹ ਸੀ, ਜਦੋਂ ਫੌਜ ਸੀ ਅਤੇ ਬਰਫ਼ 'ਚ ਲੱਤ ਰਹਿਣ ਕਰਕੇ ਫੁਲਵੈਰੀ ਵਰਗੇ ਸਕਿਨ ਅਤੇ ਚਮੜੀ 'ਤੇ ਚਿੱਟੇ ਨਿਸ਼ਾਨ ਪੈ ਗਏ। ਕਹਿੰਦੇ ਨੇ ਸਾਰਾ ਦਿਨ 23 ਫਰਵਰੀ ਨੂੰ ਉਹ ਮਾਈ ਲੱਤ ਪਕੜ ਕੇ ਤੁਰਦੀ ਰਹੀ ਅਤੇ ਵਿਖਾਏ, ਸੰਗਤ ਜੀ ਇਹ ਮੇਰੇ ਪੁੱਤਰ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਦੀ ਲੱਤ ਹੈ, ਅਤੇ ਪੁੱਛੇ ਜੇ ਕਿਤੇ ਪੰਜਾ ਛੋਟਾ ਮਿਲ ਜਾਏ, ਕਿਤੇ ਛੋਟੀਆਂ ਉਂਗਲਾਂ ਮਿਲਣ, ਮੈਨੂੰ ਜ਼ਰੂਰ ਦਿਖਾਇਓ, ਮੇਰਾ ਪੋਤਾ ਵੀ ਆਇਆ ਸੀ। ਮੈਂ ਅਰਜ਼ ਕਰਾਂ, 23 ਫਰਵਰੀ ਨੂੰ ਫਿਰ ਸਿੱਖ ਜਗਤ ਇਕੱਠਾ ਹੁੰਦਾ। ਮੈਂ ਬਿਲਕੁਲ ਸੰਖੇਪ ਜੀ ਅਰਜ਼ ਕੀਤੀ ਹੈ। ਸਰਦਾਰ ਨਾਰਾਇਣ ਸਿੰਘ ਜੀ ਕਹਿੰਦੇ ਆ ਕਿ ਉੱਥੇ ਫਿਰ ਕੁਝ ਇਤਿਹਾਸਕਾਰ 3 ਲਾਸ਼ਾਂ ਕਹਿੰਦੇ ਆ, ਉਹਨਾਂ ਮੁਤਾਬਕ 4 ਅੱਧ ਸੜੀਆਂ ਲਾਸ਼ਾਂ ਮਿਲਦੀਆਂ ਨੇ, ਪਹਿਚਾਣ ਕੋਈ ਨਹੀਂ। 126 ਖੋਪੜੀਆਂ ਅੰਦਰੋਂ ਮਿਲਦੀਆਂ ਨੇ, ਪਹਿਚਾਣ ਕੋਈ ਨਹੀਂ, ਸਿਰਫ ਖੋਪੜੀਆਂ ਨੇ। 7 ਖੋਪੜੀਆਂ ਬਾਹਰੋਂ ਜਿੱਥੇ ਦਲੀਪ ਸਿੰਘ ਨੂੰ ਸੱਟਿਆ ਉੱਥੋਂ ਮਿਲਦੀਆਂ ਨੇ। ਪਿਆਰਿਓ, 126 ਖੋਪੜੀਆਂ, 4 ਅੱਧ ਸੜੀਆਂ ਲਾਸ਼ਾਂ, ਅਤੇ ਜਿਹੜੇ ਸੰਗਤਾਂ ਨੇ ਖੱਡੀਆਂ ਨਿੱਕੀਆਂ ਨਿੱਕੀਆਂ ਇਕੱਠੀਆਂ ਕੀਤੀਆਂ, ਟੁਕੜੇ ਕੀਤੇ ਸਨ, 10 ਟੋਕਰੇ ਖੱਡੀਆਂ ਦੇ ਭਰੇ ਗਏ, 3 ਟੋਕਰੇ ਮਾਸ ਦੇ ਜਿਹੜੇ ਲੋਥੜੇ ਸਨ, ਕੋਈ 3 ਇੰਚ ਦਾ, ਕੋਈ 4 ਇੰਚ ਦਾ, 3 ਟੋਕਰੇ ਵੱਡੇ ਮਾਸ ਦੇ ਭਰੇ ਗਏ ਸਿੱਖਾਂ ਦੇ, 10 ਟੋਕਰੇ ਖੱਡੀਆਂ ਦੇ ਭਰੇ ਗਏ, 4 ਅੱਧ ਸੜੀਆਂ ਲਾਸ਼ਾਂ ਮਿਲੀਆਂ। ਪਿਆਰਿਓ, 126 ਖੋਪੜੀਆਂ ਮਿਲੀਆਂ। ਜਿਸ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਗੋਲੀ ਵੱਜੀ ਸੀ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਸਤਿਗੁਰੂ ਦੀ ਤਾਬਿਆਂ ਜਾ ਬੈਠੇ, ਅਤੇ ਪਿਆਰਿਓ ਜਦੋਂ ਉਹਨਾਂ ਹੁਕਮਨਾਮਾ ਲਿਆ ਨਾ, ਰੁਮਾਲਾ ਚੁੱਕਿਆ, ਗੋਲੀਆਂ ਵੱਜੀਆਂ ਸਨ ਮਹਾਰਾਜ ਸਰੂਪ ਨੂੰ। ਉਹ ਜਦੋਂ ਹੁਕਮਨਾਮਾ ਲਿਆ ਅਤੇ ਹੁਕਮਨਾਮਾ ਸੀ, ਤਪ ਤਪ ਲੋਏ ਲੋਏ ਖਾਤਮ ਰੋਰੂੰ, ਬਾਵਲ ਹੋਈ ਸੋ ਸ਼ੋ ਲੋਰੂੰ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀਂ ਦੋਸ਼, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਖੋ ਬਿਰਖ ਹੈ ਜਾਲੀ। ਆਹ ਜਿਹੜਾ 23 फरवरी का दिन है, उस दिन 13 फगन सी जी, 23 फरवरी नू शाम नू फिर सारी एक चिखा बनाई गई, उत्थे 4 लाशां, 126 खोपड़ियां, 10 टोकरे खड्डियां दे, 3 टोकरे मास दे रखे गए। उस चिखा नू जदों अगन लान लगे ते प्रोफेसर भाई जोध सिंह होनी बोले, अरदास उन्हां कीती सी, क्योंकि उस वक्त अज दी तरह जिवें असी कटाक्ष अज करने पए ना, ये हो सकदा है जी सिर लै सकदा है जी, बंद बंद कट्टिया जा सकदा है। उस वक्त खिमा करियो मैं खुल के कहांगा, आरिया समाजी कहिंदे सन जिहड़े इह सिख कहिंदे आ बंद बंद कट्टे चरखड़ियां लो ते चढ़े आरिया नाल चीरे गए, ये हो ही नहीं सकता, साइंटिफिक तरीके तां नहीं मन्निया जांदा। ये लोग ओह कहिंदे हुंदे सन उदों जदों टुकड़े रखे, खोपड़ियां रखियां, लाशां रखियां। फिर प्रोफेसर भाई जोत सिंह ने संखेप जी तकरीर की, जेड़े लोग साड़ी अरदास ते साड़े शहीदां दे तसियां ते शक करदे सन, असी 4 दिन दे टुकड़े अपने दे सामने पया, जिन्हों शक आके देख सकदा है, जो साड़े बजुर्गां ने कहा साड़े बच्चियां ने भी अज करके दिखाया, सिखां ने उह करके दिखाया, उन्हां दे बच्चियां ने भी करके दिखाया। प्यारे शाम नूं फिर चिखा नूं अग लाई गई, उस तों बाद जिहड़ा हुक्मनामा आया ਉਹ ਸੀ ਵਡਹੰਸ ਮਹੱਲਾ 5 ਜੋ ਲੋੜੀਂਦੇ ਰਾਮ ਸੇਵਕ ਸਹੀ ਕਾਂਢਿਆ। ਫਿਰ ਮਤੇ ਪਾਸ ਕੀਤੇ ਗਏ, ਉਹ ਉਸ ਚਿਖਾ ਦੀ ਲੋਚ ਮਤੇ ਪਾਸ ਹੋਏ ਜਿਸ ਵਿੱਚ ਮਹੰਤ ਦੀ ਸਦਾ ਦਾ ਜ਼ਿਕਰ ਕੀਤਾ ਗਿਆ, ਦਿਨ 5 ਅਪ੍ਰੈਲ ਨੂੰ ਦਿਨ ਮਨਾਉਣ ਦਾ ਜ਼ਿਕਰ ਕੀਤਾ ਗਿਆ। ਪਿਆਰਿਓ ਇਹ ਹੈ ਉਹਨਾਂ ਸ਼ਹੀਦਾਂ ਦੀ ਬਿਲਕੁਲ ਸੰਖੇਪ ਜਿਹੀ ਦਾਸਤਾਨ। ਕਦੀ ਵਕਤ ਮਿਲੇਗਾ, ਕਿਉਂਕਿ ਇਹ ਪ੍ਰੋਗਰਾਮ ਬੜੇ ਲੰਬੇਰੇ ਚੱਲਣੇ ਚਾਹੀਦੇ ਸਨ, ਘੱਟੋ ਘੱਟ 4 ਦਿਨ ਚੱਲਣਾ ਚਾਹੀਦਾ ਸੀ ਇਹ ਪ੍ਰੋਗਰਾਮ, ਕਿਉਂਕਿ 20, 21, 22 ਅਤੇ 23 4 ਦਿਨ ਇਹ ਕੁਝ ਵਾਪਰਿਆ ਹੈ। ਬਸ ਮੈਂ ਇੱਕੋ ਬੇਨਤੀ ਕਰਾਂਗਾ, ਅੱਜ ਤੁਹਾਡੇ ਕੋਲ ਸਾਧਨ ਹੈ, ਸ਼੍ਰੋਮਣੀ ਕਮੇਟੀ ਕੋਲ ਬੜੇ ਸਾਧਨ ਨੇ, ਸਾਧਨਾਂ ਦੀ ਕਮੀ ਨਹੀਂ, ਜੇ ਕਿਤੇ ਕਮੀ ਖਲਦੀ ਹੈ ਤਾਂ ਭਾਵਨਾ ਦੀ ਹੈ। ਗੱਲ ਬੜੀ ਕੌੜੀ ਹੈ, ਸਾਧਨ ਤੁਹਾਡੇ ਕੋਲ ਬੜੇ ਆ, ਇਕੱਲੇ ਸਾਧਨਾਂ ਨਾਲ ਪ੍ਰਚਾਰ ਨਹੀਂ ਹੁੰਦਾ, ਪ੍ਰਚਾਰ ਭਾਵਨਾ ਨਾਲ ਹੁੰਦਾ ਹੈ, ਸਾਧਨਾਂ ਦੇ ਨਾਲ ਭਾਵਨਾ ਹੋਵੇਗੀ। ਅਤੇ ਜੋ ਸਿੰਘ ਸਾਹਿਬ ਨੇ ਕਿਹਾ, ਸਾਰੀਆਂ ਸੰਗਤਾਂ ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਿੰਨੇ ਵੀ ਜਿੱਥੇ ਹੈ, ਹਰ ਕੋਈ ਉਹਨਾਂ ਨੂੰ ਯਾਦ ਕਰੋ, ਇਹ ਸਾਕਾ ਬੜਾ ਹੌਲਨਾਕ ਹੈ, ਖੌਫਨਾਕ ਹੈ, ਪਰ ਇਕੱਲਾ ਇਹ ਨਹੀਂ, ਉਹ ਸਾਨੂੰ ਕੋਈ ਜ਼ਿੰਮੇਵਾਰੀ ਦੇ ਗਏ ਆ। ਯਾਦ ਰੱਖਿਓ, ਜੇ ਅਸੀਂ ਵੀ ਮੈਂਬਰ ਬਣ ਕੇ ਸਿਆਸੀ ਕਲਾਬਾਜ਼ੀਆਂ ਖੇਡਦੇ ਰਹੇ, ਉਹ ਪਾਪ ਅੰਦਰ ਖਾਤੇ ਕਰਦੇ ਰਹੇ ਜੋ ਨਰੈਣੂ ਕਰਦਾ ਰਿਹਾ, ਅੰਦਰ ਖਾਤੇ ਮੈਂ ਕਿਹਾ, ਕਿਉਂਕਿ ਧਰਮ ਦਾ ਲਿਬਾਸ ਕਈ ਵਾਰੀ ਪ੍ਰਭਾਵਿਤ ਕਰ ਜਾਂਦਾ, ਉਹ ਤਾਂ ਭਗਵਿਆਂ ਕੱਪੜਾਂ ਵਾਲਾ ਸੀ, ਪਹਿਚਾਣ ਹੋ ਗਈ, ਅਤੇ ਜਿਹੜਾ ਕਿਰਪਾਨ ਪਾ ਕੇ ਪਾਪ ਕਰੇਗਾ ਉਹਦਾ ਕੀ ਬਣੂਗਾ। ਬਸ ਇੱਕੋ ਗੱਲ ਯਾਦ ਰੱਖਿਓ, ਸਿਆਣੇ ਮੇਰੇ ਸ਼ੇਰ ਤੋਂ ਸਮਝ ਜਾਣਗੇ, ਸਿਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ, ਮਗਰ ਕਬਰ ਕੀ ਖਮੋਸ਼ੀ ਕਹਿਤੀ ਹੈ ਯਾਰ, ਲਾਸ਼ ਤੋਂ ਵਹੀ ਹੈ ਪਰ ਖਫਨ ਬਦਲਾ ਹੈ। ਮੇਰੀ ਗੱਲ ਤੁਸੀਂ ਸਮਝ ਗਏ, ਸਿਆਣੇ ਮੇਰੀ ਗੱਲ ਪਕੜਨਗੇ। ਸਿਤਾਰੇ ਸਮਝਤੇ ਹੈ ਕਿ ਗਗਨ ਬਦਲਾ ਹੈ, ਬੁਲਬੁਲ ਸਮਝਤੀ ਹੈ ਕਿ ਚਮਨ ਬਦਲਾ ਹੈ, ਮਗਰ ਕਬਰ ਕੀ ਖਮੋਸ਼ੀ ਕਹਿਤੀ ਹੈ ਯਾਰ, ਲਾਸ਼ ਤੋਂ ਵਹੀ ਹੈ ਪਰ ਖਫਨ ਬਦਲਾ ਹੈ। ਕਿਤੇ ਲਾਸ਼ ਮਹੰਤ ਵਾਲੀ ਨਾ ਹੋਵੇ ਅਤੇ ਖਫਨ ਨਵਾਂ ਪੈ ਜਾਏ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਆਪਣਾ ਆਪਣਾ ਸਹਿਜ ਪਾਠ ਜ਼ਰੂਰ ਕਰੋ। ਮੈਂ ਇਹ ਨਹੀਂ, ਇਹ ਕੋਈ ਸੰਦੇਸ਼ ਨਹੀਂ, ਹੁਕਮਨਾਮਾ ਨਹੀਂ, ਸਿੰਘ ਸਾਹਿਬ ਨੇ ਸਾਨੂੰ ਕਹਿ ਦਿੱਤਾ, ਜੇ ਘਰ ਦੇ 5-7 ਜੀਅ ਨੇ ਤਾਂ ਇਕੱਠੇ ਕਰ ਲਓ, ਅਤੇ ਘੱਟੋ ਘੱਟ ਉਹ ਕਿਤਾਬ ਜੋ ਸ਼੍ਰੋਮਣੀ ਕਮੇਟੀ ਕੋਲ ਸ਼ਹੀਦੀ ਜੀਵਨ ਹੈ, ਮੈਂ ਕਮੇਟੀ ਵੀ ਸੁਣ ਰਹੇ ਹੁਣੇ ਸਾਰੇ, ਉਹ ਵੱਡੀ ਗਿਣਤੀ ਵੀ ਛਾਪੀ ਜਾਏ, ਅਤੇ ਸੰਗਤ ਨੂੰ ਬੇਨਤੀ ਵੀ ਆਪਣੇ ਬੱਚਿਆਂ ਨੂੰ ਪਲੀਜ਼ ਜ਼ਰੂਰ ਪੜ੍ਹਾਇਓ। ਇਹ ਕਿਤਾਬ ਸਰਦਾਰ ਗੁਰਬਖਸ਼ ਸਿੰਘ ਸ਼ਮਸ਼ੇਰ ਝਬਾਲੀਏ ਨੇ ਲਿਖੀ ਹੈ, ਵਿੱਚ ਸਾਰੀਆਂ ਤਸਵੀਰਾਂ ਨੇ, ਸਭ ਕੁਝ ਦਿੱਤਾ ਹੋਇਆ। ਮੇਰੇ ਕੋਲੋਂ ਇੰਨੇ ਕੁ ਲਫ਼ਜ਼ ਕਹਿੰਦੇ ਹਾਂ, ਮੈਂ ਅੱਜ ਸਮਾਂ ਬਹੁਤ ਜ਼ਿਆਦਾ ਲਾ ਗਿਆ, ਪ੍ਰਬੰਧਕਾਂ ਦਾ, ਭਾਈ ਸਾਹਿਬ ਜੀ ਸਿੰਘ ਸਾਹਿਬ ਜੀ ਦਾ, ਕਿਆਨੀ ਜਗਤਾਰ ਸਿੰਘ ਜੀ ਉਹਨਾਂ ਦਾ, ਸ਼੍ਰੋਮਣੀ ਕਮੇਟੀ ਦਾ, और PTC का मैं धन्यवादी हाँ कि उन्होंने आप संगत की सेवा तो मैं बड़े संखेप जी बेनती की है सतगुरु कृपा करे सानू सब नू समत बख्शे मेरे तो बड़िया भुला हुई ने बख्श देनिया आओ इस अमृत शब्द दिया अंतलियां तुकां दा पाठ सरवण करिए जी
किस आगै प्रभ तुध सा लाहे तुध बिन दूजा मैं को नाही ज्यों तुध भावै त्यों राख रजाए नानक सहज भाई गुण गाए